ਹਰਮਨ ਰੇਡੀਓ ਸੁਣ ਰਹੇ ਤੇ ਹਰਮਨ ਵਿਜ਼ੂਅਲ ਰੇਡੀਓ ਵੇਖ ਰਹੇ ਦਰਸ਼ਕਾਂ ਦਾ ਸਰੋਤਿਆਂ ਦਾ ਸਵਾਗਤ। ਇਸ ਵੇਲੇ ਹਰਮਨ ਰੇਡੀਓ ਤੇ ਅਸੀਂ ਹਾਜ਼ਰ ਹਾਂ ਜੀ ਤੁਹਾਡੀ ਖਿਦਮਤ ਚ ਲੈ ਕੇ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ। ਪ੍ਰੋਗਰਾਮ ਦੇ ਵਿਚ ਸ਼ਿਰਕਤ ਕਰਨ ਵਾਲੇ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੀ ਹਾਂ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਬੀਤਿਆ ਹੋਣਾ, ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਸੁਹਾਵਣਾ ਹੋਵੇ, ਇਸ ਗੱਲ ਲਈ ਅਰਦਾਸ ਕਰਦੇ ਹਾਂ ਉਸ ਪਰਮਾਤਮਾ ਦੇ ਅੱਗੇ। ਸੋ ਦੋਸਤੋ, ਇਸ ਵੇਲੇ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿਚ ਸਾਡੇ ਨਾਲ ਲਕਸ਼ ਮਾਈਗ੍ਰੇਸ਼ਨ ਤੋਂ ਸਾਡੇ ਮਾਈਗ੍ਰੇਸ਼ਨ ਐਕਸਪਰਟ ਰੋਹਿਤ ਮੋਹਨ ਜੀ ਵੀ ਹਾਜ਼ਰ ਹੋ ਚੁੱਕੇ ਨੇ। ਰੋਹਿਤ ਜੀ ਦਾ ਵੀ ਕਰਦੇ ਹਾਂ ਸਵਾਗਤ। ਰੋਹਿਤ ਜੀ, ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ
ਜੀ। ਸੋ ਪ੍ਰੋਗਰਾਮ ਦੇ ਵਿਚ ਅੱਜ ਤੁਹਾਡੇ ਸਵਾਲ ਅਸੀਂ ਸ਼ਾਮਲ ਕਰਾਂਗੇ, ਔਰ ਨਾਲ ਹੀ ਨਾਲ ਮਾਈਗ੍ਰੇਸ਼ਨ ਫੀਲਡ ਦੇ ਵਿਚ ਕੀ ਨਵਾਂ ਹੋ ਜਾ ਰਿਹਾ ਜਾਂ ਫਿਰ ਕੀ ਨਵੀਆਂ ਸੰਭਾਵਨਾਵਾਂ ਜਿਹੜੀਆਂ ਉਹ ਸੋਚੀਆਂ ਜਾ ਸਕਦੀਆਂ, ਉਹਨਾਂ ਦੇ ਬਾਰੇ ਗੱਲਬਾਤ ਜਿਹੜੀ ਆ ਉਹ ਵੀ ਪ੍ਰੋਗਰਾਮ ਦੌਰਾਨ ਕਰਦੇ ਰਹਾਂਗੇ। ਪਰ ਦੋਸਤੋ, ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਨਾਲ ਆਪਣੇ ਸਵਾਲ ਸਾਂਝੇ ਕਰਨੇ ਨੇ ਵੱਖ ਵੱਖ ਮਾਧਿਅਮਾਂ ਦੇ ਜ਼ਰੀਏ। ਸੋ ਉਹ ਮਾਧਿਅਮ ਅਸੀਂ ਅਕਸਰ ਪ੍ਰੋਗਰਾਮ ਦੇ ਵਿਚ ਤੁਹਾਡੇ ਨਾਲ ਸਾਂਝੇ ਕਰਦੇ ਰਹਿੰਦੇ ਹਾਂ, ਅੱਜ ਵੀ ਜ਼ਰੂਰ ਦੱਸਦੇ ਜਾਂਦੇ ਹਾਂ। ਅੱਜ ਤੁਸੀਂ ਸਾਡੇ ਨਾਲ ਸਾਂਝ ਬਣਾ ਸਕਦੇ ਹੋ ਟੈਲੀਗ੍ਰਾਮ ਦੇ ਰਾਹੀਂ। ਟੈਲੀਗ੍ਰਾਮ ਐਪ ਦੇ ਵਿਚ ਹਰਮਨ ਰੇਡੀਓ ਸਰਚ ਕਰਕੇ ਤੁਸੀਂ ਆਪਣਾ ਮੈਸੇਜ ਟਾਈਪ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ, request@harmanradio.com ਸਾਡਾ ਈਮੇਲ ਪਤਾ ਹੈ। ਔਰ ਇਸ ਤੋਂ ਇਲਾਵਾ ਤੁਸੀਂ ਸਾਨੂੰ ਫੋਨ ਕਾਲ ਕਰ ਸਕਦੇ ਹੋ, ਫੋਨ ਕਰਨ ਦੇ ਲਈ ਸਾਡਾ ਨੰਬਰ ਹੈ 02-8599-2811। ਇਸ ਤੋਂ ਇਲਾਵਾ ਇਹ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿਚ ਵੀ ਤੁਸੀਂ ਆਪਣਾ ਸਵਾਲ ਸਾਨੂੰ ਟਾਈਪ ਕਰਕੇ ਭੇਜ ਸਕਦੇ ਹੋ। ਤੇ ਨਾਲ ਹੀ ਨਾਲ ਦੱਸ ਜਾਂਦੇ ਹਾਂ ਕਿ ਮੈਸੇਂਜਰ ਦੇ ਰਾਹੀਂ ਸਾਡੇ ਤੱਕ ਜਿਹੜੇ ਸਵਾਲ ਤੁਸੀਂ ਭੇਜਣ ਦੀ ਕੋਸ਼ਿਸ਼ ਕਰਦੇ ਹੋ, ਉਹ ਸਵਾਲ ਮੈਸੇਂਜਰ ਵਾਲੇ ਜਿਹੜੇ ਆ ਉਹ ਅਸੀਂ ਪ੍ਰੋਗਰਾਮ ਚ ਸ਼ਾਮਲ ਨਹੀਂ ਕਰ ਪਾਉਂਦੇ। ਸੋ ਇਸ ਲਈ ਕੋਸ਼ਿਸ਼ ਕਰਿਆ ਕਰੋ, ਟੈਲੀਗ੍ਰਾਮ ਤੇ ਈਮੇਲ ਦੇ ਜ਼ਰੀਏ ਤੁਸੀਂ ਆਪਣੇ ਸਵਾਲ ਸਾਡੇ ਤੱਕ ਭੇਜੋ। ਔਰ ਸਭ ਤੋਂ ਸੌਖਾ ਜਿਹੜਾ ਤਰੀਕਾ ਹੈ ਇਹ ਵਾਲੇ ਲਿੰਕਸ ਵਰਤਣ ਦਾ, ਇਹ ਵਾਲੇ ਮਾਧਿਅਮ ਵਰਤਣ ਦਾ, ਉਹ ਹੈ ਕਿ ਤੁਸੀਂ ਹਰਮਨ ਰੇਡੀਓ ਦੀ ਐਪ ਜੇ ਫੋਨ ਤੇ ਇੰਸਟਾਲ ਕੀਤੀ ਹੋਈ ਹੈ ਤਾਂ ਉਸ ਐਪ ਦੇ ਰਾਹੀਂ ਤੁਸੀਂ ਰੇਡੀਓ ਸੁਣ ਰਹੇ ਹੋ ਤਾਂ ਉਸ ਐਪ ਦੇ ਵਿਚ ਹੀ ਕੰਟੈਕਟ ਕਰਨ ਦੇ ਜਿਹੜੇ ਲਿੰਕਸ ਦਿੱਤੇ ਹੋਏ ਆ ਉਹਨਾਂ ਲਿੰਕਸ ਨੂੰ ਤੁਸੀਂ ਕਲਿੱਕ ਕਰੋਗੇ, ਉੱਥੇ ਜਾ ਕੇ ਆਪਣਾ ਮੈਸੇਜ ਟਾਈਪ ਕਰਕੇ ਸਾਡੇ ਤੱਕ ਪਹੁੰਚਦਾ ਕਰ ਸਕਦੇ ਹੋ। ਤੇ ਲਓ ਜੀ, ਪ੍ਰੋਗਰਾਮ ਦੇ ਵਿਚ ਹੁਣ ਬਹੁਤੀ ਦੇਰ ਨਹੀਂ ਕਰਦੇ, ਸ਼ੁਰੂਆਤ ਕਰਦੇ ਆ। ਸਭ ਤੋਂ ਪਹਿਲਾ ਸਵਾਲ ਹਮੇਸ਼ਾ ਵਾਂਗ ਰਣਬੀਰ ਤੁਹਾਡੇ ਤੋਂ ਰੋਹਿਤ ਜੀ ਪੁੱਛਣਾ ਚਾਹਾਂਗੇ ਕਿ ਇਨ੍ਹਾਂ ਦਿਨਾਂ ਦੇ ਵਿਚ ਕੀ ਖਾਸ ਰਿਹਾ ਮਾਈਗ੍ਰੇਸ਼ਨ ਫੀਲਡ ਦੇ ਵਿਚ? ਕੋਵਿਡ-19 ਕਰਕੇ ਹਾਲਾਤ ਜਿਹੜੇ ਆ ਉਹ ਕਾਫੀ ਉਥਲ ਪੁਥਲ ਦਿਖਾਈ ਦੇ ਰਹੇ ਆ ਕਿਸੇ ਵੀ ਖੇਤਰ ਦੇ ਵਿਚ, ਤੇ ਜਦੋਂ ਮਾਈਗ੍ਰੇਸ਼ਨ ਖੇਤਰ ਦੀ ਗੱਲ ਕਰਦੇ ਆ ਤਾਂ ਉਥੇ ਵੀ ਜਿਹੜੀਆਂ ਲੱਗੀਆਂ ਹੋਈਆਂ ਪਾਬੰਦੀਆਂ ਨੇ ਉਹ ਪ੍ਰਭਾਵਿਤ ਕਰ ਰਹੀਆਂ ਨੇ। ਕਿਸ ਤਰ੍ਹਾਂ ਦਾ ਮਾਹੌਲ ਹੈ ਔਰ ਕੀ ਖਾਸ ਹੋਣ ਜਾ ਰਿਹਾ ਇਸ ਫੀਲਡ ਦੇ ਵਿਚ, ਦੱਸੋ ਜ਼ਰੂਰ।
ਹਾਂਜੀ, ਡੈਫੀਨੇਟਲੀ ਅਮਰਦੀਪ ਜੀ, ਕੋਵਿਡ-19 ਕਾਰਨ ਕਾਫੀ ਇੰਪੈਕਟ ਪਿਆ ਹੈ ਮਾਈਗ੍ਰੇਸ਼ਨ ਚ। ਇੰਟਰਨੈਸ਼ਨਲ ਟ੍ਰੈਵਲ ਬੰਦ ਹੋਇਆ, ਇਸ ਕਰਕੇ ਮਾਈਗ੍ਰੈਂਟਸ ਕਿਸੇ ਵੀ ਵੀਜ਼ਾ ਤੇ ਹੁਣ ਜਿਹੜੇ ਉਹ ਨਹੀਂ ਆ ਪਾ ਰਹੇ ਇੱਥੇ। ਪਲੱਸ ਇਸ ਸਾਲ ਦਾ ਜਿੱਦਾਂ ਦੇਖਿਆ ਕਿ ਜਦੋਂ ਵੀ ਪਿਛਲੇ ਸਾਲਾਂ ਦੇ ਵਿੱਚ ਨਵੇਂ ਫਾਈਨੈਂਸ਼ੀਅਲ ਈਅਰ ਜਦੋਂ ਸ਼ੁਰੂ ਹੁੰਦਾ ਜੁਲਾਈ ਦਾ, ਉਹ ਤੋਂ ਪਹਿਲਾਂ ਹੀ ਜਾਂ ਨਾਲ ਹੀ ਸ਼ੁਰੂ ਹੁੰਦੇ ਹੋਏ ਸਾਰੀ ਐਲੋਕੇਸ਼ਨਸ ਆ ਜਾਂਦੀਆਂ ਉਸ ਫਾਈਨੈਂਸ਼ੀਅਲ ਈਅਰ ਦੀਆਂ। ਪਿਛਲੇ ਸਾਲ ਜਿੱਦਾਂ 1,60,000 ਸੀਗੇ ਉਹ ਸਟਾਰਟਿੰਗ ਚ ਆ ਜਾਂਦੀਆਂ, ਤਾਂ ਇਸ ਕਰਕੇ ਕੀ ਹੁੰਦਾ ਕਿ ਸਟੇਟਸ ਹੁੰਦੀਆਂ ਜਿੰਨੀਆਂ ਵੀ 190 ਲਈ ਜਾਂ 491 ਲਈ ਉਹ ਓਪਨ ਹੋ ਜਾਂਦੀ ਹੈ ਨਾਲੇ, ਪਲੱਸ 189 ਦੀ ਵੀ ਜਿਹੜੀ ਆ ਉਹ ਇਨਵੀਟੇਸ਼ਨ ਸਟਾਰਟ ਹੋ ਜਾਂਦੀ ਆ। ਬਟ ਇਸ ਸਾਲ ਕੀ ਆ ਕਿ ਕੋਵਿਡ-19 ਕਰਕੇ ਜਿੱਦਾਂ ਤੁਸੀਂ ਗੱਲ ਕੀਤੀ ਆ, ਬਹੁਤ ਜ਼ਿਆਦਾ ਇੰਪੈਕਟ ਪੈ ਰਿਹਾ ਮਾਈਗ੍ਰੇਸ਼ਨ ਤੇ। ਡਿਪਾਰਟਮੈਂਟ ਵੀ ਜਿਹੜਾ ਆ ਉਹ ਅਕਤੂਬਰ ਤੱਕ ਆਸਟ੍ਰੇਲੀਅਨ ਗਵਰਨਮੈਂਟ ਨੇ ਕਿਹਾ ਆ ਕਿ ਅਪਡੇਟਸ ਦਊਗਾ ਕਿ ਇਸ ਸਾਲ ਦੀ ਕੀ ਜਿਹੜੇ ਆ ਉਹ ਨੰਬਰ ਆਉਗੇ ਤਾਂ ਕਿੰਨੀਆਂ ਕੁ ਇਨਵੀਟੇਸ਼ਨ ਜਿਹੜੀਆਂ ਉਹ ਦਿੱਤੀਆਂ ਜਾਊਗੀਆਂ। ਇਸ ਕਰਕੇ ਡੈਫੀਨੇਟਲੀ ਮਾਈਗ੍ਰੇਸ਼ਨ ਤੇ ਇੰਪੈਕਟ ਹੋਇਆ ਆ। ਤੇ ਹੁਣੇ ਹੁਣੇ ਅੱਜ ਜਿੱਦਾਂ ਨਿਊ ਸਾਊਥ ਵੇਲਸ ਨੇ ਵੀ ਆਪਣੀ ਜਿਹੜੀ ਆ ਉਹ ਇਹਦੇ ਉੱਤੇ ਆਪਣਾ ਦੱਸਿਆ ਆ ਕਿ ਜਿਹੜਾ 491 ਆ ਜਾਂ 190 ਆ ਉਹ ਆਪਾਂ ਹੁਣ ਉਸ ਵੇਲੇ ਤੱਕ ਫੋਰ ਫਾਈਨੈਂਸ਼ੀਅਲ ਈਅਰ 2020-21 ਜਿੱਦਾਂ ਜੁਲਾਈ ਤੋਂ ਸ਼ੁਰੂ ਹੋਇਆ ਤੇ ਅਗਲੇ ਸਾਲ ਜੂਨ ਤੱਕ ਦਾ ਜੋ ਵੀ ਉਹਨਾਂ ਦਾ ਉਹਨਾਂ ਨੇ ਆਪਣੇ ਨੰਬਰ ਜਿਹੜੇ ਆ ਉਹ ਦੇਣੇ ਆ 190 ਲਈ ਇਨਵੀਟੇਸ਼ਨ ਜਾਂ 491 ਲਈ, ਉਹ ਕਹਿੰਦੇ ਉਹ ਆਪਾਂ ਉਦੋਂ ਤੱਕ ਕਮੈਂਸ ਨਹੀਂ ਕਰਾਂਗੇ ਜਦ ਤਾਈਂ ਡਿਪਾਰਟਮੈਂਟ ਆਫ ਹੋਮ ਅਫੇਅਰਸ ਜਿਹੜਾ ਆ ਉਹ ਸਾਨੂੰ ਐਲੋਕੇਸ਼ਨ ਬਾਰੇ ਦੱਸੇ। ਕਿਉਂਕਿ ਪਹਿਲਾਂ ਅਪਡੇਟ ਇਹ ਆਈ ਸੀ ਡਿਫਰੈਂਟ ਸਟੇਟਸ ਨੇ ਇਹ ਕਿਹਾ ਸੀ ਕਿ ਆਪਾਂ ਕੰਟੀਨਿਊ ਕਰਦੇ ਰਹਾਂਗੇ ਪਿਛਲੇ ਸਾਲ ਦੇ ਕੋਟਾ ਦੇ ਹਿਸਾਬ ਨਾਲ, ਨਿਊ ਸਾਊਥ ਵੇਲਸ ਨੇ ਕਿਹਾ ਕਿ ਆਪਾਂ ਨਹੀਂ ਕਰਾਂਗੇ ਜਦ ਤਾਈਂ ਅਕਤੂਬਰ ਦੇ ਵਿੱਚ ਡਿਪਾਰਟਮੈਂਟ ਸਾਨੂੰ ਨੰਬਰ ਨਹੀਂ ਦਿੰਦਾ ਤਦ ਤਾਈਂ ਕੋਈ ਇਨਵੀਟੇਸ਼ਨ ਨਹੀਂ ਦਿੱਤੀਆਂ ਜਾਊਗੀਆਂ ਤੇ ਨਾ ਹੀ ਆਪਾਂ ਕੋਈ ਆਪਣੀ ਡੇਟ ਸੈੱਟ ਕੀਤੀ ਹੈ ਕਿ ਕਿਹੜੀ ਕਿਹੜੀ ਡੇਟ ਨੂੰ ਇਨਵੀਟੇਸ਼ਨ ਆਊਗੀਆਂ। ਤਾਂ ਇਸ ਕਰਕੇ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਕੋਈ ਕੁਐਰੀਜ਼ ਨਾ ਭੇਜੋ ਇਹਦੇ ਬਾਰੇ, ਹਲੇ ਜਿਹੜਾ ਪ੍ਰੋਗਰਾਮ ਆ ਉਹ ਸ਼ਟ ਆ। ਤੇ ਇਹਦੇ ਨਾਲ ਨਾਲ ਹੀ ਸੈਕਿੰਡ ਅਪਡੇਟ ਜਿਹੜੀ ਆ ਉਹ ਨਾਟੀ ਵੱਲੋਂ ਆਈ ਆ, ਇਹ ਥੋੜੀ ਜਿਹੀ ਵਧੀਆ ਨਿਊਜ਼ ਆ ਜਿਹੜੇ ਇੰਡੀਆ ਚ ਆਂਧਰਾ ਪ੍ਰਦੇਸ਼ ਤੋਂ ਬੱਚੇ ਆ ਜਿਹੜੇ, ਕਿਉਂਕਿ ਕੀ ਹੈ ਕਿ ਨਾਟੀ ਦੇ ਵਿੱਚ ਲੈਂਗੁਏਜ ਟੈਸਟ ਆ ਉਹਨਾਂ ਐਕਸਟਰਾ ਪੁਆਇੰਟ ਮਿਲਦੇ ਆ, ਉਹ ਟੈਸਟ ਕਲੀਅਰ ਕਰਕੇ 5 ਪੁਆਇੰਟ ਐਕਸਟਰਾ ਜਿਹੜੇ ਹੁੰਦੇ ਆ। ਹੁਣ ਉਹਨਾਂ ਨੇ ਕੀ ਕੀਤਾ ਹੈ ਕਿ ਤੇਲਗੂ ਲੈਂਗੁਏਜ ਜਿਹੜੀ ਆ ਉਹਦਾ ਵੀ ਉਹਨੂੰ ਇਨਕਲੂਡ ਕਰ ਲਿਆ ਟੈਸਟ ਦੇ ਵਿੱਚ, ਇਸ ਕਰਕੇ ਜੋ ਐਪਲੀਕੈਂਟ ਹੋਰ ਕੋਈ ਲੈਂਗੁਏਜ ਜਿਹੜੇ ਉਹਨੂੰ ਨਹੀਂ ਆਉਂਦੇ ਸੀ, ਸਿਰਫ ਤੇਲਗੂ ਬੋਲਦੇ ਸੀ, ਉਹਨਾਂ ਲਈ ਇਹ ਵਧੀਆ ਨਿਊਜ਼ ਆ ਕਿ ਉਹ 5 ਪੁਆਇੰਟ ਐਕਸਟਰਾ ਹੁਣ ਲੈ ਸਕਦੇ ਆ ਇਹ ਪੇਪਰ ਕਲੀਅਰ ਕਰਕੇ। ਜਿੰਨੇ ਵੀ ਐਪਲੀਕੈਂਟ ਹੈਗੇ ਆ ਜਾਂ ਕੈਂਡੀਡੇਟਸ ਹੈਗੇ ਆ ਉਹ CCL ਦੀ ਐਪਲੀਕੇਸ਼ਨ 22 ਜੁਲਾਈ ਤੋਂ ਪਾ ਸਕਦੇ ਆ, ਤੇ ਐਸਟੀਮੇਟ ਇਹ ਦਿੱਤਾ ਗਿਆ ਕਿ ਅਗਸਤ 2020 ਐਂਡ ਤੋਂ ਇਹ ਟੈਸਟ ਜਿਹੜਾ ਆ ਉਹ ਸ਼ੁਰੂ ਹੋ ਜਾਊਗਾ। ਸੋ ਐਟਲੀਸਟ ਕੁਛ ਗੁੱਡ ਨਿਊਜ਼ ਆ ਉਹਨਾਂ ਲਈ ਜਿਹੜੇ ਤੇਲਗੂ ਲੈਂਗੁਏਜ ਬੋਲਦੇ ਆ। ਨਾਓ ਇੱਕ ਹੋਰ ਅਪਡੇਟ ਜਿਹੜੀ ਲੇਟੈਸਟ ਆਈ ਆ ਹੁਣ ਆਸਟ੍ਰੇਲੀਅਨ ਗਵਰਨਮੈਂਟ, ਕਿਉਂਕਿ COVID-19 ਦੇ ਕੇਸਿਸ ਬਹੁਤ ਵਧੀ ਜਾ ਰਹੇ ਆ, ਇਸ ਕਰਕੇ ਗਵਰਨਮੈਂਟ ਤੇ ਪ੍ਰੈਸ਼ਰ ਜ਼ਿਆਦਾ ਹੋ ਚੁੱਕਾ ਆ ਹੈਲਥ ਕੇਅਰ ਪਰਸਪੈਕਟਿਵ ਤੋਂ ਵੀ ਤੇ ਪਲੱਸ ਇਕੋਨਮੀ ਪਰਸਪੈਕਟਿਵ ਤੋਂ ਵੀ, ਕਿਉਂਕਿ ਜਿਸ ਹਿਸਾਬ ਦੀ ਉਹਨਾਂ ਨੇ ਫੈਸਿਲਿਟੀਜ਼ ਦਿੱਤੀਆਂ ਸੀ, ਇਕੋਨਮੀ ਜਿਹੜੀ ਆ ਉਹ ਬਹੁਤ ਹੀ ਐਡਵਰਸ ਇੰਪੈਕਟ ਹੋ ਰਿਹਾ ਹੈਗਾ ਆ, ਤੇ ਉਸ ਕਰਕੇ ਉਹਨਾਂ ਨੇ ਇਹ ਕਿਹਾ ਕਿ ਹੁਣ ਜਿੰਨੇ ਵੀ ਆਪਾਂ ਕੱਟ ਕਰਨਾ ਚਾਹਾਂਗੇ ਕਿ ਜਿਹੜੇ ਟਰੈਵਲਰਸ ਆ ਹੁਣ ਜਦ ਤੇ ਜਿਹੜੇ ਤਾਂ ਵਾਪਸ ਆਉਣਾ ਚਾਹੁੰਦੇ ਸੀ ਉਹ ਆ ਚੁੱਕੇ ਆ, ਹੁਣ ਅਗਰ ਟਰੈਵਲਰਸ ਉਹ ਚਾਹੇ ਆਸਟ੍ਰੇਲੀਅਨ ਸਿਟੀਜ਼ਨ ਹੀ ਕਿਉਂ ਨਾ ਹੋਣ, ਚਾਹੇ ਪਰਮਾਨੈਂਟ ਰੈਜੀਡੈਂਟ ਹੀ ਕਿਉਂ ਨਾ ਹੋਣ, ਉਹਨਾਂ ਦੀ ਜਿਹੜੀ ਕੁਆਰੰਟਾਈਨ ਆਪਾਂ ਕਰੀ ਦੀ ਆ ਹੋਟਲਸ ਦੇ ਵਿੱਚ 14 ਦਿਨ ਲਈ, ਉਹ ਆਪਾਂ ਜਿਹੜਾ ਆ ਤੇ ਮੇ ਬੀ ਉਹਨਾਂ ਵਰਡ ਯੂਜ਼ ਕੀਤਾ ਮੇ ਬੀ ਕਿ ਜਿਹੜੀ ਵੀ ਕੋਸਟ ਜਿਹੜੀ ਕੁਆਰੰਟਾਈਨ ਦੀ ਆਊਗੀ ਉਹ ਆਪ ਹੀ ਕਰੂਗਾ ਉਹਨਾਂ, ਉਹ ਗਵਰਨਮੈਂਟ ਫੰਡਡ ਨਹੀਂ ਹੋਊਗਾ, ਤੇ ਕਿਉਂਕਿ ਉਹਨਾਂ ਨੇ ਆਪਣੇ ਕਿਉਂਕਿ ਬਹੁਤ ਵੱਡਾ ਬੋਝ ਪੈ ਚੁੱਕਾ ਫਾਈਨੈਂਸ਼ੀਅਲ ਸਿਸਟਮ ਗਵਰਨਮੈਂਟ ਦੇ ਉੱਤੇ ਵੀ, ਤਾਂ ਹੁਣ ਉਹ ਹੁਣ ਕੋਸਟ ਕਟਿੰਗ ਤੇ ਆ ਗਏ ਆ, ਤੇ ਜਿੰਨੇ ਵੀ ਟਰੈਵਲਰ ਵਾਪਸ ਆਊਗੇ ਸ਼ਾਇਦ ਉਹਨਾਂ ਨੂੰ ਆਪਣੀ ਜਿਹੜੀ ਆ ਹੋਟਲ ਦੀ ਜਿਹੜੀ 14 ਦਿਨ ਦਾ ਜੋ ਵੀ ਉੱਥੇ ਰਹਿਣਾ ਜਾਂ ਖਾਣ ਦਾ ਖਰਚਾ ਉਹ ਆਪ ਕਰਨਾ ਪਊਗਾ। ਬਾਕੀ ਕਿੰਨਾ ਕੋਸਟ ਹੋਊਗੀ ਉਹਦੀ ਉਹ ਸਾਰੀ ਕਿਸ ਸਟੇਟ ਦੇ ਵਿੱਚ ਆਉਂਦੇ ਆ, ਹਰ ਸਟੇਟ ਚ ਜਿਹੜਾ ਆ ਉਹ ਆਪਣੀ ਇੱਕ ਫਿਕਸ ਅਮਾਊਂਟ ਰੱਖੂਗੀ ਉਹਦੇ ਲਈ।
ਜੀ ਬਿਲਕੁਲ। ਸੋ ਇਹ ਅੱਜ ਦੇ ਮਾਹੌਲ ਦੇ ਵਿੱਚ ਜੋ ਜੋ ਵੀ ਨਵਾਂ ਹੋ ਰਿਹਾ, ਕੁਛ ਸੰਭਾਵਨਾਵਾਂ ਭਰਪੂਰ ਹੈ ਔਰ ਕੁਛ ਅਜੇ ਵੀ ਮਨ ਦੇ ਵਿੱਚ ਡਰ ਪੈਦਾ ਕਰ ਰਿਹਾ। ਖੈਰ ਅਸੀਂ ਉਮੀਦ ਜਿਹੜੀ ਆ ਉਹ ਜ਼ਰੂਰ ਬਣਾ ਕੇ ਰੱਖੀਏ ਕਿ ਸਮਾਂ ਜਿਹੜਾ ਉਹ ਜਲਦ ਚੇਂਜ ਹੋਵੇ, ਬਦਲੇ ਔਰ ਉਸ ਬਦਲੇ ਹੋਏ ਸਮੇਂ ਦੇ ਵਿੱਚ ਸਾਨੂੰ ਜਿਹੜੀਆਂ ਹੋਰ ਸੰਭਾਵਨਾਵਾਂ ਉਹ ਵੀ ਦਿਖਾਈ ਦੇਣ। ਇਸ ਵੇਲੇ ਸਾਡੇ ਨਾਲ ਰੋਹਿਤ ਜੀ ਇੱਕ ਕਾਲਰ ਬਣੇ ਹੋਏ ਨੇ, ਤੁਹਾਡੀ ਇਜਾਜ਼ਤ ਹੋਵੇ ਤਾਂ ਅਸੀਂ ਉਹਨਾਂ ਨੂੰ ਸ਼ਾਮਲ ਕਰੀਏ। ਹਾਂਜੀ, ਸਾਡੇ ਨਾਲ ਜੁੜੇ ਨੇ ਜੀ 561 ਤੋਂ, ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋ ਦੇ ਵਿੱਚ ਸਵਾਗਤ ਕਰਦੇ ਹਾਂ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਹਾਂਜੀ ਮੈਮ, ਸਤਿ ਸ੍ਰੀ ਅਕਾਲ, ਥੈਂਕ ਯੂ ਜੀ ਕਾਲ ਲੈਣ ਵਾਸਤੇ।
ਜੀ ਜੀ ਧੰਨਵਾਦ। ਹਾਂਜੀ ਕੌਣ ਬੋਲ ਰਹੇ ਹੋ?
ਮੈਂ ਹਾਂਜੀ ਮੈਮ, ਮੈਂ ਰਾਜੇਸ਼ ਬੋਲ ਰਿਹਾ ਜੀ।
ਜੀ
ਹਾਂਜੀ ਮੈਮ, ਮੇਰਾ ਕੁਐਸਚਨ ਸੀਗਾ ਇਹ ਕਿ ਮੈਂ ਨਾ ਆਟੋਮੋਟਿਵ ਰੀਸੈਂਟਲੀ ਕੰਪਲੀਟ ਕੀਤੀ ਹੈ, ਤੇ ਮੈਂ ਆਪਣਾ ਮਕੈਨਿਕ ਕੰਮ ਕਰ ਰਿਹਾ, 360 ਆਵਰ ਕਰ ਰਿਹਾ ਜੀ,
ਠੀਕ,
ਜਿਹੜੇ ਕਿ ਪੇਡ ਕਰ ਰਿਹਾ। ਤੇ ਮੈਮ ਸਮ ਹਾਓ ਮਤਲਬ ਮੈਨੂੰ ਕੁਛ ਰੀਜ਼ਨ ਕਰਕੇ ਉਹ ਵਿੱਚੇ ਛੱਡਣੇ ਪੈ ਰਹੇ ਨੇ, ਤੇ ਮੈਂ ਇਹ ਪੁੱਛਣਾ ਚਾਹੁੰਦਾ ਵੀ ਜੇ ਮੈਂ ਉਹ 360 ਆਵਰ ਕਰ ਲੈਣਾ ਆ, ਤੇ ਆਫਟਰ ਦੈਟ ਜੇ ਮੈਂ ਮਤਲਬ ਕਿ ਆਪਣਾ 1 ਈਅਰ ਜਿਹੜਾ ਜੋਬ ਰੈਡੀ ਪ੍ਰੋਗਰਾਮ ਹੁੰਦਾ ਆ ਉਹ ਰੁਕ ਕੇ ਕਰਾਂ, ਤੇ ਉਹ 360 ਆਵਰ ਸਟਿਲ ਵੈਲਿਡ ਰਹਿਣਗੇ ਕਿ ਨਹੀਂ ਰਹਿਣਗੇ?
ਜੀ ਰੋਹਿਤ ਜੀ
ਦੇਖੋ, 360 ਆਵਰ ਜਿਹੜੇ ਹੁੰਦੇ ਆ ਉਹ ਫਸਟ ਸਟੇਜ ਲਈ ਹੁੰਦੇ ਆ ਰਾਜੇਸ਼ ਜੀ, ਹੁਣ ਉਹ ਪ੍ਰੋਵੀਜ਼ਨਲ ਸਕਿੱਲ ਅਸੈਸਮੈਂਟ ਲਈ ਹੁੰਦੇ ਆ, ਇੱਕ ਵਾਰ ਤੁਸੀਂ ਉਹ ਆਪਣੀ ਪ੍ਰੋਵੀਜ਼ਨਲ ਸਕਿੱਲ ਅਸੈਸਮੈਂਟ ਕਰਾ ਲੈਂਦੇ ਆ, ਉਹ ਉਹਦੇ ਵਿੱਚ ਕਾਊਂਟ ਹੋ ਜਾਂਦੇ ਆ। ਤੇ ਜਦੋਂ ਆਪਾਂ ਜੋਬ ਰੈਡੀ ਪ੍ਰੋਗਰਾਮ ਕਰਦੇ ਆ ਉਹ ਸੈਕਿੰਡ ਸਟੇਜ ਹੁੰਦੀ ਆ, ਉਹਦੇ ਵਿੱਚ ਤੁਸੀਂ ਕਦੋਂ ਸ਼ੁਰੂ ਕਰਦੇ ਆ ਉਹਦਾ ਇੰਨਾ ਇੰਪੈਕਟ ਨਹੀਂ ਹੁੰਦਾ, ਬਟ ਇਹ ਆ ਕਿ ਜਦੋਂ ਤੁਹਾਡੇ ਕੋਲ 4 ਜਾਂ 5 ਵੀਜ਼ਾ ਜਿਹੜਾ ਆ ਉਹ ਜਦ ਤਾਈਂ ਐਕਸਪਾਇਰ ਨਹੀਂ ਹੁੰਦਾ ਉਹਦੇ ਦੌਰਾਨ ਹੀ ਤੁਹਾਨੂੰ ਉਹ ਕੰਪਲੀਟ ਕਰਨਾ ਪੈਂਦਾ ਹੈ, ਕਿਉਂਕਿ ਕੀ ਤੁਸੀਂ ਅਗਰ ਲੇਟ ਸ਼ੁਰੂ ਕਰੋਗੇ ਤਾਂ ਉਹਦਾ ਇੰਪੈਕਟ ਇਹ ਹੁੰਦਾ, ਕਿਉਂਕਿ 12 ਮਹੀਨੇ ਲੱਗਦੇ ਆ ਜੋਬ ਰੈਡੀ ਪੂਰੇ ਕਰਨ ਨੂੰ ਆਲਮੋਸਟ, ਤੇ ਅਗਰ ਆਪਣਾ ਲੇਟ ਸ਼ੁਰੂ ਕੀਤਾ ਤੇ ਆਪਣਾ ਵੀਜ਼ਾ ਐਕਸਪਾਇਰੀ ਜਿਹੜੀ ਆ ਉਹ ਅਗਰ ਥੋੜੀ ਰਹਿ ਗਈ, ਮੰਨ ਲਓ 8 ਜਾਂ 10 ਮਹੀਨੇ ਰਹਿ ਗਏ, ਤਾਂ ਉਹਦੇ ਵਿੱਚ ਜਿਹੜਾ TRA ਡਿਪਾਰਟਮੈਂਟ ਆ ਉਹ ਤੁਹਾਨੂੰ ਕੁਐਸਚਨ ਕਰ ਸਕਦਾ ਹੈ ਕਿ ਤੁਸੀਂ ਕੀ ਪਲਾਨ ਕੀਤਾ, ਕਿਉਂਕਿ ਤੁਹਾਡੇ ਕੋਲ ਵੀਜ਼ਾ 10 ਮਹੀਨੇ ਰਹਿ ਗਿਆ, ਤੁਸੀਂ ਜੋਬ ਰੈਡੀ ਕਿੱਦਾਂ ਕੰਪਲੀਟ ਕਰੋਗੇ? ਉਹਦੇ ਵਿੱਚ ਫਿਰ ਥੋੜਾ ਜਿਹਾ ਔਖਾ ਹੋ ਜਾਂਦਾ ਉਹਨਾਂ ਨੂੰ ਜਸਟੀਫਿਕੇਸ਼ਨ ਦੇਣੀ ਕਿ ਤੁਹਾਡਾ ਕੀ ਪਲਾਨ ਆ। ਤੇ ਮੇਰੀ ਸੁਜੈਸ਼ਨ ਇਹ ਰਹੂਗੀ ਕਿ ਆਪਾਂ ਜਿਹੜਾ ਆਪਣਾ ਜੋਬ ਰੈਡੀ ਜਲਦੀ ਤੋਂ ਜਲਦੀ ਹੋ ਸਕੇ ਉਹ ਸ਼ੁਰੂ ਕਰੀਏ।
ਸਰ ਮਤਲਬ ਜੇ ਬੰਦਾ ਬ੍ਰੀਜ਼ਿੰਗ ਦੇ ਦਿੱਤੇ ਹੋਏ ਫਿਰ ਜੀ
ਤੁਸੀਂ 485 ਤੋਂ ਬਾਅਦ ਦੀ ਗੱਲ ਕਰ ਰਹੇ ਹੋ ਜਾਂ ਸਟੂਡੈਂਟ ਵੀਜ਼ਾ ਤੋਂ ਬਾਅਦ 485 ਵਾਲੇ ਉਦੋਂ ਦੀ ਗੱਲ ਕਰ ਰਹੇ ਹੋ?
ਸਰ ਮੈਂ ਆਰਐਸਐਸ ਦੀ ਫਾਈਲ ਲਈ ਸੀ ਤੇ ਉਹ ਰਿਫਿਊਜ਼ ਹੋ ਗਈ ਸੀ। ਉਸ ਤੋਂ ਬਾਅਦ ਫਿਰ ਮੈਂ ਜੋਬ ਰੈਡੀ ਪ੍ਰੋਗਰਾਮ ਕਰਨ ਦੀ ਸੋਚ ਰਿਹਾ ਸੀ ਤੇ ਫਿਰ ਮੈਂ ਹਾਂਜੀ ਵਿੱਚੇ ਸਮਾਂ ਉਹ ਕਹਿੰਦੇ ਮੈਨੂੰ ਉਹ ਵੀ ਛੱਡਣਾ ਪੈ ਰਿਹਾ ਤੇ ਉਹ ਬੜਾ ਕਨਫਿਊਜ਼ ਸੀਗਾ। ਮੈਨੂੰ ਕਿਸੇ ਨੇ ਕਿਹਾ ਸੀ ਕਹਿੰਦੇ ਵੀ ਜਦੋਂ ਤੱਕ ਤੁਸੀਂ ਮਤਲਬ ਕਿ ਉਹ ਕਰ ਦਿੰਦੇ ਸੀ ਤੁਸੀਂ ਕਿਹਾ ਉਹ ਵੈਲਿਡ ਨਹੀਂ ਰਹਿੰਦੇ ਤੇ ਤੁਹਾਨੂੰ ਕੰਟੀਨਿਊਸਲੀ ਕਰਨਾ ਪੈਂਦਾ ਆ ਕਿਉਂਕਿ ਐਜ ਏ ਪਰ ਰੂਲ ਜਿਵੇਂ ਹੁੰਦਾ ਨਾ ਵੀ ਆਪਾਂ ਕੋਰਸ ਦੇ ਨਾਲ ਨਾਲ 3 ਆਵਰ ਪੂਰੇ ਕਰ ਲੈਂਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਸਾਲ ਦਾ ਜੋਬ ਰੈਡੀ ਕਰਦੇ ਹਾਂ ਜਦੋਂ ਟੀ ਆਰ ਏ ਤੇ ਆਪਾਂ ਅਪਲਾਈ ਕਰੀਦਾ ਜੀ ਤੇ ਉਹ ਮੈਨੂੰ ਕਿਸੇ ਨੇ ਕਨਫਿਊਜ਼ ਕੀਤਾ ਤਾਂ ਕਰਕੇ ਮੇਰਾ ਕੁਸ਼ਚਨ ਸੀਗਾ ਜੀ।
ਅੱਛਾ ਆਪਾਂ ਬੀਜੀ
ਜੋ ਵੀ ਉਹ ਵੈਲਿਡ ਰਹਿਣਗੇ ਕਿ ਨਹੀਂ।
ਦੇਖੋ 360 ਘੰਟੇ ਜਿਹੜੇ ਆ ਉਹ ਵੈਲਿਡ ਹੁੰਦੇ ਆ, ਉਹ ਚਾਹੇ ਤੁਸੀਂ ਟੀਚਿੰਗ ਤੇ ਕਰ ਰਹੇ ਹੋ ਉਹਦਾ ਜਿਹੜੇ 360 ਘੰਟੇ ਆ ਉਹ ਤੁਹਾਡੇ ਜਿਹੜੇ ਆ ਉਹ ਵੈਲਿਡ ਰਹੂਗੇ ਫਸਟ ਸਟੇਜ ਦੇ ਲਈ, ਠੀਕ ਹੈ। ਜਦੋਂ ਆਪਾਂ ਜੋਬ ਰੈਡੀ ਪ੍ਰੋਗਰਾਮ ਸੈਕਿੰਡ ਸਟੇਜ ਤੇ ਆਉਂਦੇ ਆ ਉਹ ਫਰੈਸ਼ ਸ਼ੁਰੂ ਕਰਨਾ ਪੈਂਦਾ ਤੁਹਾਨੂੰ, ਉਹ ਪਿਛਲੇ 360 ਘੰਟੇ ਕਾਊਂਟ ਨਹੀਂ ਹੁੰਦੇ ਉਹਦੇ ਵਿੱਚ,
ਠੀਕ ਹੈ ਸਰ। ਓਕੇ ਸਰ, ਥੈਂਕ ਯੂ, ਆਹੀ ਪੁੱਛਣਾ ਸੀ।
ਗੁੱਡ ਲੱਕ।
ਓਕੇ ਜੀ, ਨੋ ਪ੍ਰੋਬਲਮ।
ਥੈਂਕ ਯੂ
ਜੀ, ਸ਼ੁਕਰੀਆ।
ਓਕੇ, ਥੈਂਕ ਯੂ ਸਰ
ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਸਾਡੇ ਨਾਲ ਫੇਸਬੁੱਕ ਵਿਊਅਰ ਜੁੜੇ ਹੋਏ ਨੇ, ਕੁਛ ਉਹਨਾਂ ਦੇ ਸਵਾਲ ਸ਼ਾਮਲ ਕਰਦੇ ਹਾਂ। ਰੁਕ ਜੀ, ਮਨਪ੍ਰੀਤ ਸਿੰਘ ਸੈਣੀ ਸਾਡੇ ਨਾਲ ਜੁੜੇ ਨੇ ਫੇਸਬੁੱਕ ਦੇ ਜ਼ਰੀਏ। ਇਹਨਾਂ ਨੇ ਸਵਾਲ ਪੁੱਛਣਾ ਚਾਹਿਆ, ਕਹਿੰਦੇ ਸਰ ਨਿਊ ਸਾਊਥ ਵੇਲਸ 491 ਦੁਬਾਰਾ ਕਦੋਂ ਓਪਨ ਹੋ ਸਕਦਾ ਹੈ ਐਂਡ ਵਿਲ ਦ ਰਿਕੁਆਇਰਮੈਂਟ ਬੀ ਸੇਮ ਅਗੇਨ ਔਰ ਦੇ ਵਿਲ ਚੇਂਜ? ਕੰਸੀਡਰਿੰਗ ਸੇਮ ਰਿਕੁਆਇਰਮੈਂਟਸ, ਕੈਨ ਵੀ ਲਿਵ ਇਨ ਰੀਜਨਲ ਐਂਡ ਕੈਨ ਵਰਕ ਇਨ ਸੀਬੀਟੀ?
ਦੇਖੋ ਮਨਪ੍ਰੀਤ ਜੀ, ਮੈਂ ਪਹਿਲਾਂ ਹੀ ਜਦੋਂ ਆਪਾਂ ਅਪਡੇਟ ਦੇ ਰਹੇ ਸੀ ਮੈਂ ਦੱਸਿਆ ਸੀ, ਨਿਊ ਸਾਊਥ ਵੇਲਸ ਨੇ ਕਿਹਾ ਆ ਕਿ ਆਪਾਂ ਸ਼ੁਰੂ ਕਰਨ ਦਾ ਜਿੱਥੋਂ ਤੱਕ ਗੱਲ ਹੈਗੀ ਆ ਉਹ ਕਹਿੰਦੇ ਆਪਾਂ ਵੇਟ ਕਰਾਂਗੇ ਜਦ ਤੱਕ ਡਿਪਾਰਟਮੈਂਟ ਵੱਲੋਂ ਸਾਨੂੰ ਐਲੋਕੇਸ਼ਨ ਨਹੀਂ ਆਉਂਦੀ ਫਾਈਨੈਂਸ਼ੀਅਲ ਈਅਰ 2020-21 ਦੀ, ਤਦ ਤਾਈ ਆਪਾਂ ਜਿਹੜਾ ਆ ਇਹ ਪ੍ਰੋਗਰਾਮ ਸਟਾਰਟ ਨਹੀਂ ਕਰਨਾ। ਹੁਣ ਜਿਹੜੀ ਐਲੋਕੇਸ਼ਨ ਦੀ ਗੱਲ ਆ ਉਹ ਜੋ ਹਾਲੇ ਤੱਕ ਨਿਊਜ਼ ਆ ਉਹ ਆ ਕਿ ਡਿਪਾਰਟਮੈਂਟ ਜਿਹੜੀ ਆ ਉਹ ਅਕਟੂਬਰ ਦੇ ਮਹੀਨੇ ਦੇ ਵਿੱਚ ਉਹਨਾਂ ਨੇ ਐਲੋਕੇਸ਼ਨ ਕੱਢਣੀ ਆ। ਦੇਖਣ ਏਦਾਂ ਹੀ ਲੱਗ ਰਿਹਾ ਹੈ ਕਿ ਜੁਲਾਈ ਚੱਲ ਰਿਹਾ, ਅਗਸਤ, ਸਤੰਬਰ, ਅਕਤੂਬਰ ਤੱਕ ਸ਼ਾਇਦ ਕੋਈ ਵੀ ਇਨਵੀਟੇਸ਼ਨ ਉੱਪਰੋਂ ਨਾ ਆਵੇ। ਦੂਜੀ ਗੱਲ, ਉਹਨਾਂ ਦੀ ਰਿਕੁਆਇਰਮੈਂਟ ਸੇਮ ਹੋ ਗਈ ਜੋ ਚੇਂਜ ਹੋ ਗਈਆਂ, ਮੋਸਟ ਲਾਈਕਲੀ ਉਹ ਚੇਂਜ ਹੋ ਗਈਆਂ। ਉਹਦਾ ਰੀਜ਼ਨ ਇਹ ਸੀਗਾ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਜਦੋਂ ਨਿਊ ਸਾਊਥ ਵੇਲਸ ਨੇ 491 ਓਪਨ ਕੀਤਾ ਸੀ ਉਦੋਂ ਉਹ ਰਿਕੁਆਇਰਮੈਂਟ ਸਟ੍ਰਿੰਜੈਂਟ ਰੱਖੀ ਸੀ। ਸਟ੍ਰਿੰਜੈਂਟ ਰਿਕੁਆਇਰਮੈਂਟ ਦਾ ਮਤਲਬ ਕਿ ਉਹਨਾਂ ਨੇ ਇਹ ਕਿਹਾ ਸੀ ਕਿ ਇੱਥੇ 1 ਸਾਲ ਕੰਮ ਕਰਦੇ ਵੀ ਹੋਣਾ ਚਾਹੀਦਾ ਤੁਹਾਡੇ ਕੋਲ ਦੀ ਏਰੀਆ ਦੇ ਵਿੱਚ। ਫੋਰ ਸਮ ਰੀਜ਼ਨ ਉਹਨਾਂ ਨੂੰ ਐਪਲੀਕੇਸ਼ਨ ਘੱਟ ਆਈਆਂ ਜਾਂ ਐਲੀਜੀਬਿਲਿਟੀ ਘੱਟ ਬਣੀ ਲੋਕਾਂ ਦੀ, ਤਾਂ ਫਿਰ ਉਹਨਾਂ ਨੇ ਕਹਿਤਾ ਕਿ ਚਲੋ ਆਪਾਂ ਆਪਣੀ ਐਲੋਕੇਸ਼ਨ ਪੂਰੀਆਂ ਕਰਨੀਆਂ ਫਾਈਨੈਂਸ਼ੀਅਲੀ ਕਿਉਂਕਿ ਐਂਡ ਹੋ ਰਿਹਾ ਸੀ, ਤੇ ਉਹਨਾਂ ਨੇ ਕਹਿਤਾ ਕਿ ਜੋ ਵੀ ਇੱਥੇ ਰਹਿੰਦਾ ਉਹ ਕਰ ਦਿਓ। ਹੁਣ ਇਹ ਰਿਕੁਆਇਰਮੈਂਟ ਰਹੂਗੀ, ਥੋੜਾ ਮੁਸ਼ਕਿਲ ਲੱਗ ਰਿਹਾ ਕਿ ਉਸ ਸੇਮ ਰਿਕੁਆਇਰਮੈਂਟ ਰੱਖੂਗੇ, ਬਟ ਹੋ ਵੀ ਸਕਦੀ ਆ, ਬਟ ਮੋਸਟ ਲਾਈਕਲੀ ਇਹਦੇ ਵਿੱਚ ਚੇਂਜਿਸ ਆਉਣਗੀਆਂ।
ਠੀਕ, ਸੋ ਅਗਲਾ ਸਵਾਲ ਸ਼ਾਮਲ ਕਰਦੇ ਹਾਂ ਜਸਪ੍ਰੀਤ ਸਿੰਘ ਹੋਰਾਂ ਦਾ। ਈਮੇਲ ਦੇ ਜ਼ਰੀਏ ਇਹਨਾਂ ਨੇ ਸਵਾਲ ਪੁੱਛਣਾ ਚਾਹਿਆ, ਪਹਿਲਾਂ ਫਤਿਹ ਦੀ ਸਾਂਝ ਪਾ ਰਹੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਵੱਲੋਂ ਵੀ। ਇਹਨਾਂ ਨੇ ਕਿਹਾ ਆਈ ਹੈਵ 75+5 ਯਾਨੀ ਕਿ 80 ਪੁਆਇੰਟਸ ਨੇ ਐਜ ਅ ਸ਼ੈਫ ਲਿਵਿੰਗ ਐਂਡ ਵਰਕਿੰਗ ਇਨ ਨਿਊ ਸਾਊਥ ਵੇਲਸ ਫਰੋਮ ਲਾਸਟ 2 ਮੰਥਸ ਐਜ ਅ ਸ਼ੈਫ ਐਂਡ ਆਈ ਹੈਵ 7 ਈਚ ਐਂਡ ਪਾਰਟਨਰ ਹੈਵ 6 ਈਚ ਈਓਆਈ ਲਾਂਚਡ, ਵੈਨ ਕੈਨ ਆਈ ਐਕਸਪੈਕਟ ਇਨਵੀਟੇਸ਼ਨ ਫਾਰ 190 ਨਿਊ ਸਾਊਥ ਵੇਲਸ?
ਦੇਖੋ ਸਭ ਤੋਂ ਪਹਿਲਾਂ ਤਾਂ ਤੁਹਾਡੀ ਜਿੱਦਾਂ ਪਿਛਲੇ ਸਾਲ ਦੀ ਜੋ ਰਿਕੁਆਇਰਮੈਂਟ ਸੀ ਉਸ ਹਿਸਾਬ ਨਾਲ ਤਾਂ ਤੁਸੀਂ ਐਲੀਜੀਬਲ ਹੋ ਜਾਂਦੇ ਹੋ। ਹੁਣ ਇਸ ਸਾਲ ਨਿਊ ਸਾਊਥ ਵੇਲ 190 ਦੀ ਕੀ ਲਿਸਟ ਆਊਗੀ, ਉਹਦੀਆਂ ਕੀ ਰਿਕੁਆਇਰਮੈਂਟਸ ਹੋ ਗਈਆਂ ਹਲੇ ਉਹਦੇ ਬਾਰੇ ਪਤਾ ਨਹੀਂ, ਬਟ ਹਾਂ ਕੰਸੀਡਰਿੰਗ ਕਿ ਜੋ ਰਿਕੁਆਇਰਮੈਂਟ ਪਿਛਲੇ ਸਾਲ ਸੀ ਉਹਦੇ ਹਿਸਾਬ ਨਾਲ ਤੁਹਾਡੀ ਐਲੀਜੀਬਿਲਿਟੀ ਬਣਦੀ ਹੈ 80 ਪੁਆਇੰਟਸ ਦੇ ਉੱਤੇ, ਮੋਸਟ ਲਾਈਕਲੀ ਥੋੜਾ ਜਿਹਾ 50-50% ਹੈ। ਅਗਰ ਆਪਾਂ ਕਿਸੇ ਤਰੀਕੇ ਨਾਲ ਆਪਣੇ 5 ਪੁਆਇੰਟ ਵਧਾ ਸਕੀਏ ਕਿ 7 ਇੰਚ ਅਗਰ ਆਪਾਂ ਉਹਨੂੰ 8 ਇੰਚ ਕਰ ਸਕੀਏ ਤਾਂ ਤੁਹਾਡੇ ਹਾਈ ਚਾਂਸਿਸ ਹੋਊਗੇ ਕਿ ਤੁਹਾਨੂੰ 190 ਨਿਊ ਸਾਫਟਵੇਅਰ ਸੋ ਆ ਜਾਊਗੀ, ਬਟ 80 ਪੁਆਇੰਟ ਦੇ ਉੱਤੇ ਆਮ ਨੋਟ ਸ਼ੋਰ ਟੂ ਬੀ ਓਨੈਸਟ, ਇਹ ਡਰਾ ਆਫ ਲੱਕ ਹੋਊਗਾ ਕਿ ਅਗਰ ਨਿਊ ਸਾਫਟਵੇਅਰ ਜ਼ਿਆਦਾ ਤੁਹਾਨੂੰ ਇਨਵੀਟੇਸ਼ਨ ਦੇ ਦੇਣ। ਦੇਖਣ ਚ ਇਹ ਆ ਰਿਹਾ ਪਿਛਲੇ 2-3 ਮਹੀਨੇ ਤੋਂ ਸਟੇਟਸ ਵੱਲੋਂ ਵੀ ਤੇ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਦੇ ਪਰਸਪੈਕਟਿਵ ਤੋਂ ਵੀ, ਮੋਸਟਲੀ ਉਹ ਹੈਲਥ ਕੇਅਰ ਵਰਕਰਸ ਜਿੱਦਾਂ ਰਜਿਸਟਰ ਨਰਸਿਸ ਹੋ ਗਏ ਉਹਨਾਂ ਨੂੰ ਥੋੜੀ ਜ਼ਿਆਦਾ ਪ੍ਰਾਇਓਰਿਟੀ ਮਿਲ ਰਹੀ ਹੈ। ਸ਼ੈਫ ਮੋਟਰ ਮਕੈਨਿਕਸ ਦੇ ਲਈ ਅਗਰ ਆਪਾਂ 190 ਜਾਂ 189 ਚ ਜਾਣਾ ਚਾਹੁੰਦੇ ਹਾਂ ਤਾਂ ਮੇਰੀ ਰਿਕਮੈਂਡੇਸ਼ਨ ਇਹੀ ਹੈ ਕਿ ਆਪਾਂ ਆਪਣੇ ਪੁਆਇੰਟਸ ਜਿਹੜੇ ਆ ਉਹ ਇਨਕਰੀਜ਼ ਕਰਨ ਬਾਰੇ ਸੋਚੀਏ।
ਠੀਕ, ਅਗਲਾ ਸਵਾਲ ਸ਼ਾਮਲ ਕਰਦੇ ਹਾਂ ਗਗਨਦੀਪ ਕੌਰ ਹੋਰਾਂ ਦਾ। ਗਗਨਦੀਪ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ। ਗਗਨਦੀਪ ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਗਗਨਦੀਪ ਜੀ।
ਸਤਿ ਸ੍ਰੀ ਅਕਾਲ ਜੀ।
ਇਹਨਾਂ ਨੇ ਪੁੱਛਿਆ, ਕਹਿੰਦੇ ਸਰ, ਵਨ ਆਫ ਮਾਈ ਫਰੈਂਡਸ ਪਰਮਾਨੈਂਟ ਇਨ ਆਸਟ੍ਰੇਲੀਆ, ਸ਼ੀ ਵਾਂਟਸ ਟੂ ਡੂ ਨਰਸਿੰਗ ਸਟੱਡੀ, ਪਲੀਜ਼ ਲੈਟ ਮੀ ਵਟ ਇਜ਼ ਰਿਕੁਆਇਰਮੈਂਟ ਫਾਰ ਆਇਲਟਸ ਆਫਟਰ ਆਸਟ੍ਰੇਲੀਆ ਪੀ ਆਰ ਔਰ ਸਿਟੀਜ਼ਨ।
ਅੱਛਾ, ਉਹ ਕਹਿ ਰਹੇ ਕਿ ਨਰਸਿੰਗ, ਦੇਖੋ ਨਰਸਿੰਗ ਦੀ ਸਟੱਡੀ ਕਰਨ ਦੇ ਲਈ ਆਇਲਟਸ ਦੀ ਰਿਕੁਆਇਰਮੈਂਟ ਜਿਹੜੀ ਆ ਉਹ 7 ਇੰਚ ਹੈਗੀ ਆ ਮਿਨੀਮਮ, ਚਾਹੇ ਉਹ ਡਿਪਲੋਮਾ ਕਰਨਾ ਹੋਵੇ ਚਾਹੇ ਉਹ ਬੈਚਲਰ ਕਰਨੀ ਹੋਵੇ। ਮੈਨੂੰ ਲਾਸਟ ਲਾਈਨ ਨਹੀਂ ਸਮਝ ਆਈ ਜਿਹੜੀ ਇਹਨਾਂ ਨੇ ਕਹੀ ਕਿ ਆਫਟਰ ਆਸਟ੍ਰੇਲੀਅਨ ਪੀ ਆਰ ਔਰ ਸਿਟੀਜ਼ਨ, ਬਟ ਐਂਟਰੀ ਰਿਕੁਆਇਰਮੈਂਟ ਜਿਹੜੀ ਆ ਉਹ ਡੈਫੀਨੇਟਲੀ 7 ਇੰਚ ਆ। ਬਾਕੀ ਇਹ ਆ ਕਿ ਅਗਰ ਆਸਟ੍ਰੇਲੀਆ ਪੀ ਆਰ ਦਾ ਕੀ ਸਕੋਪ ਆ, ਪੀ ਆਰ ਦਾ ਸਕੋਪ ਬਹੁਤ ਅੱਛਾ ਹੈਗਾ ਆ ਅਗਰ ਆਪਾਂ ਸਪੈਸ਼ਲੀ ਅਗਰ ਆਪਾਂ ਬੈਚਲਰ ਆਫ ਨਰਸਿੰਗ ਕਰ ਲੈਂਦੇ ਆਸਟ੍ਰੇਲੀਆ ਦੇ ਵਿੱਚ, ਵਿਕਟੋਰੀਆ ਜਗ੍ਹਾ ਫੋਰ ਐਗਜ਼ਾਮਪਲ ਅਗਰ ਆਪਾਂ ਬੈਚਲਰਸ ਆਪਣੀ ਕੰਪਲੀਟ ਕਰਦੇ ਹਾਂ ਤਾਂ ਉਹਦੇ ਵਿੱਚ ਵਿਦਾਊਟ ਐਕਸਪ੍ਰੈਸ਼ਨ ਆਫ ਇੰਟਰਸਟ ਸਿੱਧੀ ਐਪਲੀਕੇਸ਼ਨ ਲਾਂਚ ਹੁੰਦੀ ਹੈ ਸਟੇਟ ਦੀ 190 ਲਈ। ਪੁਆਇੰਟਸ ਦੀ ਰਿਕੁਆਇਰਮੈਂਟ ਵੀ ਜਿਹੜੀ ਆ ਉਹ ਮਿਨੀਮਮ ਆ, ਸਿਰਫ 65 ਪੁਆਇੰਟਸ ਬਣਨੇ ਚਾਹੀਦੇ ਆ ਇੰਕਲੂਡਿੰਗ 5 ਪੁਆਇੰਟਸ ਸਟੇਟ ਦੇ ਪਾ ਕੇ, ਆਪਣੇ 60 ਪੁਆਇੰਟ 5 ਸਟੇਟ ਦੇ ਬੈਚਲਰਸ ਕੀਤੀ ਹੋਵੇ ਤਾਂ ਡਾਇਰੈਕਟ 190 ਜਿਹੜਾ ਆ ਉਹ ਵਿਕਟੋਰੀਆ ਦੇ ਵਿੱਚ ਹੋ ਜਾਂਦਾ ਹੈ।
ਠੀਕ, ਸ਼ਾਇਦ ਇਹਨਾਂ ਦਾ ਸਵਾਲ ਇਹ ਹੈ ਕਿ ਇਹਨਾਂ ਦੀ ਜਿਹੜੀ ਫਰੈਂਡ ਹੈ ਉਹ ਪੀ ਆਰ ਹੈ ਆਸਟ੍ਰੇਲੀਆ ਦੇ ਵਿੱਚ, ਤੇ ਉਹ ਹੁਣ ਪੀ ਆਰ ਤੋਂ ਬਾਅਦ ਸ਼ਾਇਦ ਨਰਸਿੰਗ ਕਰਨਾ ਚਾਹੁੰਦੀ ਹੈ ਤੇ ਉਹਦੇ ਲਈ ਆਇਲਟਸ ਦੀਆਂ ਰਿਕੁਆਇਰਮੈਂਟਸ ਜਿਹੜੀਆਂ ਤੁਸੀਂ ਦੱਸ ਹੀ ਦਿੱਤੀਆਂ। ਸੋ ਗਗਨਦੀਪ ਜੀ, ਮੈਨੂੰ ਲੱਗਦਾ ਕਿ ਤੁਹਾਡਾ ਜਿਹੜਾ ਜਵਾਬ ਆ ਉਹ ਜ਼ਰੂਰ ਤੁਹਾਨੂੰ ਮਿਲ ਗਿਆ। ਇਸ ਤੋਂ ਅਗਲਾ ਸਵਾਲ ਸ਼ਾਮਲ ਕਰਦੇ ਹਾਂ, ਤਰੁਣਜੀਤ ਸਿੰਘ ਟੈਗੋਰ ਹੋਰਾਂ ਦਾ ਸਵਾਲ ਹੈ, ਇਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ ਤਰਨਜੋਤ। ਤਰੁਣਜੀਤ ਪੁੱਛ ਰਹੇ ਨੇ, ਕਹਿੰਦੇ ਆਈ ਐਮ ਰਜਿਸਟਰਡ ਨਰਸ, ਏਜਡ ਕੇਅਰ ਦੇ ਵਿੱਚ ਕੰਮ ਕਰ ਰਹੇ ਨੇ ਜੀ ਸਿਡਨੀ ਦੇ ਵਿੱਚ, ਤੇ ਕਹਿੰਦੇ ਆ ਕਿ ਲਾਸਟ ਡੇਢ ਮਹੀਨੇ ਤੋਂ, ਪਿਛਲੇ ਡੇਢ ਮਹੀਨੇ ਤੋਂ ਇਹ ਉੱਥੇ ਕੰਮ ਕਰ ਰਹੇ ਨੇ। ਆਈ ਹੈਵ 90 ਪੁਆਇੰਟਸ ਇਨਕਲੂਡਿੰਗ ਸਟੇਟ ਪੁਆਇੰਟ, ਐਨੀ ਚਾਂਸ ਫਾਰ 190 ਨਿਊ ਸਾਊਥ ਵੇਲਸ ਜੀ?
ਦੇਖੋ ਡੈਫੀਨੇਟਲੀ ਜੀ ਆਪਣੇ, ਕਿਉਂਕਿ ਅੱਜ ਦੀ ਡੇਟ ਚ ਜੋ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਡਿਪਾਰਟਮੈਂਟ ਦੋ ਚੀਜ਼ਾਂ ਨੂੰ ਪ੍ਰਾਇਓਰਿਟੀ ਦੇ ਰਿਹਾ ਆ, ਇੱਕ ਤਾਂ ਆਪਾਂ ਹੈਲਥ ਕੇਅਰ ਵਰਕਰਸ ਦੇ ਨਾਲ ਅਗਰ ਆਪਾਂ ਆਪਣੀ ਜਿਹੜੀ ਆਕੂਪੇਸ਼ਨ ਆ ਦੇ ਵਿੱਚ ਅਟੈਚ ਹੈਗੇ ਆ, ਰਜਿਸਟਰਡ ਨਰਸ ਡੈਫੀਨੇਟਲੀ ਉਹਦੇ ਵਿੱਚ ਆਉਂਦਾ ਆ, ਹਾਈ ਚਾਂਸਿਸ ਆ ਕਿ ਤੁਹਾਨੂੰ ਜਿਹੜਾ ਡਿਪਾਰਟਮੈਂਟ ਜਿਹੜਾ ਉਹ ਪ੍ਰੈਫਰ ਕਰੂਗਾ ਇਨਵੀਟੇਸ਼ਨ ਦੇਣ ਲਈ, ਤੇ ਨਾਲੇ ਨਾਲ ਦੂਜੀ ਚੀਜ਼ ਜਿਹੜੀ ਆ ਤੁਹਾਡੇ ਫੇਵਰ ਚ ਜਾ ਰਹੀ ਹੈ ਕਿ ਤੁਹਾਡੇ ਪੁਆਇੰਟਸ ਜਿਹੜੇ ਆ ਉਹ ਕਾਫੀ ਹੈਗੇ ਆ ਇਸ ਟਾਈਮ, 85 ਪੁਆਇੰਟਸ ਤੁਹਾਡੇ ਆਪਣੇ ਆ ਤੇ 90 ਜਿਹੜੇ ਆ ਉਹ ਸਟੇਟ ਦੇ ਪਾ ਕੇ ਹੋ ਰਹੇ ਆ। ਡੈਫੀਨੇਟਲੀ ਮੈਂ ਇਹ ਕਹੂੰਗਾ ਕਿ ਤੁਹਾਡੇ ਜਿਹੜੇ ਆ ਹਾਈ ਚਾਂਸਿਸ ਆ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਨਿਊ ਸਾਊਥ ਵੇਲਸ ਤੋਂ ਜਿਹੜੀ ਆ ਇਨਵੀਟੇਸ਼ਨ 190 ਦੀ ਆ ਸਕਦੀ ਹੈ। ਇਹਦੇ ਨਾਲ ਨਾਲ ਮੈਂ ਇਹ ਵੀ ਰਿਕਮੈਂਡ ਕਰੂੰਗਾ ਕਿ ਆਪਾਂ ਆਪਣੀ 189 ਦਾ ਵੀ ਐਕਸਪ੍ਰੈਸ਼ਨ ਆਫ ਇੰਟਰਸਟ ਜ਼ਰੂਰ ਪਾਈ ਹੈ। 85 ਪੁਆਇੰਟਸ ਤੇ ਹਾਲੇ ਤਾਂ ਇਨਵੀਟੇਸ਼ਨ ਨਹੀਂ ਆ ਰਹੀਆਂ, ਜੋ ਆਪਾਂ ਟ੍ਰੈਂਡ ਦੇਖ ਰਹੇ ਹਾਂ ਇਹ ਵੀ ਹੋ ਸਕਦਾ ਆ ਕਿ ਜਦੋਂ ਅਕਟੂਬਰ ਦੇ ਵਿੱਚ ਐਲੋਕੇਸ਼ਨ ਆ ਜਾਣ ਤੇ ਜਦੋਂ ਇਨਵੀਟੇਸ਼ਨ ਵਧਣੀਆਂ ਸ਼ੁਰੂ ਹੋਣ ਉਦੋਂ ਸ਼ਾਇਦ ਹੈਲਥ ਕੇਅਰ ਵਰਕਰਸ ਸਪੈਸ਼ਲੀ ਰਜਿਸਟਰਡ ਨਰਸ ਜਿਹੜਾ ਆ ਉਹ 85 ਤੇ ਵੀ ਇਨਵੀਟੇਸ਼ਨ ਆਉਣ ਦੇ ਚਾਂਸਿਸ ਹੋ ਸਕਦੇ ਆ।
ਠੀਕ, ਅੱਛਾ ਰੋਹਿਤ ਜੀ, ਇਸ ਵੇਲੇ ਇੱਕ ਕਾਲਰ ਸਾਡੇ ਨਾਲ ਬਣੇ ਹੋਏ ਨੇ, ਮੈਂ ਉਹਨਾਂ ਨੂੰ ਸ਼ਾਮਲ ਕਰਦੀ ਹਾਂ। 136 ਤੋਂ ਸਾਡੇ ਨਾਲ ਜੁੜੇ ਨੇ, ਪ੍ਰੋਗਰਾਮ ਦਾ ਮੈਡੀਟੇਸ਼ਨ ਸ਼ੋਅ ਦੇ ਵਿੱਚ ਸਵਾਗਤ ਕਰਦੇ ਹਾਂ ਜੀ ਤੁਹਾਡਾ। ਸਤਿ ਸ੍ਰੀ ਅਕਾਲ।
ਅਪਲਾਈ ਕੀਤਾ ਹੋਇਆ ਤਾਂ ਮਤਲਬ ਕਿ ਹਜੇ ਤੱਕ ਕੁਛ ਰਿਸਪੋਂਸ ਨਹੀਂ ਆਇਆ ਹੈਗਾ, ਤੇ ਕਿੰਨਾ ਕੁ ਟਾਈਮ ਵੇਟ ਕਰਨਾ ਮਤਲਬ ਵਰਥ ਹੋਊਗਾ?
ਕਿਹੜੀ ਸਟੇਟ ਦਾ? ਨਿਊ ਸਾਊਥ ਵੇਲਸ ਦਾ ਤੁਸੀਂ ਕਹ?
ਨਿਊ ਸਾਊਥ ਵੇਲਸ, ਹਾਂਜੀ
ਹਾਂਜੀ, ਨਿਊ ਸਾਊਥ ਵੇਲਸ ਦਾ 491 ਜਿਹੜਾ ਇੱਕ ਵੀਕ ਦੇ ਉਹਨਾਂ ਨੇ ਹੁਣ ਖੋਲਿਆ ਸੀ ਨਾ।
ਹਾਂਜੀ ਹਾਂਜੀ, ਉਹਦੇ ਵਿੱਚ ਇੱਕ ਚੀਜ਼ ਦੱਸੋ, ਉਹਦੇ ਵਿੱਚ ਤੁਹਾਡੀ ਫਾਈਲ ਓਪਨ ਹੋ ਗਈ ਸੀ ਜਾਂ ਫਾਈਲ ਵੀ ਓਪਨ ਨਹੀਂ ਹੋਈ? ਉਹਨਾਂ ਨੇ ਕੁਝ ਡਾਕੂਮੈਂਟ ਮੰਗੇ ਜਾਂ ਨਹੀਂ ਮੰਗੇ?
ਨਹੀਂ ਸਰ, ਫਾਈਲ ਮਤਲਬ ਕੁਛ ਵੀ ਨਹੀਂ ਉਹਨਾਂ ਨੇ ਮੇਰੇ ਕੋਲ ਮੰਗਿਆ ਹੈਗਾ ਹਜੇ ਤੱਕ ਤਾਂ।
ਓਕੇ, ਇਹਦੇ ਵਿੱਚ ਕੀ ਆ, ਕੁਝ ਐਪਲੀਕੈਂਟਸ ਦਾ ਕੀ ਹੋਇਆ ਸੀਗਾ ਕਿ ਉਹਨਾਂ ਨੇ ਆਪਣੇ ਡਾਕੂਮੈਂਟਸ ਜਿਹੜੇ ਆ ਪ੍ਰੋਪਰਲੀ ਨਹੀਂ ਲਾਏ ਸੀਗੇ ਤੇ ਉਹਨਾਂ ਨੂੰ ਉਹਨਾਂ ਨੇ ਫਰਦਰ ਇਨਫੋਰਮੇਸ਼ਨ ਮੰਗੀ ਸੀ, ਪਰ ਫਰਦਰ ਇਨਫੋਰਮੇਸ਼ਨ ਲੈ ਕੇ ਵੀ ਕਈਆਂ ਦੀ ਅਪਰੂਵਲ ਆ ਗਈ, ਕਈਆਂ ਦੀ ਉਹਨਾਂ ਨੇ ਉਹ ਦੇਖਿਆ ਹੀ ਨਹੀਂ ਹੈਗਾ। ਹੁਣ ਤੁਹਾਡੇ ਕੇਸ ਵਿੱਚ, ਕਿਉਂਕਿ ਤੁਹਾਡੀ ਫਾਈਲ ਵੀ ਓਪਨ ਹੀ ਨਹੀਂ ਹੋਈ ਆ, ਉਹਦੇ ਵਿੱਚ ਕੀ ਆ ਕਿ ਹੁਣ ਉਹ ਕਹਿ ਰਹੇ ਆ ਨਿਊ ਸਾਊਥ ਵੇਲਸ ਵਾਲੇ ਕਿ ਜਾਂ ਤਾਂ ਤੁਸੀਂ ਆਪਣਾ ਰਿਫੰਡ ਲੈ ਲਓ ਜਾਂ ਤੁਸੀਂ ਆਪਣੀ ਫਾਈਲ ਏਦਾਂ ਹੀ ਰਹਿਣ ਦਿਓ ਕਿ ਜਦੋਂ ਵੀ ਸਾਨੂੰ ਨਵੀਆਂ ਐਲੋਕੇਸ਼ਨਸ ਆਈਆਂ ਉਸ ਹਿਸਾਬ ਨਾਲ ਆਪਾਂ ਜਿਹੜਾ ਆ ਉਦੋਂ ਫਾਈਲ ਨੂੰ ਡਿਸਾਈਡ ਕਰਾਂਗੇ। ਹਾਲੇ ਤੱਕ ਪਤਾ ਨਹੀਂ ਹੁਣ ਫਿਊਚਰ ਚ ਕੀ ਹੋਊਗਾ, ਉਹ ਕਿੱਦਾਂ ਕਰੂਗੇ। ਹਾਲੇ ਤੱਕ ਤਾਂ ਇਹੀ ਲੱਗ ਰਿਹਾ ਹੈ ਕਿ ਇਹ ਵਾਲਾ ਜਦੋਂ ਤੱਕ ਐਲੋਕੇਸ਼ਨਸ ਡਿਪਾਰਟਮੈਂਟ ਨਹੀਂ ਕਰੂਗਾ ਤਦ ਤੱਕ ਉਹਨਾਂ ਨੇ 491 ਨਹੀਂ ਖੋਲਣਾ ਹੈਗਾ ਆਪਣਾ। ਤੇ ਹੁਣ ਤੁਹਾਡੇ ਲਈ ਕੀ ਆਪਸ਼ਨ ਆ, ਦੇਖੋ ਵਿਦਡਰਾਅ ਕਰਨਾ ਕੋਈ ਦੇਖੋ ਉਹਦੇ ਵਿੱਚ ਰਿਕੁਆਇਰਮੈਂਟ ਮੇ ਬੀ ਸੇਮ ਰਹਿਣ, ਪਰ ਮੈਨੂੰ ਜੋ ਲੱਗਦਾ ਉਹ ਸ਼ਾਇਦ ਚੇਂਜ ਵੀ ਹੋ ਸਕਦੀਆਂ ਹੈ, ਡਿਪੈਂਡਿੰਗ ਕਿ ਕਿੰਨੇ ਕੁ ਐਪਲੀਕੈਂਟਸ ਹੈਗੇ ਉੱਥੇ, ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਕਿੰਨੇ ਕੁ ਮੀਟ ਕਰ ਸਕਦੇ ਆ। ਬਟ ਇਹ ਜ਼ਰੂਰ ਹੋ ਸਕਦਾ ਹੈ ਕਿ ਜਿਹੜਾ ਉਹਨਾਂ ਨੇ ਵਧੀਆ ਚੀਜ਼ ਕੀਤੀ ਹੈ ਕਿ ਜਿੰਨੀਆਂ ਐਪਲੀਕੇਸ਼ਨ ਜਿਹੜੀ ਉਹਨਾਂ ਨੇ ਡਿਸਾਈਡ ਨਹੀਂ ਕੀਤੀਆਂ, ਉਹਨਾਂ ਨੇ ਹਲੇ ਕੁਛ ਇੱਕ ਨੂੰ ਰਿਫਿਊਜ਼ਲ ਵੀ ਦਿੱਤੀ ਹੈ, ਸਟੇਟ ਵੇ ਰਿਫਿਊਜ਼ਲ ਵੀ ਨਹੀਂ ਆ ਰਹੇ। ਉਹ ਕਹਿ ਰਹੇ ਕਿ ਤੁਸੀਂ ਵਿਦਡਰਾਅ ਕਰ ਲਓ ਕਿ ਆਪਣੇ ਪੈਸੇ ਜਿਹੜੇ ਆ ਉਹ ਵਾਪਸ ਲੈ ਲਓ। ਦੇਖੋ ਪੈਸੇ ਕੋਈ ਬਹੁਤੇ ਜ਼ਿਆਦਾ ਨਹੀਂ ਸੀ ਉਸ ਐਪਲੀਕੇਸ਼ਨ ਦੇ, ਤੇ ਉਹ ਕੋਈ ਸੈਂਸ ਨਹੀਂ ਹੈ ਕਿ ਆਪਾਂ ਫਾਈਲ ਆਪਣੀ ਵਿਦਡਰਾਅ ਕਰੀਏ। ਇਹ ਜ਼ਰੂਰ ਕਿਉਂਕਿ ਉਹਦੇ ਵਿੱਚ ਕੀ ਆ ਕਿ ਇਨ ਕੇਸ ਮੰਨ ਲਓ ਆਉਣ ਵਾਲੇ ਸਮੇਂ ਦੇ ਵਿੱਚ ਨਿਊ ਸਾਊਥ ਵੇਲਸ 491 ਦੀ ਆਪਣੀ ਰਿਕੁਆਇਰਮੈਂਟ ਥੋੜੀ ਸਟ੍ਰਿੰਜੈਂਟ ਕਰਦਾ ਹੈ, ਕਿ ਉਹ ਵਰਕ ਐਕਸਪੀਰੀਅੰਸ ਰਿਕੁਆਇਰਮੈਂਟ ਪਾ ਦਿੰਦਾ, ਤਾਂ ਉਹ ਇਹ ਜ਼ਰੂਰ ਕਰ ਸਕਦੇ ਕਿ ਪਿਛਲੇ ਸਾਲ ਜਿਨ੍ਹਾਂ ਦੀ ਐਪਲੀਕੇਸ਼ਨ ਆਈਆਂ ਸੀ ਉਹਨੂੰ ਇੱਕ ਟ੍ਰਾਂਜੈਕਸ਼ਨ ਸਕੀਮ ਦੇ ਅੰਡਰ ਉਹਨਾਂ ਨੂੰ ਸਾਰਿਆਂ ਨੂੰ ਅਪਰੂਵਲ ਦੇ ਦਿੱਤੀ ਜਾਵੇ। ਤੇ ਮੇਰੀ ਰਿਕਮੈਂਡੇਸ਼ਨ ਇਹੀ ਆ ਕਿ ਈਵਨ 2-3 ਮਹੀਨੇ ਚਾਹੇ ਹੋਰ ਲੱਗਦੇ ਆ, ਆਪਣੀ ਐਪਲੀਕੇਸ਼ਨ ਜਿਹੜੀ ਆ ਉਹ ਅੰਡਰ ਪ੍ਰੋਸੈਸ ਹੀ ਰਹਿਣ ਦਿਓ ਉੱਥੇ।
ਠੀਕ ਹੈ ਸਰ, ਥੈਂਕ ਯੂ ਸੋ ਮਚ ਸਰ, ਥੈਂਕ ਯੂ ਫੋਰ ਯੋਰ ਟਾਈਮ,
ਥੈਂਕ ਯੂ ਮੈਮ, ਵਿਸ਼ ਯੂ ਗੁੱਡ ਲੱਕ
ਜੀ,
ਥੈਂਕ ਯੂ, ਬਾਏ।
ਅਗਲਾ ਸਵਾਲ ਸ਼ਾਮਲ ਕਰਦੇ ਹਾਂ ਰੋਹਿਤ ਜੀ। ਅਗਲਾ ਸਵਾਲ ਕੀਤਾ ਹੈ ਗਰੇਵਾਲ ਜਸਦੀਪ। ਗਰੇਵਾਲ ਜਸਦੀਪ ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਜਸਦੀਪ ਜੀ ਸਤਿ ਸ੍ਰੀ ਅਕਾਲ। ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਆਈ ਹੈਵ ਡਨ ਮਾਈ ਮਾਸਟਰ ਆਫ ਬਿਜ਼ਨਸ ਪ੍ਰੋਜੈਕਟ ਮੈਨੇਜਮੈਂਟ ਐਂਡ ਨਾਓ ਆਈ ਐਮ ਗੋਇੰਗ ਟੂ ਅਪਲਾਈ ਮਾਈ ਟੀ ਆਰ, ਬਟ ਆਈ ਡਿਡਨਟ ਗੈਟ ਡਿਜ਼ਾਇਰੇਬਲ ਸਕੋਰ, ਸੋ ਕੈਨ ਆਈ ਅਪਲਾਈ ਮਾਈ ਸਟੂਡੈਂਟ ਵੀਜ਼ਾ ਬਿਕੋਜ਼ ਨਾਓ ਆਈ ਐਮ ਡੂਇੰਗ ਕੁਕਰੀ ਸਰਟੀਫਿਕੇਸ਼ਨ 4 ਤੇ ਮਾਈ ਵੀਜ਼ਾ ਐਕਸਪਾਇਰਡ ਔਨ 22 July 2020, ਆਈ ਡੋਂਟ ਹੈਵ ਕਹਿੰਦੇ ਐਨੀ ਅਦਰ ਆਪਸ਼ਨ।
ਜਦੋਂ ਇਹਨਾਂ ਨੇ ਡਿਜ਼ਾਇਰੇਬਲ ਸਕੋਰ ਦੀ ਗੱਲ ਕੀਤੀ ਆ, ਦੇਖੋ ਵੈਸੇ ਤਾਂ ਮਾਸਟਰਸ ਕਰਕੇ ਆਪਾਂ ਨੂੰ 485 ਦੀ ਆਪਸ਼ਨ ਮਿਲਦੀ ਆ। ਹੁਣ ਡਿਜ਼ਾਇਰੇਬਲ ਸਕੋਰ ਜਿਹੜਾ ਆ ਮੇਬੀ ਆਇਲਸ ਦੀ ਗੱਲ ਕਰ ਰਿਹਾ, 22 July ਨੂੰ ਵੀਜ਼ਾ ਐਕਸਪਾਇਰ ਹੋ ਰਿਹਾ, ਮਤਲਬ ਸਿਰਫ ਆਪਣੇ ਕੋਲ 6 ਦਿਨ ਹੈਗੇ ਆ। ਦੇਖੋ ਆਇਲਸ ਬਿਨਾਂ ਪਾਣਾ ਤਾਂ ਮੀਨਸ ਕੰਪਲਸਰੀ ਆ, ਕਿਉਂਕਿ ਅਗਰ ਉਹ ਨਹੀਂ ਪਾਲੇ ਤਾਂ ਡੈਫੀਨੇਟ ਰਿਫਿਊਜ਼ਲ ਆ, ਫਿਰ 485 ਪਾਉਣ ਦਾ ਕੋਈ ਫਾਇਦਾ ਨਹੀਂ ਹੈਗਾ। ਜੇ ਹੁਣ ਆਪਾਂ ਇਹ ਸਰਟੀਫਿਕੇਟ ਕੁਕਰੀ ਦਾ ਵੀ ਕਰਦੇ ਪਏ ਆ ਨਾ, ਤਾਂ ਉਹਦੇ ਵਿੱਚ ਇਹ ਆ ਫਿਰ ਕਿ ਇਹਨਾਂ ਨੂੰ ਸਟੂਡੈਂਟ ਵੀਜ਼ਾ ਦੀ ਐਪਲੀਕੇਸ਼ਨ ਫਰਦਰ ਪਾਣੀ ਪੈਣੀ ਆ। ਉਹਦੇ ਚਾਂਸਿਸ ਆਫ ਸਕਸੈਸ ਕੀ ਹੋਗੇ, ਵੁੱਡ ਬੀ ਹਾਈ ਅਗਰ ਆਪਾਂ ਕੰਪਲੀਟ ਕਰ ਲਿਆ ਤੇ ਅੱਗੇ ਆਪਾਂ ਫਿਊਚਰ ਦੀ ਸੀਓਈਜ਼ ਨਾਲ ਲਾਈਏ ਸੇਮ ਫੀਲਡ ਦੇ ਵਿੱਚ, ਤੇ ਪਲੱਸ ਤੁਸੀਂ ਕਿੱਦਾਂ ਜਸਟੀਫਾਈ ਕਰੋਗੇ ਜਿਹੜਾ ਜੀ ਟੀ ਈ ਕ੍ਰਾਈਟੇਰੀਆ ਹੈ ਕਿ ਮਾਸਟਰਸ ਕਰਨ ਤੋਂ ਬਾਅਦ ਤੁਸੀਂ ਹੁਣ ਲੋਅਰ ਲੈਵਲ ਕੋਰਸ ਦੇ ਵਿੱਚ ਆਪਣਾ ਕਿਉਂ ਐਕਸਟੈਂਡ ਕਰਾਉਣਾ ਚਾਹੁੰਦੇ ਆ। ਉਹ ਡਿਪਾਰਟਮੈਂਟ ਦਾ ਜਿਹੜਾ ਸਕਸੈਸ ਹੋਊਗਾ ਤੁਹਾਡੀ ਐਪਲੀਕੇਸ਼ਨ ਦਾ, ਉਹ ਡਿਪੈਂਡ ਕਰੂਗਾ ਕਿ ਕਿੰਨੀ ਕੁ ਸਟਰੋਂਗ ਤੁਹਾਡੀ ਜਿਹੜੀ ਆ ਉਹ ਜਸਟੀਫਿਕੇਸ਼ਨ ਸਟੇਟਮੈਂਟ ਬਣਾਓਗੇ ਜੈਨੂਅਨ ਟੈਂਪਰੇਰੀ ਐਂਟਰੈਂਟ ਕ੍ਰਾਈਟੇਰੀਆ ਨੂੰ ਸੈਟਿਸਫਾਈ ਕਰਨ ਦੇ ਲਈ। ਹਾਂਜੀ, ਅਗਰ ਤੁਹਾਡਾ ਵੀਜ਼ਾ ਗ੍ਰਾਂਟ ਹੋ ਜਾਂਦਾ ਤਾਂ ਤੁਸੀਂ ਸਹੀ ਟਰੈਕ ਤੇ ਆ ਜਾਓਗੇ, ਕਿਉਂਕਿ ਜਦੋਂ ਕੁਕਰੀ ਵਾਲਾ ਕੋਰਸ ਤੁਹਾਡਾ ਖਤਮ ਹੋਊਗਾ ਤੁਹਾਨੂੰ ਫਿਰ ਟੀ ਆਰ ਦੀ ਆਪਸ਼ਨ ਜ਼ਰੂਰ ਮਿਲੂਗੀ। ਬਟ ਐਟ ਦ ਐਂਡ ਆਫ ਦਿ ਡੇ ਤੁਹਾਨੂੰ ਉਸ ਵੇਲੇ ਵੀ ਆਪਣਾ ਜਿਹੜਾ ਆ ਆਇਲਸ ਜਾਂ ਪੀ ਟੀ ਦਾ ਸਕੋਰ ਤੁਹਾਨੂੰ ਲੈਣਾ ਪੈਣਾ ਹੀ ਆ
ਜੀ। ਸੋ ਇਸ ਦੌਰਾਨ ਮੈਨੂੰ ਲੱਗਦਾ ਕਿ ਇਸ ਸਕੋਰ ਦੇ ਉੱਤੇ ਵੀ ਕਾਫੀ ਮਿਹਨਤ ਕਰਨੀ ਪੈਣੀ ਆ। ਸੋ ਜਸਦੀਪ ਜੀ, ਗੁੱਡ ਲੱਕ ਤੁਹਾਡੇ ਕੇਸ ਦੇ ਲਈ। ਤੇ ਅਸੀਂ ਵਧਦੇ ਹਾਂ ਅਗਲੇ ਸਵਾਲ ਵੱਲ। ਅਗਲਾ ਸਵਾਲ ਕਰ ਰਹੇ ਨੇ ਜੀ ਸਿੰਘ ਸਰਾਓ ਜਿਹੜੇ ਆ ਇਹ ਪੁੱਛਣਾ ਚਾਹ ਰਹੇ ਨੇ, ਕਹਿੰਦੇ ਮਾਈ ਸਿਸਟਰ ਡਨ ਬੀ ਐਸ ਸੀ ਆਈ ਟੀ ਐਂਡ ਐਮ ਐਸ ਸੀ ਆਈ ਟੀ ਫਰੋਮ ਇੰਡੀਆ, ਨਾਓ ਸ਼ੀ ਇਜ਼ ਇਨ ਮੈਲਬਰਨ ਔਨ ਟੂਰਿਸਟ ਵੀਜ਼ਾ, ਇਸ ਦੇਰ ਐਨੀ ਚਾਂਸ ਫਾਰ ਸਕਿੱਲ ਅਸੈਸਮੈਂਟ ਫਾਰ ਪੀ ਆਰ?
ਦੇਖੋ ਸਕਿੱਲ ਅਸੈਸਮੈਂਟ ਜਿਹੜੀ ਆ ਆਈ ਟੀ ਫੀਲਡ ਜਦੋਂ ਆਪਾਂ ਗੱਲ ਕਰਦੇ ਹਾਂ ਆਫ ਸ਼ੋਰ ਤੋਂ, ਜਿੱਦਾਂ ਆਪਾਂ ਇੰਡੀਆ ਤੋਂ ਬੈਚਲਰਸ ਕੀਤੀ ਆ ਜਾਂ ਮਾਸਟਰਸ ਕੀਤੀ ਆ, ਸਕਿੱਲ ਅਸੈਸਮੈਂਟ ਤਾਂ ਮੈਟਰ ਨਹੀਂ ਕਰਦਾ ਕਿ ਤੁਸੀਂ ਆਸਟ੍ਰੇਲੀਆ ਚ ਆਏ ਹੋਏ ਆ ਜਾਂ ਤੁਸੀਂ ਬਰਥ ਇੰਡੀਆ ਚ ਹੀ ਹੋ। ਇਹ ਤਾਂ ਆਪਣਾ ਕ੍ਰਾਈਟੀਰੀਆ ਆ, ਜਿਹੜੀ ਸਕਿੱਲ ਅਸੈਸਮੈਂਟ ਬਾਡੀ ਆ ਇਹਦੇ ਲਈ ਉਹ ਹੈਗੀ ਆਸਟ੍ਰੇਲੀਅਨ ਕੰਪਿਊਟਰ ਸੋਸਾਇਟੀ, ਜਿਹਨੂੰ ਸ਼ਾਰਟ ਚ ਏ ਸੀ ਐਸ ਕਿਹਾ ਜਾਂਦਾ ਆ। ਹੁਣ ਉਹਨਾਂ ਦੀ ਰਿਕੁਆਇਰਮੈਂਟ ਇਹ ਆ ਕਿ ਜਦੋਂ ਆਪਾਂ ਆਫ ਸ਼ੋਰ ਹੁੰਦੇ ਆ ਉਦੋਂ ਅਗਰ ਆਪਾਂ ਆਪਣੇ ਰਿਲੇਟਡ, ਫੋਰ ਐਗਜ਼ਾਮਪਲ ਸੋਫਟਵੇਅਰ ਇੰਜੀਨੀਅਰ ਦਾ ਐਕਸਪੀਰੀਅੰਸ ਹੈਗਾ ਜਾਂ ਤਾਂ ਰਿਲੇਟਡ ਸਟੱਡੀ ਕੀਤੀ ਹੋਈ ਆ, ਤਾਂ ਤੁਹਾਨੂੰ 2 ਸਾਲ ਦਾ ਫੁੱਲ ਟਾਈਮ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ ਆ। ਉਹ ਤੋਂ ਬਾਅਦ ਹੀ ਆਪਾਂ ਐਲੀਜੀਬਲ ਹੁੰਦੇ ਹਾਂ ਸਕਿੱਲ ਅਸੈਸਮੈਂਟ ਕਰਾਉਣ ਲਈ। ਅਗਰ 2 ਸਾਲ ਫੁੱਲ ਟਾਈਮ ਵਰਕ ਐਕਸਪੀਰੀਅੰਸ ਨਹੀਂ ਹੈਗਾ ਤਾਂ ਫਿਰ ਅਨਫੋਰਚੁਨੇਟਲੀ ਆਪਾਂ ਸਕਿੱਲ ਅਸੈਸਮੈਂਟ ਜਿਹੜੀ ਆ ਉਹ ਨਹੀਂ ਕਰਾ ਸਕਦੇ। ਸੋ ਉੱਥੇ ਹੈਗੇ ਆ ਇੱਥੇ ਮੈਲਬਰਨ ਚ ਆਏ ਹੋਏ ਆ, ਹਾਂ ਫਿਰ ਉਹਨਾਂ ਕੋਲ ਐਕਸਪੀਰੀਅੰਸ ਆ, ਡੈਫੀਨੇਟਲੀ ਉਹ ਆਪਣੀ ਸਕਿੱਲ ਅਸੈਸਮੈਂਟ ਪਾ ਕੇ ਅੱਗੇ ਦੇ ਫਿਊਚਰ ਚ ਆਪਣੀ ਸਟੇਟ ਦੀਆਂ ਆਪਸ਼ਨ ਉਹ ਦੇਖ ਸਕਦੇ।
ਸੋ ਐਕਸਪੀਰੀਅੰਸ ਜਿਹੜਾ ਹੈ ਉਹ ਜ਼ਿਆਦਾ ਮੈਟਰ ਕਰਦਾ ਹੈ ਇਸ ਵੇਲੇ, ਇਹਨਾਂ ਨੂੰ ਐਕਸਪੀਰੀਅੰਸ ਤੇ ਧਿਆਨ ਦੇਣ ਦੀ ਲੋੜ ਹੈ। ਅਗਲੇ ਸਵਾਲ ਵੱਲ ਵਧਦੇ ਹਾਂ। ਕੰਵਲਜੋਤ ਕੌਰ ਅਗਲਾ ਸਵਾਲ ਕਰ ਰਹੇ ਨੇ। ਕੰਵਲਜੋਤ ਕੌਰ ਹੋਰਾਂ ਦੇ ਸਵਾਲ ਲੈਣ ਤੋਂ ਪਹਿਲਾਂ ਗਗਨਦੀਪ ਕੌਰ ਤੁਹਾਡਾ ਧੰਨਵਾਦ ਕਰ ਰਹੇ ਨੇ ਆਪਣੇ ਸਵਾਲ ਦੇ ਜਵਾਬ ਲਈ। ਕੰਵਲਜੋਤ ਕੌਰ ਪੁੱਛ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ, ਸਤਿ ਸ੍ਰੀ ਅਕਾਲ ਕੰਵਲਜੋਤ ਜੀ। ਇਹ ਕਹਿੰਦੇ ਸਰ ਮੈਂ ਜੋਬ ਰੈਡੀ ਕਰ ਰਹੀ ਹਾਂ, ਮੇਰੀ ਰਜਿਸਟ੍ਰੇਸ਼ਨ 11th ਜੂਨ ਨੂੰ ਜੂਨ ਤੋਂ ਪਹਿਲਾਂ ਹੋਈ ਆ, ਤੇ ਮੈਂ ਕਿਉਂ ਪੀ ਆਰ ਆ, ਐਸ ਪੀ ਆਰ ਸੈਂਡ ਕਰਾਂਗੀ ਟੀ ਆਰ ਏ ਨੂੰ। ਮੇਰਾ ਕੁਸ਼ਚਨ ਸ਼ਾਇਦ ਕਹਿੰਦੇ ਪੀ ਆਰ ਆ, ਸਵਾਲ ਮੈਨੂੰ ਸਮਝ ਨਹੀਂ ਆਇਆ, ਸ਼ਾਇਦ ਤੁਹਾਡੀ ਟੈਕਨੀਕਲ ਜਿਹੜੀ ਲੈਂਗੁਏਜ ਆ ਉਹਦੇ ਵਿੱਚ ਆ। ਕਹਿੰਦੇ ਮੈਂ ਜੀ ਐਸ ਪੀ ਆਰ ਸੈਂਡ ਕਰਾਂਗੀ ਟੀ ਆਰ ਏ ਨੂੰ। ਕੰਵਲਜੋਤ ਜੀ ਤੁਸੀਂ ਥੋੜਾ ਜਿਹਾ ਇਹਨੂੰ ਜੇ ਡਿਟੇਲ ਦੇ ਵਿੱਚ ਦੱਸੋ ਕਿ ਜਿਹੜੀਆਂ ਟਰਮਸ ਤੁਸੀਂ ਯੂਜ਼ ਕੀਤੀਆਂ ਇੱਥੇ ਉਹ ਕੀ ਨੇ ਅਸਲ ਦੇ ਵਿੱਚ,
ਐਕਸਪਲੇਨ ਕਰ ਦਿੰਦਾ
ਸਵਾਲ ਜਿਹੜਾ। ਜੀ ਜੀ
ਦੇਖੋ ਜਿਹੜੀ ਚੇਂਜਿਸ ਆਈਆਂ 11 ਜੂਨ ਤੋਂ ਟੀ ਆਰ ਏ ਦੀ, ਉਹਦੇ ਵਿੱਚ ਇਹ ਚੇਂਜਿਸ ਆਈਆਂ ਕਿ ਜਿਹੜਾ ਸਬਮਿਸ਼ਨ ਆਪਾਂ ਕਰੀ ਦੀ ਹੈ ਫਾਈਲ ਦੀ, ਚਾਹੇ ਉਹ ਪ੍ਰੋਵੀਜ਼ਨਲ ਸਕਿੱਲ ਅਸੈਸਮੈਂਟ ਦੀ ਹੋਵੇ, ਜੋਬ ਰੈਡੀ ਪ੍ਰੋਗਰਾਮ ਦੀ ਹੋਵੇ, ਉਹ ਆਨਲਾਈਨ ਉਹਨਾਂ ਨੇ ਚੇਂਜ ਕੀਤਾ ਹੈ। ਪਹਿਲਾਂ ਕੀ ਹੁੰਦਾ ਸੀ, ਆਪਾਂ ਅਪਲਾਈ ਕਰਕੇ ਡਾਕੂਮੈਂਟ ਅਟੈਚ ਨਹੀਂ ਹੁੰਦੇ ਸੀਗੇ, ਉਹ ਸੈਪਰੇਟਲੀ ਸਾਰੇ ਡਾਕੂਮੈਂਟ ਕੋਲੈਕਟ ਕਰਕੇ ਇੰਪਲੋਈ ਸਾਈਨ ਕਰਾ ਕੇ ਉਹ ਈਮੇਲ ਰਾਹੀਂ ਭੇਜੇ ਜਾਂਦੇ ਸੀ। 11 ਜੂਨ ਤੋਂ ਉਹਨਾਂ ਨੇ ਉਹ ਚੀਜ਼ ਬੰਦ ਕਰਤੀ ਹੈ। ਉਹਨਾਂ ਨੇ ਕਿਹਾ ਕਿ ਜਿੰਨੀਆਂ ਵੀ ਐਪਲੀਕੇਸ਼ਨ ਜਦੋਂ ਲਾਂਚ ਹੋ ਗਈਆਂ ਉਹ ਨਾਲ ਹੀ ਨਾਲ ਜਿਹੜੀ ਆ ਫਾਈਲ ਦੇ ਵਿੱਚ ਉੱਪਰ ਅਟੈਚਮੈਂਟ ਕਰਨੀ ਪਊਗੀ। ਜੇ ਆਪਾਂ ਈਮੇਲ ਦੇ ਰਾਹੀਂ ਡਾਕੂਮੈਂਟ ਜਿਹੜੇ 11 ਜੂਨ ਤੋਂ ਬਾਅਦ ਭੇਜੇ ਉਹ ਅਕਸੈਪਟ ਨਹੀਂ ਕੀਤੇ ਜਾਊਗੇ, ਚਾਹੇ ਉਹ ਰਿਸੀਵ ਵੀ ਕਰ ਲੈਣ। ਸੋ ਆਹ ਚੇਂਜਿਸ ਆ। ਉਸ ਤੋਂ ਬਾਅਦ ਬਾਕੀ ਜਿਹੜੇ ਆ ਕਿ ਕਿਉਂਕਿ ਤੁਸੀਂ 11 ਜੂਨ ਤੋਂ ਪਹਿਲਾਂ ਕਰਾਈ ਆ, ਤਾਂ ਇਹ ਜੋ ਪਹਿਲਾਂ ਹੁੰਦਾ ਸੀਗਾ ਕਿ ਆਪਣੇ ਜਿੰਨੇ ਵੀ ਆਪਾਂ ਆਰਸ ਅਪਡੇਟ ਕਰਨੇ ਆ ਉਹਨਾਂ ਦੇ ਆਪਣੇ ਆਨਲਾਈਨ ਲੌਗਇਨ ਦੇ ਵਿੱਚ, ਉਹ ਸੇਮ ਚੀਜ਼ਾਂ ਤੁਹਾਨੂੰ ਐਪਲੀਕੇਬਲ ਰਹੂਗੀਆਂ, ਤੇ ਉਹ ਤੁਹਾਨੂੰ ਟਾਈਮ ਟੂ ਟਾਈਮ ਆਪਣਾ ਸਾਰਾ ਡਾਟਾ ਜਿਹੜਾ ਉਹਦੇ ਵਿੱਚ ਫਿਲਿੰਗ ਕਰਨਾ ਪੈਣਾ।
ਠੀਕ, ਅਗਲਾ ਸਵਾਲ ਰਾਘਵ ਆਂਗਰਾ ਹੋਰਾਂ ਦਾ ਸ਼ਾਮਿਲ ਕਰਦੇ ਆ। ਰਾਘਵ ਆਂਗਰਾ ਪੁੱਛ ਰਹੇ ਨੇ, ਕਹਿੰਦੇ ਆਈ ਹੈਵ 90 ਪੁਆਇੰਟਸ ਇਨ ਮਕੈਨੀਕਲ ਇੰਜੀਨੀਅਰਿੰਗ, ਵਟ ਆਰ ਦਾ ਚਾਂਸਿਸ ਫਾਰ 189?
ਦੇਖੋ ਰਾਘਵ ਜੀ, 90 ਪੁਆਇੰਟਸ ਤੇ ਡੈਫੀਨੇਟਲੀ ਚਾਂਸਿਸ ਹੈਗੇ ਆ। ਡਿਪੈਂਡ ਕਰਦਾ ਹੈ ਕਿ ਆਪਣਾ ਡੇਟ ਆਫ ਇਫੈਕਟ ਕੀ ਹੈਗਾ ਆ। ਜਦੋਂ ਆਪਾਂ ਆਪਣੇ 90 ਪੁਆਇੰਟਸ ਪਾਏ ਸੀ ਪਿਛਲੇ ਸਾਲ ਵੀ, ਦੇਖਣ ਚ ਇਹ ਆਇਆ ਸੀ ਕਿ ਈਵਨ ਤੋਂ ਉਹਨਾਂ ਨੇ ਨੰਬਰ ਘਟਾਤੇ ਸੀਗੇ, 90 ਪੁਆਇੰਟਸ ਉੱਤੇ ਇਨਵੀਟੇਸ਼ਨ ਆਈਆਂ। ਜਿਹੜਾ ਹੁਣ ਲੇਟੈਸਟ ਇਨਵੀਟੇਸ਼ਨ ਆਉਣ ਵੀ ਕਿਹਾ, ਉਹਦੇ ਵਿੱਚ ਵੀ ਇੰਜੀਨੀਅਰਿੰਗ ਦੇ ਵਿੱਚ ਕੁਛ ਇੰਜੀਨੀਅਰਿੰਗ ਕੈਟਾਗਰੀ ਦੇ ਵਿੱਚ ਇਨਵੀਟੇਸ਼ਨ ਦਿੱਤੀਆਂ ਡਿਪਾਰਟਮੈਂਟ ਨੇ। ਹਾਲੇ ਕੋਈ ਅਫੀਸ਼ੀਅਲ ਡਾਟਾ ਨਹੀਂ ਹੈ ਉਹਦਾ, ਪਰ 90 ਪੁਆਇੰਟਸ ਤੇ ਹਾਲੇ ਸਟਿਲ ਵੀ ਇਨਵੀਟੇਸ਼ਨ ਆਈਆਂ ਹੈ। ਗੋਇੰਗ ਫਾਰਵਰਡ ਵੀ ਜਦੋਂ ਇੱਕ ਵਾਰੀ ਡਿਪਾਰਟਮੈਂਟ ਇਸ ਸਾਲ ਦਾ ਆਪਣਾ ਕੋਟਾ ਪੂਰਾ ਕਰੂਗਾ, ਕੋਟਾ ਆਪਣਾ ਦੱਸੂਗਾ ਕਿ ਕੀ ਆਇਆ, ਉਸ ਤੋਂ ਬਾਅਦ ਜਿਹੜੇ ਵੀ ਮੰਥਸ ਦੇ ਵਿੱਚ ਇਨਵੀਟੇਸ਼ਨ ਆਉਗੀਆਂ, ਜਦੋਂ ਕਿ ਨਾਰਮਲ ਇਨਵੀਟੇਸ਼ਨ ਨੰਬਰ ਆਊਗਾ, ਉਹਦੇ ਵਿੱਚ ਤੁਹਾਡੇ ਚਾਂਸਿਸ ਡੈਫੀਨੇਟਲੀ ਹੋ ਸਕਦੇ ਆ ਇਨਵੀਟੇਸ਼ਨ ਆਉਣ ਦੇ।
ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਦ ਮਾਈਗ੍ਰੇਸ਼ਨ ਸ਼ੋ, ਇਸ ਵੇਲੇ ਫੇਸਬੁੱਕ ਲਾਈਵ ਵੀ ਸਾਡੇ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੇ ਚੱਲ ਰਿਹਾ। ਤੁਹਾਡੇ ਸਵਾਲ ਸਾਡੇ ਤੱਕ ਪਹੁੰਚ ਰਹੇ ਨੇ ਇਸ ਚੱਲ ਰਹੀ ਵੀਡੀਓ ਦੇ ਜ਼ਰੀਏ, ਇਸ ਤੋਂ ਇਲਾਵਾ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ ਵੀ ਤੁਸੀਂ ਆਪਣੇ ਸਵਾਲ ਭੇਜ ਸਕਦੇ ਹੋ। ਫੋਨ ਕਰਨ ਦੇ ਲਈ ਸਾਡਾ ਨੰਬਰ ਹੈ 0285998211। ਸੋ ਇਸ ਲਾਈਵ ਸ਼ੋਅ ਦੇ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਵੀ ਆਪਣਾ ਸਵਾਲ ਪੁੱਛ ਸਕਦੇ ਹੋ, ਪਰ ਇੱਥੇ ਇੱਕ ਵਾਰ ਜ਼ਰੂਰ ਦੁਬਾਰਾ ਮੈਂ ਬੇਨਤੀ ਕਰਾਂਗੀ ਕਿ ਮੈਸੇਂਜਰ ਵਾਲੇ ਜਿਹੜੇ ਸਵਾਲ ਆ ਉਸੇ ਪ੍ਰੋਗਰਾਮ ਚ ਸ਼ਾਮਲ ਨਹੀਂ ਕਰ ਪਾਉਂਦੇ। ਸੋ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਜਿਹੜੇ ਮਾਧਿਅਮ ਤੁਹਾਨੂੰ ਦੱਸੇ ਗਏ ਆ ਉਹਨਾਂ ਦੇ ਜ਼ਰੀਏ ਤੁਹਾਡੇ ਸਵਾਲ ਜਿਹੜੇ ਉਹ ਸਾਡੇ ਤੱਕ ਪਹੁੰਚਣ। ਅਗਲੇ ਸਵਾਲ ਵੱਲ ਵਧਦੇ ਆ। ਇਸ ਵੇਲੇ ਪ੍ਰੀਤ ਢੀਂਡਸਾ ਹੋਰੀ ਸਾਡੇ ਨਾਲ ਬਣੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਪ੍ਰੀਤ ਜੀ। ਇਹਨਾਂ ਨੇ ਸਵਾਲ ਪੁੱਛਣਾ ਚਾਹਿਆ, ਕਹਿੰਦੇ ਇੱਕ ਪ੍ਰੋਗਰਾਮ ਕਿਸੇ ਪੰਜਾਬੀ ਡਾਕਟਰ ਨਾਲ ਵੀ ਕਰੋ, ਸੇਮ ਇਫ ਪੀਪਲ ਹੈਵ ਐਨੀ ਕੁਸ਼ਚਨ ਅਬਾਊਟ COVID-19। ਪ੍ਰੀਤ ਜੀ, ਜ਼ਰੂਰ ਤੁਹਾਡੇ ਸੁਝਾਅ ਤੇ ਗੌਰ ਕੀਤਾ ਜਾਏਗਾ, ਔਰ ਅਸੀਂ ਕੋਈ ਨਾ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਸਿਲਸਿਲਾ ਜਿਹੜਾ ਉਹ ਲੈ ਕੇ ਆਵਾਂਗੇ, ਜ਼ਰੂਰ ਤੁਹਾਡੀ ਇਸ ਸਲਾਹ ਨੂੰ ਔਰ ਇਸ ਸੁਝਾਅ ਨੂੰ ਮੱਦੇ ਨਜ਼ਰ ਰੱਖਦੇ ਹਾਂ। ਸੋ ਧੰਨਵਾਦ ਤੁਹਾਡੇ ਸੁਝਾਅ ਦੇ ਲਈ। ਅਗਲੇ ਸਵਾਲ ਵੱਲ ਵਧਦੇ ਆ। ਜਸਲੀਨ ਕੌਰ ਅਗਲਾ ਸਵਾਲ ਕਰ ਰਹੇ ਨੇ। ਜਸਲੀਨ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ। ਜਸਲੀਨ ਜੀ ਸਤਿ ਸ੍ਰੀ ਅਕਾਲ। ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਆਈ ਐਮ ਰਜਿਸਟਰਡ ਨਰਸ ਵਰਕਿੰਗ ਇਨ ਐਡੀਲੇਡ ਸਿੰਸ ਦਸੰਬਰ 2019, ਬਟ ਨਾਟ ਮੀਟਿੰਗ 40 ਆਵਰਸ ਫੋਰਟਨਾਈਟ ਰਿਕੁਆਇਰਮੈਂਟਸ ਫਾਰ ਪੀ ਆਰ। ਆਈ ਹੈਵ ਮਾਈ 65 ਪੁਆਇੰਟਸ। ਇਫ ਆਈ ਵਿਲ ਡੂ ਨਰਸਿੰਗ ਰਿਲੇਟਡ ਪੋਸਟ ਗ੍ਰੈਜੂਏਟ ਸਟੱਡੀ ਫਾਰ 1 ਈਅਰ along with 3 months experience in the related field, will I be eligible for 491 or 190 in Adelaide? If I will be eligible, then can I choose diploma of mental health nurse? जी रोहित जी,
देखो जसलीन जी, ਸੀ ਦੇਖਿਆ ਹੋਣਾ ਕਿ ਜਿੱਦਾਂ ਸਾਰੇ ਸਟੇਟਸ ਨੇ ਆਪਣਾ ਜਿਹੜਾ ਆ ਇਸ ਟਾਈਮ ਆਕਿਊਪੇਸ਼ਨ ਲਿਸਟ ਹੈ ਜਾਂ ਇਨਵੀਟੇਸ਼ਨ ਸਾਰੀਆਂ ਬੰਦ ਕਰਤੀਆਂ ਹੋਈਆਂ। ਡਿਪੈਂਡ ਕਰੂਗਾ ਅਗਲੇ ਸਾਲ ਦੇ ਵਿੱਚ ਜਦੋਂ ਸਾਊਥ ਆਸਟ੍ਰੇਲੀਆ ਦੀ ਨਵੀਂ ਲਿਸਟਾਂ ਆਊਗੀਆਂ, ਉਹਦੇ ਵਿੱਚ ਰਜਿਸਟਰਡ ਨਰਸਿਸ ਦੇ ਲਈ ਉਹਨਾਂ ਨੇ ਕੀ ਰਿਕੁਆਇਰਮੈਂਟ ਰੱਖੀ ਆ, ਕੀ ਵਰਕਿੰਗ ਐਕਸਪੀਰੀਅੰਸ ਉਹ ਚ ਕਿੰਨਾ ਕੁ ਚਾਹੀਦਾ ਆ, ਉਹ ਉੱਤੇ ਡਿਪੈਂਡ ਕਰੂਗਾ। ਜਿੱਦਾਂ ਦੇਖਣ ਚਾਹ ਰਿਹਾ, ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਹੈਲਥ ਪ੍ਰੋਫੈਸ਼ਨ ਦੀ ਸਪੈਸ਼ਲ ਰਜਿਸਟਰਡ ਨਰਸਿਸ ਲਈ ਡਿਪਾਰਟਮੈਂਟ ਤੇ ਸਟੇਟ ਥੋੜੀਆਂ ਲੀਨੀਅੰਟ ਹੋ ਗਈਆਂ। ਹੋਪਫੁਲੀ ਇਹ ਵੀ ਹੋ ਸਕਦਾ ਹੈ ਕਿ ਤੁਹਾਡੀ ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਸ਼ਾਇਦ ਉਹਦੇ ਵਿੱਚ ਨਾ ਵੀ ਹੋਵੇ, ਇਟਸ ਜਸਟ ਇੱਕ ਐਸਟੀਮੇਸ਼ਨ ਆ, ਬਾਕੀ ਨੋਟ ਸ਼ੋਰ। ਜਿਹੜਾ ਤੁਹਾਡਾ ਨੈਕਸਟ ਕੁਐਸਚਨ ਆ ਕਿ ਮੈਂ ਜਿਹੜਾ ਦੂਸਰਾ ਕੋਰਸ ਲੈਣਾ ਆ, ਦੇਖੋ ਕੋਰਸ ਤੁਸੀਂ ਡੈਫੀਨੇਟਲੀ ਚੂਜ਼ ਕਰ ਸਕਦੇ ਹੋ, ਉਹਦੇ ਵਿੱਚ ਕੋਈ ਮਨਾ ਨਹੀਂ ਹੈ। ਐਂਡ ਬਾਕੀ ਡਿਪੈਂਡਿੰਗ ਔਨ ਤੁਹਾਡਾ ਕੋਈ ਕਿਹੜਾ ਵੀਜ਼ਾ ਆ, ਉਹ ਕਦੋਂ ਐਕਸਪਾਇਰ ਹੋ ਰਿਹਾ ਆ, ਤੇ ਉਹ ਤੁਹਾਨੂੰ ਆਪਣੀ ਵੀਜ਼ਾ ਆਪਸ਼ਨ ਦੇ ਲਈ ਆਪਣਾ ਸਟੱਡੀ ਜਿਹੜੀ ਆ ਉਹ ਅੱਗੇ ਤੁਸੀਂ ਇੱਕ ਵਨ ਆਫ ਦਾ ਆਪਸ਼ਨ ਲੈ ਕੇ ਕੰਟੀਨਿਊ ਕਰ ਸਕਦੇ ਹੋ।
ਠੀਕ, ਅਗਲਾ ਸਵਾਲ ਸ਼ਾਮਲ ਕਰਦੇ ਹਾਂ ਜੀ ਸਾਡੇ ਫੇਸਬੁੱਕ ਤੇ ਜੁੜੇ ਹੋਏ ਨੇ ਸਰੋਤੇ 041 ਤੋਂ ਸਾਡੇ ਨਾਲ ਜੁੜੇ ਨੇ, ਤਾਂ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਵਾਗਤ ਕਰਦੇ ਹਾਂ ਤੁਹਾਡਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਹਾਂਜੀ
ਹਾਂਜੀ, ਮੇਰਾ ਸਵਾਲ ਕੌਣ ਬੋਲ ਰਿਹਾ? ਹਾਂਜੀ ਹਾਂਜੀ, ਮੇਰਾ ਨਾਮ ਹਰਜੀਤ ਸਿੰਘ ਹੈ ਜੀ, ਮੈਂ ਬ੍ਰਿਸਬਨ ਤੋਂ ਬੋਲਦਾ ਜੀ। ਮੇਰਾ ਕੁਐਸਚਨ ਸੀ ਕਿ 887 ਦਾ ਪ੍ਰੋਸੈਸਿੰਗ ਟਾਈਮ, ਕਿਉਂਕਿ ਆਨਲਾਈਨ ਜਿਹੜਾ 23-24 ਮੰਥ ਸ਼ੋ ਰਿਹਾ, ਪਰ ਉਹਨਾਂ ਨੇ ਲਿਖਿਆ ਹੋਇਆ ਵੀ ਵੀ ਆਰ ਫਿਨਿਸ਼ਿੰਗ ਡਿਸੰਬਰ 2019 ਕੇਸ, ਸੋ ਮੈਂ ਪੁੱਛਣਾ ਸੀ ਵੀ ਕਿੰਨਾ ਟਾਈਮ ਲੱਗ ਸਕਦਾ? ਮੇਰੀ ਫਾਈਲ ਲੱਗੀ ਸੀ ਮਾਰਚ 2020 ਚ।
ਦੇਖੋ ਜਿਹੜਾ ਗੁੱਡ ਕੁਐਸਚਨ ਹੈ, ਆਪਾਂ ਵੀ ਇਹੀ ਦੇਖ ਰਹੇ ਹਾਂ ਕਿ ਜਦੋਂ ਪਿਛਲੇ ਸਾਲ ਵੀ ਫਾਈਲਾਂ ਪਾਈਆਂ ਸੀ ਆਪਾਂ ਜਿਹੜੀਆਂ ਅਕਤੂਬਰ ਨਵੰਬਰ ਜਾਂ ਦਸੰਬਰ ਦੇ ਵਿੱਚ, ਉਹ ਆਲਰੇਡੀ ਜਿਹੜੀ ਆ ਉਹ ਓਪਨ ਹੋ ਚੁੱਕੀਆਂ ਆ ਤੇ ਗ੍ਰਾਂਟਸ ਆ ਚੁੱਕੀਆਂ, ਕਈਆਂ ਦੀ ਗ੍ਰਾਂਟਸ ਆ ਗਈਆਂ, ਕਈਆਂ ਚੋਂ ਉਹਨੇ ਫਰਦਰ ਇਨਫੋਰਮੇਸ਼ਨ ਮੰਗ ਲਈ, ਇਟ ਮੀਨਸ ਓਪਨ ਹੋ ਚੁੱਕੀਆਂ ਆ। ਉਸ ਬੇਸ ਦੇ ਉੱਤੇ ਇਹਨਾਂ ਨੇ ਆਪਣਾ ਹਾਲੇ ਪ੍ਰੋਸੈਸਿੰਗ ਟਾਈਮਸ ਆਨਲਾਈਨ ਚੇਂਜ ਨਹੀਂ ਕੀਤੇ ਆ, ਬਟ ਆਪਾਂ ਇਹ ਐਕਸਪੈਕਟ ਕਰ ਰਹੇ ਹਾਂ ਕਿ ਜਿਹੜੀਆਂ ਫਾਈਲਸ ਇਸ ਸਾਲ ਮਾਰਚ ਅਪ੍ਰੈਲ ਚ ਵੀ ਲੱਗੀਆਂ ਸੀਗੀਆਂ, ਉਹ ਉਹਨਾਂ ਦਾ ਪ੍ਰੋਸੈਸਿੰਗ ਟਾਈਮ ਆਲਮੋਸਟ ਸੇਮ ਰਹੂਗਾ। ਇਹ ਵੀ ਹੋ ਸਕਦਾ ਹੈ ਕਿ ਉਹਨਾਂ ਦੀ ਗ੍ਰਾਂਟ ਜਿਹੜੀ ਆ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਜਲਦੀ ਆ ਜਾਵੇ, ਤੇ ਇਹਦੇ ਵਿੱਚ ਹੁਣ ਤੁਸੀਂ ਇੱਕ ਚੀਜ਼ ਜ਼ਰੂਰ ਮੇਕ ਸ਼ੋਰ ਕਰਿਓ ਕਿ ਆਪਣੀ ਫਾਈਲ ਐਸ ਸੂਨ ਐਸ ਪੋਸੀਬਲ, ਮੇਰੇ ਖਿਆਲ ਤੁਸੀਂ ਕੀਤੀ ਵੀ ਹੋਣੀ ਆ ਪਹਿਲਾਂ, ਬਟ ਜਸਟ ਮੇਰੀ ਇੱਕ ਰਿਕਮੈਂਡੇਸ਼ਨ, ਇਨ ਕੇਸ ਨਹੀਂ ਕੀਤੀ, ਕਿ ਆਪਣੀ ਫਾਈਲ ਜਿਹੜੀ ਆ ਉਹ ਅਪਡੇਟ ਕਰ ਦਿਓ, ਕਿਉਂਕਿ ਜਨਰਲੀ ਹੁੰਦਾ ਹੈ ਕਿ ਬੰਦਾ, ਕਿਉਂਕਿ ਫਾਈਲ ਪ੍ਰੋਸੈਸਿੰਗ ਟਾਈਮ 20-22 ਮਹੀਨੇ ਹੁੰਦਾ ਹੈ, ਆਪਾਂ ਆਪਣੇ ਪੁਲਿਸ ਕਲੀਅਰੈਂਸ ਥੋੜੀ ਡਿਲੇ ਕਰ ਲਈ ਦੀ ਆ, ਕਿ ਕਿਉਂਕਿ 12 ਮਹੀਨੇ ਦੀ ਵੈਲਿਡਿਟੀ ਹੁੰਦੀ ਹੈ, ਤਾਂ ਇਸ ਕਰਕੇ ਚਲੋ ਕਰਾਂਗੇ।
ਜੀ ਜੀ, ਨਹੀਂ ਆਸਟ੍ਰੇਲੀਅਨ ਪੁਲਿਸ ਕਲੀਅਰੈਂਸ ਕਰਾਈ ਹੈ, ਪਰ ਇੰਡੀਅਨ ਪੁਲਿਸ ਕਲੀਅਰੈਂਸ ਨਹੀਂ ਕਰਾਈ ਇਹਦੇ ਵਿੱਚ 887 ਦੇ ਵਿੱਚ, ਕੀ ਇਹ ਰਿਕੁਆਇਰਮੈਂਟ ਹੈਗੀ ਹੈ?
ਜੇ ਆਪਾਂ ਆਪਣਾ ਜਿਹੜਾ ਪਿਛਲੇ 10 ਸਾਲਾਂ ਦੇ ਵਿੱਚ 12 ਮਹੀਨੇ ਤੋਂ ਜ਼ਿਆਦਾ ਟਾਈਮ ਜਿਹੜਾ ਇੰਡੀਆ 'ਚ ਸਪੈਂਡ ਕੀਤਾ ਆ, ਚਾਹੇ ਉਹ ਇਕੱਠਾ ਸੀਗਾ ਚਾਹੇ ਉਹ ਟੋਟਿਆਂ ਦੇ ਵਿੱਚ, ਅਸੀਂ ਟੋਟਿਆਂ ਵਿੱਚ ਤਾਂ ਹਰ ਸਾਲ ਤੁਸੀਂ ਸਮੇਂ ਨਿਕਲ ਗਏ ਹੋ, ਠੀਕ ਹੈ, ਤੇ ਅਗਰ ਉਹ 12 ਮਹੀਨੇ ਤੋਂ ਜ਼ਿਆਦਾ ਬਣਦਾ ਪਿਆ ਆਪਣਾ ਕੈਲਕੂਲੇਟ ਕਰਕੇ ਦੇਖ ਲਿਓ ਇੱਕ ਵਾਰੀ, ਕਈ ਵਾਰੀ ਲੱਗਦਾ ਹੁੰਦਾ ਆਪਾਂ ਨੂੰ ਨਹੀਂ ਬਣਦਾ, ਬਟ ਆਪਣੀ ਡੇਟਸ ਚੈੱਕ ਕਰ ਲਈਓ, ਚਾਹੇ ਤੁਸੀਂ ਅਗਰ ਇਨ ਕੇਸ ਤੁਸੀਂ ਸਿੰਗਲ ਹੋ ਜਾਂ ਮੈਰਿਡ ਹੋ?
ਮੈਰਿਡ ਮੈਰਿਡ
ਤੇ ਤੁਹਾਡੇ ਜਿੱਦਾਂ ਵਾਈਫ ਤੇ ਵੀ, ਅਗਰ ਉਹ ਇੰਡੀਆ ਅਗਰ 12 ਮਹੀਨੇ ਤੋਂ ਜ਼ਿਆਦਾ ਰਹੇ ਹੋਏ ਪਿਛਲੇ 10 ਸਾਲਾਂ ਦੇ ਵਿੱਚ, ਤਾਂ ਫਿਰ ਇੰਡੀਅਨ ਪੁਲਿਸ ਕਲੀਅਰੈਂਸ ਨਹੀਂ ਕੰਪਲਸਰੀ ਹੋ ਜਾਂਦੀ ਹੈ।
ਅੱਛਾ ਠੀਕ ਹੈ, ਮੇਰਾ ਇੱਕ ਕੁਐਸਚਨ ਸੀ ਕਿ 12 ਮਹੀਨੇ ਟੋਟਲ ਜਿੰਨੇ ਚਿਰ ਦੇ ਇੱਥੇ ਆਸਟ੍ਰੇਲੀਆ 'ਚ ਰਹਿੰਦੇ ਪਏ ਆ ਕਿ ਇੱਕ ਵਾਰ 12 ਮਹੀਨੇ ਰਹੇ ਹੋਣ?
12 ਮਹੀਨੇ ਜਿੱਦਾਂ ਮੈਂ ਦੱਸਿਆ ਪਿਛਲੇ 10 ਸਾਲਾਂ 'ਚ, ਹੁਣ ਤੁਹਾਡੀ ਫਾਈਲ ਜਿੱਦਾਂ ਮਾਰਚ 2020 'ਚ ਪਈ ਆ, ਹੁਣ ਮਾਰਚ 2010 ਤੋਂ ਬਾਅਦ ਤੁਸੀਂ ਕਿੰਨੀ ਦੇਰ ਕਿੰਨੇ ਦਿਨ ਇੰਡੀਆ ਸਪੈਂਡ ਕੀਤੇ ਆ, ਚਾਹੇ ਉਹ ਇਕੱਠੇ ਸਪੈਂਡ ਕੀਤੇ ਆ, ਜਾਂ ਜਿੱਦਾਂ ਮੰਨ ਲਓ ਤੁਸੀਂ 2010 'ਚ ਇੱਕ ਮਹੀਨੇ ਲਈ ਚਲੇ ਗਏ, ਫਿਰ 2011 'ਚ 15 ਦਿਨ ਲਈ ਚਲੇ ਗਏ, 12 'ਚ ਫਿਰ ਡੇਢ ਮਹੀਨੇ ਲਈ ਚਲੇ ਗਏ, ਉਹ ਤੁਹਾਨੂੰ ਐਡ ਕਰਨੇ ਪੈਣੇ ਸਾਰੇ। ਹਾਂਜੀ, ਇੱਕ ਚੀਜ਼ ਮੈਂ ਹੋਰ ਕਹਿਣੀ ਚਾਹੁੰਗਾ, ਇੰਡੀਅਨ ਪੁਲਿਸ ਕਲੀਅਰੈਂਸ ਜਿੰਨੀ ਜਲਦੀ ਹੋ ਸਕੇ, ਅਗਰ ਤੁਹਾਨੂੰ ਦੇਣੀ ਪੈਂਦੀ 12 ਮਹੀਨੇ ਤੋਂ ਜ਼ਿਆਦਾ ਪੈਂਦਾ, ਉਹ ਐਸ ਸੂਨ ਐਸ ਪੋਸੀਬਲ ਅਪਲਾਈ ਕਰੋ, ਕਿਉਂਕਿ ਅੱਜ ਦੇ ਟਾਈਮ COVID-19 ਕਰਕੇ ਕੀ ਹੋ ਰਿਹਾ ਆ ਕਿ ਕਈ ਵਾਰੀ ਜਿਹੜੀ ਆ ਇੰਡੀਅਨ ਪੁਲਿਸ ਕਲੀਅਰੈਂਸ ਦੀ ਐਪਲੀਕੇਸ਼ਨ 2-3 ਮਹੀਨੇ ਵੀ ਆ ਰਹੇ ਆ ਉਹ ਇਸ਼ੂ ਕਰਨ ਨੂੰ, ਕਿ ਇਹ ਨਾ ਹੋਵੇ ਕਿ ਤੁਹਾਡੀ ਫਾਈਲ ਖੁੱਲ ਜਾਵੇ ਤਾਂ ਤੁਹਾਨੂੰ ਬਾਅਦ ਚੋਂ ਰਿਕੁਐਸਟ ਫੋਰ ਐਕਸਟੈਂਸ਼ਨ ਪਾਣੀ ਪਵੇ।
ਓਕੇ ਓਕੇ ਥੈਂਕ ਯੂ ਵੈਰੀ ਮਚ ਸਰ। ਹਾਂਜੀ ਅੱਜ ਟਾਈਮ ਚੈੱਕ ਕਰਕੇ ਥੈਂਕ ਯੂ ਤੁਹਾਡਾ ਬਹੁਤ ਬਹੁਤ ਹੈਲਪ ਕੀਤੀ ਹੈ।
ਗੁੱਡ ਲੱਕ ਸਰ ਜੀ।
ਓਕੇ ਥੈਂਕ ਯੂ।
ਅਗਲਾ ਸਵਾਲ ਸੀਆ ਗਰਗੁਰਾਂ ਦਾ ਸ਼ਾਮਲ ਕਰਦੇ ਹਾਂ। ਸੀਆ ਪੁੱਛਣਾ ਚਾਹ ਰਹੇ ਨੇ, ਕਹਿੰਦੇ ਵਟ ਇਜ਼ ਦਾ ਸਕੋਪ ਆਫ ਅਰਲੀ ਚਾਈਲਡਹੁੱਡ ਟੀਚਿੰਗ ਇਨ ਰਿਲੇਟਸ ਟੂ ਪੀਆਰ।
ਦੇਖੋ ਅਰਲੀ ਚਾਈਲਡਹੁੱਡ ਗੁੱਡ ਕੋਰਸ ਆ, ਇਹ ਜਿਹੜਾ ਪਿਛਲੇ ਸਾਲ ਦੇ ਵਿੱਚ ਸੀਗਾ ਇਹ ਮੀਡੀਅਮ ਟੂ ਲੌਂਗ ਟਰਮ ਲਿਸਟ ਦੇ ਵਿੱਚ ਸੀਗਾ। ਉਹਦਾ ਮਤਲਬ ਇਹ ਹੈ ਕਿ ਉਹ ਡਾਇਰੈਕਟ 189 ਲਈ ਐਲੀਜੀਬਿਲਿਟੀ ਬਣਦੀ ਸੀ। ਡੈਫੀਨੇਟਲੀ ਗੁੱਡ ਕੋਰਸ ਆ, ਅਗਰ ਆਪਾਂ ਇਹਨਾਂ ਦੀ ਰਿਕੁਆਇਰਮੈਂਟਸ ਮੀਟ ਕਰਕੇ, ਚਾਹੇ ਉਹ ਕੁਆਲੀਫਿਕੇਸ਼ਨ ਵੱਲੋਂ, ਚਾਹੇ ਉਹ ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ ਵੱਲੋਂ ਆ ਤੇ ਵਰਕ ਐਕਸਪੀਰੀਅੰਸ ਵੱਲੋਂ ਆ, ਅਗਰ ਉਹ ਮੀਟ ਕਰਕੇ ਆਪਾਂ ਆਪਣੀ ਸਕਿੱਲ ਅਸੈਸਮੈਂਟ ਕਰਾ ਸਕਦੇ ਹਾਂ ਤਾਂ ਇਹ ਬਹੁਤ ਗੁੱਡ ਆਪਸ਼ਨ ਹੈਗੀ ਆ 189 ਵੀਜ਼ਾ ਦੇ।
ਜੀ ਅਗਲਾ ਸਵਾਲ ਜੈਸੀ ਜੈਸੀ ਹੋਰਾਂ ਦਾ ਸ਼ਾਮਿਲ ਕਰਦੇ ਹਾਂ। ਜੈਸੀ ਜੀ ਪੁੱਛਣਾ ਚਾਹ ਰਹੇ ਨੇ ਸਵਾਲ ਇਹਨਾਂ ਦਾ, ਆਈ ਅਪਲਾਈਡ ਮਾਈ 491 ਵੀਜ਼ਾ ਇਨ 15th ਅਪ੍ਰੈਲ ਬਟ ਸਟਿਲ ਵੇਟਿੰਗ ਜੀ ਕਹਿੰਦੇ।
ਦੇਖੋ ਹਾਂਜੀ, ਕਿਉਂਕਿ ਕੀ ਹੋਇਆ ਸੀ ਇਹਦੇ ਲਈ 15 ਅਪ੍ਰੈਲ ਤੋਂ ਬਾਅਦ ਜਦਕਿ ਇੰਨਾ ਕੋਈ ਟਾਈਮ ਨਹੀਂ ਹੋਇਆ, ਬਟ ਜਦੋਂ 491 ਸ਼ੁਰੂ ਹੋਇਆ ਸੀਗਾ ਵੀਜ਼ਾ ਐਪਲੀਕੇਸ਼ਨ ਪੈਣੀਆਂ, ਡਿਪਾਰਟਮੈਂਟ ਦਾ ਪ੍ਰੋਸੈਸਿੰਗ ਟਾਈਮ ਬਹੁਤ ਫਾਸਟ ਸੀ ਤੇ ਸਾਡੀ ਐਕਸਪੈਕਟੇਸ਼ਨ ਵੀ ਓਦਾਂ ਹੀ ਹੋ ਗਈਆਂ ਕਿ ਹਾਂਜੀ 491 ਜਦੋਂ ਪਾਵਾਂਗੇ 2-3 ਮਹੀਨੇ ਦੇ ਵਿੱਚ ਡਿਸੀਜਨ ਆ ਜਾਊਗਾ। ਹੁੰਦਾ ਵੀ ਪਿਆ ਸੀ ਏਦਾਂ, ਬਟ ਪਿੱਛੇ ਕਿ ਜਦੋਂ ਤੋਂ ਆ ਕੋਵਿਡ-19 ਕਾਰਨ ਜਦੋਂ ਤੋਂ ਆ ਲੋਕਡਾਊਨ ਵਗੈਰਾ ਸ਼ੁਰੂ ਹੋਇਆ, ਉਸ ਤੋਂ ਬਾਅਦ ਇਹ ਦੇਖਣ ਜਾ ਰਿਹਾ ਕਿ 491 ਜਿਹੜੀਆਂ ਇੰਡੀਵਿਜੁਅਲ ਫਾਈਲਾਂ ਤੇ ਵੀ ਵੈਸੇ ਵੀ ਸ਼ੋ ਕਰਦਾ ਪਿਆ ਹੈ 2-3 ਮਹੀਨੇ ਦੇ ਵਿੱਚ ਡਿਸੀਜਨ ਆਊਗਾ, ਬਟ ਡਿਸੀਜਨ ਜਿਹੜੇ ਆ ਉਹ ਨਹੀਂ ਆ ਰਹੇ ਆ, ਫਾਈਲਾਂ ਮੋਸਟਲੀ ਹੋਲਡ ਤੇ ਆ। ਇਹਦੇ ਵਿੱਚ ਇੱਕ ਐਕਸੈਪਸ਼ਨ ਜ਼ਰੂਰ ਆ ਕਿ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਅਗਰ ਤੁਸੀਂ ਹੈਲਥ ਨਾਲ ਰਿਲੇਟਡ ਹੈਗੇ ਆ, ਅਗਰ ਰਜਿਸਟਰਡ ਨਰਸਿਸ ਆ, ਉਹਨਾਂ ਦੇ ਗ੍ਰਾਂਟਾਂ ਜਲਦੀ ਆ ਰਹੀਆਂ, ਬਟ ਦੂਜੇ ਆਕੂਪੇਸ਼ਨ ਅਕਾਊਂਟੈਂਟ, ਆਈਟੀ, ਇਲੈਕਟ੍ਰੋਨਿਕ ਇੰਜੀਨੀਅਰ, ਸ਼ੈਫ, ਮੋਟਰ ਮਕੈਨਿਕਸ, ਇਹਨਾਂ ਦੀ ਫਾਈਲਾਂ ਜਿਹੜੀਆਂ ਆ ਉਹ ਹਲੇ ਹੋਲਡ ਤੇ ਆ, ਕਈਆਂ ਨੂੰ 4-4 ਮਹੀਨੇ ਵੀ ਹੋ ਗਏ ਆ, ਹਲੇ ਡਿਸੀਜਨ ਉਹਨਾਂ ਦੇ ਨਹੀਂ ਆ ਰਹੇ। ਬਟ ਕੀ ਇਹ ਵਰੀ ਕਰਨ ਵਾਲੀ ਚੀਜ਼ ਆ? ਡੈਫੀਨੇਟਲੀ ਨਹੀਂ, ਇਹ ਪ੍ਰੋਸੈਸਿੰਗ ਡਿਲੇਜ਼ ਆ, ਕੋਈ ਐਡਾ ਵੱਡੀ ਇਹਦੇ ਵਿੱਚ ਕੋਈ ਸਟ੍ਰੈਸ ਵਾਲੀ ਗੱਲ ਨਹੀਂ ਹੈਗੀ। ਇਹ ਜਿਹੜਾ ਫਾਈਨੈਂਸ਼ੀਅਲ ਈਅਰ ਸ਼ੁਰੂ ਹੋ ਚੁੱਕਾ ਹੈ, ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਪਿਛਲੇ ਸਾਲ ਦੀਆਂ 491 ਦੀਆਂ ਫਾਈਲਾਂ ਸੀ ਉਹ ਡਿਪਾਰਟਮੈਂਟ ਉਹਦੇ ਤੇ ਡਿਸੀਜਨ ਦੇਣੇ ਜਲਦੀ ਹੀ ਸ਼ੁਰੂ ਕਰੂਗਾ, ਇਹ ਆਪਾਂ ਐਕਸਪੈਕਟ ਕਰ ਰਹੇ ਹਾਂ।
ਠੀਕ, ਅਗਲਾ ਸਵਾਲ ਸ਼ਾਮਲ ਕਰਦੇ ਹਾਂ ਜੀ ਰੀਤ ਸੰਧੂ ਹੋਰਾਂ ਦਾ। ਰੀਤ ਸੰਧੂ ਜੀ ਪੁੱਛ ਰਹੇ ਨੇ, ਕਹਿੰਦੇ ਸਰ ਮੈਂ ਆਲਰੇਡੀ JRE ਲਈ ਅਪਲਾਈ ਕੀਤਾ ਹੋਇਆ ਮਈ ਦੇ ਵਿੱਚ, ਅਜੇ ਤੱਕ ਕੋਈ ਰਿਸਪੌਂਸ ਨਹੀਂ ਆਇਆ, ਕਹਿੰਦੇ ਪਲੀਜ਼ ਡਿਟੇਲ ਦੇ ਵਿੱਚ ਦੱਸਿਓ JRE।
ਦੇਖੋ JRE ਦੀ ਸਾਰਿਆਂ ਨੂੰ ਅੱਜ ਕੱਲ ਇਹ ਪ੍ਰੋਬਲਮ ਆ ਰਹੀ ਹੈ, ਰੀਤ ਜੀ ਤੁਹਾਡੀ ਇਕੱਲਿਆਂ ਦੀ ਪ੍ਰੋਬਲਮ ਨਹੀਂ ਆ, ਇਹ ਐਪਲੀਕੈਂਟਸ ਨੂੰ ਵੀ, ਮਾਈਗ੍ਰੇਸ਼ਨ ਏਜੰਟਸ ਨੂੰ ਵੀ, ਸਾਰੇ ਜਿਹੜਾ ਟ੍ਰਬਲ ਫੇਸ ਕਰ ਰਹੇ ਆ TRA ਨਾਲ ਡੀਲ ਕਰਨ ਦੇ ਲਈ, ਕਿਉਂਕਿ ਕੀ ਹੋਇਆ ਫੋਰ ਸਮ ਰੀਜ਼ਨ ਜਿੰਨੀਆਂ ਵੀ ਐਪਲੀਕੇਸ਼ਨ ਆ, ਚਾਹੇ ਆਪਾਂ ਪ੍ਰੋਵੀਜ਼ਨ ਸਕਿੱਲ ਅਸੈਸਮੈਂਟ ਕਹਿ ਲਈਏ, ਚਾਹੇ ਜੋਬ ਰੈਡੀ ਜਦੋਂ ਆਪਾਂ JRE ਦੀ ਜਦੋਂ ਨਵੀਂ ਐਪਲੀਕੇਸ਼ਨ ਜਾਂਦੀ ਆ, ਜਾਂ ਬਾਅਦ ਚੋਂ ਉਹਦੇ ਚੋਂ ਆਰਸ ਅਪਡੇਟ ਕਰਨੇ ਆ, ਜਾਂ ਫਾਈਨਲ ਆਪਾਂ ਸਕਿੱਲ ਅਸੈਸਮੈਂਟ ਉਹਨਾਂ ਕੋਲ ਲੈਟਰ ਲੈਣਾ, ਐਵਰੀ ਪ੍ਰੋਸੈਸ ਤੇ ਡਿਲੇ ਆ। ਔਰ ਸਭ ਤੋਂ ਜ਼ਿਆਦਾ ਇਹਦੇ ਵਿੱਚ ਪ੍ਰੋਬਲਮ ਇਹ ਆ ਰਹੀ ਹੈ ਕਿ ਉਹਨਾਂ ਦੀ ਜਿਹੜਾ ਆ ਰਿਸਪੌਂਸ ਨਹੀਂ ਆ ਰਿਹਾ, ਤਾਂ ਈਮੇਲਸ ਦਾ ਫੋਨ ਕਰਕੇ ਵੀ ਤੁਹਾਨੂੰ ਮੇ ਬੀ ਕਈ ਵਾਰ ਘੰਟਾ ਘੰਟਾ ਵੀ ਵੇਟ ਕਰਨਾ ਪੈਂਦਾ ਹੈ ਉਹਨਾਂ ਦੇ ਨਾਲ ਗੱਲ ਕਰਨ ਲਈ। ਬਾਕੀ ਕੋਈ ਐਡਾ ਉਹ ਨਹੀਂ ਹੈ ਕਿ ਅਗਰ ਉਹਨਾਂ ਨੇ ਰਿਸਪੌਂਸ ਨਹੀਂ ਦਿੱਤਾ ਤੁਹਾਡਾ ਉਹ ਸ਼ੁਰੂ ਨਹੀਂ ਹੋਇਆ, ਤੁਹਾਡਾ ਸ਼ੁਰੂ ਜਿਹੜਾ ਹੈ ਉਹੀ ਇਫੈਕਟਿਵ ਡੇਟ ਮੰਨੀ ਜਾਊਗੀ। ਇੱਕ ਇਹਦੇ ਵਿੱਚ ਮੈਂ ਜ਼ਰੂਰ ਤੁਹਾਨੂੰ ਰਿਕਮੈਂਡੇਸ਼ਨ ਕਰੂੰਗਾ ਕਿ ਮੈਨੂੰ ਪਤਾ ਹੈ ਕਿ ਇਹਨਾਂ ਨੂੰ ਜਿਹੜਾ ਆ ਟਾਈਮਲੀ ਜਿਹੜਾ ਆ ਜਦੋਂ ਫੋਨ ਕਰਦੇ ਆ ਟਾਈਮ ਬਹੁਤ ਸਪੈਂਡ ਹੁੰਦਾ ਪਿਆ ਆ, ਇੱਕ ਇੱਕ ਘੰਟਾ ਤੁਹਾਨੂੰ ਵੇਸਟ ਕਰਨਾ ਪੈਂਦਾ ਉੱਥੇ ਗੱਲ ਕਰਨ ਲਈ, ਬਟ ਉਹਨਾਂ ਨਾਲ ਫੋਲੋ ਅਪ ਜ਼ਰੂਰ ਕਰਦੇ ਰਹੋ, ਕਿਉਂਕਿ ਜਦੋਂ ਜਦ ਫੋਲੋ ਅਪ ਕਰਦੇ ਰਹਿੰਦੇ ਆ ਉਹਦੇ ਵਿੱਚ ਕਈ ਵਾਰੀ ਜਿਹੜਾ ਆ ਤੁਹਾਡੀ ਪ੍ਰੋਸੈਸਿੰਗ ਕਰਕੇ ਤੁਹਾਨੂੰ ਈਮੇਲ ਭੇਜ ਦਿੰਦੇ ਆ, ਤੇ ਤੁਸੀਂ ਈਮੇਲ ਵੀ ਸੈਂਡ ਕਰ ਸਕਦੇ ਹੋ, ਬਟ ਉਹਨਾਂ ਨੂੰ ਫੋਨ ਕਰਕੇ ਆਪਣਾ ਅਪਡੇਟ ਜ਼ਰੂਰ ਲੈਂਦੇ ਰਹੋ।
ਠੀਕ, ਅਗਲੇ ਸਵਾਲ ਵੱਲ ਵਧਦੇ ਆ। ਸਤਪਾਲ ਸਿੰਘ ਅਗਲਾ ਸਵਾਲ ਪੁੱਛ ਰਹੇ ਨੇ, ਇਸ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈਏ ਤੁਹਾਨੂੰ ਸ਼ੁਭ ਬੁਪਰ ਆਏ ਹੋਰਾਂ ਨੇ। ਹਾਂਜੀ ਸਤਿ ਸ੍ਰੀ ਅਕਾਲ ਸ਼ੁਭ ਜੀ। ਸਤਪਾਲ ਸਿੰਘ ਸਵਾਲ ਪੁੱਛ ਰਹੇ ਨੇ, ਕਹਿੰਦੇ ਆਈ ਹੈਵ 80 ਪੁਆਇੰਟਸ ਮਾਈ ਓਨ ਐਜ ਰਜਿਸਟਰਡ ਨਰਸ ਇਨ ਕੁਈਨਜ਼ਲੈਂਡ, ਸੋ ਐਨੀ ਚਾਂਸਿਸ ਫਾਰ 190 ਐਂਡ 189?
ਸਤਪਾਲ ਜੀ ਆਪਣੇ ਪੁਆਇੰਟਸ ਜਿਹੜੇ ਆ ਚਲੋ ਕਾਫੀ ਆ ਵੈਸੇ 80, ਬਟ 189 ਲਈ ਇਹ ਥੋੜਾ ਮੁਸ਼ਕਿਲ ਲੱਗ ਰਿਹਾ ਕਿ ਆਪਾਂ ਨੂੰ ਇਨਵੀਟੇਸ਼ਨ ਆ ਨਾ। ਹਾਂਜੀ ਅਗਰ ਜਿੱਦਾਂ ਆਪਾਂ ਦੇਖਿਆ ਹੈ ਕਿ ਰਜਿਸਟਰ ਨਰਸਿਸ ਨੂੰ ਡਿਪਾਰਟਮੈਂਟ ਪ੍ਰਾਇਓਰਟੀ ਦੇ ਰਿਹਾ ਆ ਕਿ ਮੈਂ ਐਕਸਪੈਕਟ ਕਰ ਰਿਹਾ ਕਿ ਸ਼ਾਇਦ 85 ਤੇ ਵੀ ਇਨਵੀਟੇਸ਼ਨ ਆ ਸਕਦੀਆਂ, 80 ਤੇ ਥੋੜਾ ਮੁਸ਼ਕਿਲ ਲੱਗ ਰਿਹਾ ਆ। ਬਾਕੀ ਕੁਈਨਜ਼ਲੈਂਡ ਦਾ 190 ਦੇਖੋ ਉਹ ਡਿਪੈਂਡ ਕਰੂਗਾ ਕਿ ਕਿਉਂਕਿ ਕੁਈਨਜ਼ਲੈਂਡ ਦੇਖਿਆ ਕਿ ਪਿਛਲੇ ਕਾਫੀ ਸਮੇਂ ਤੋਂ 190 ਉਹਨਾਂ ਨੇ ਬੰਦ ਕੀਤਾ ਹੋਇਆ ਸੀ, 490 ਵੀ ਹੁਣ ਬੰਦ ਆ। ਜਦੋਂ ਸਟੇਟ ਦੀਆਂ ਐਲੋਕੇਸ਼ਨ ਆਊਗੀਆਂ ਇਸ ਸਾਲ ਦੀ, ਜਦੋਂ ਨਵੀਆਂ ਲਿਸਟਾਂ ਆਊਗੀਆਂ ਉਹਦੇ ਵਿੱਚ ਕੀ ਰਿਕੁਆਇਰਮੈਂਟਸ ਰੱਖਦੇ ਆ ਉਹਦੇ ਤੇ ਡਿਪੈਂਡ ਕਰੂਗਾ ਕਿ ਤੁਹਾਡੀ ਐਲੀਜੀਬਿਲਿਟੀ ਕੀ ਬਣਦੀ ਆ। ਐਟ ਦ ਮੋਮੈਂਟ ਸਤਪਾਲ ਜੀ ਮੈਂ ਇਹੀ ਰਿਕਮੈਂਡੇਸ਼ਨ ਦਊਂਗਾ ਕਿ ਆਪਣੇ 189 ਲਈ, ਮੈਨੂੰ ਨੀ ਪਤਾ ਕਿ ਕੀ ਸਿਚੁਏਸ਼ਨ ਹੈ ਤੁਹਾਡੇ ਕਿੱਦਾਂ ਪੁਆਇੰਟ ਹੋਇਆ ਹੈ ਪੂਰੇ, ਕਿ ਇਨ ਕੇਸ ਤੁਹਾਡੇ ਕੋਲ ਅਗਰ ਕੋਈ ਮਾਰਜਨ ਹੈਗਾ ਆ ਅਗਰ ਆਪਣੇ ਪੁਆਇੰਟ ਇਨਕਰੀਜ਼ ਕਰਨ ਦਾ, ਮੇ ਬੀ 7 ਜਾਂ ਉਹਨੂੰ 80 ਚ ਕਰ ਸਕਦੇ ਆ ਜਾਂ 90 ਦੇ ਸਕਦੇ ਆ, ਉਹ ਜ਼ਰੂਰ ਆਪਣੇ ਜਿਹੜਾ ਆ ਅਗਰ ਕਿਸੇ ਪਾਸੇ ਸ਼ਾਰਟ ਪੈਂਦੇ ਪਏ ਤਾਂ ਆਪਣੇ ਪੁਆਇੰਟਸ ਇਨਕਰੀਜ਼ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਓ।
ਠੀਕ, ਅਗਲੇ ਸਵਾਲ ਵੱਲ ਵਧਦੇ ਹਾਂ। ਫੇਸਬੁੱਕ ਜ਼ਰੀਏ ਅਗਲਾ ਸਵਾਲ ਪੁੱਛਣਾ ਚਾਹਿਆ ਮਨਪ੍ਰੀਤ ਕੌਰ ਹੋਰਾਂ ਨੇ। ਸਤਿ ਸ੍ਰੀ ਅਕਾਲ ਬੁਲਾ ਲੈਣ ਪਹਿਲਾਂ। ਸਤਿ ਸ੍ਰੀ ਅਕਾਲ ਮਨਪ੍ਰੀਤ ਜੀ।
ਸਤਿ ਸ੍ਰੀ ਅਕਾਲ ਜੀ।
ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਆਈ ਐਮ ਡੂਇੰਗ ਬੈਚਲਰ ਆਫ ਐਗਰੀ ਬਿਜ਼ਨਸ, ਇਸ ਦੇਅਰ ਐਨੀ ਚਾਂਸ ਫਾਰ ਪੀਆਰ ਇਨ ਦਿਸ ਫੀਲਡ?
ਦੇਖੋ ਐਗਰੀ ਬਿਜ਼ਨਸ ਦੇ ਵਿੱਚ ਇਹ ਹੈ ਕਿ ਡਿਪੈਂਡ ਕਰਦਾ ਹੈ ਕਿ ਆਪਣਾ ਅਗਰ ਆਪਾਂ ਰੈਲੇਵੈਂਟ ਅਗਰ ਆਪਣੀ ਆਕੂਪੇਸ਼ਨ ਕੋਈ ਸਿਲੈਕਟ ਕਰੀਏ, ਕਿਉਂਕਿ ਮੋਸਟਲੀ ਐਗਰੀ ਦੇ ਰਿਲੇਟਡ ਜਿਹੜਾ ਵੈਕੇਸੀ ਸਕਿੱਲ ਅਸੈਸਮੈਂਟ ਕਰਦਾ ਹੈ। ਪ੍ਰੋਫੈਸ਼ਨਲ ਆਕੂਪੇਸ਼ਨ ਦੇ ਵਿੱਚ ਅਗਰ ਆਪਾਂ ਆਪਣਾ ਵਰਕ ਐਕਸਪੀਰੀਅੰਸ ਉਸ ਤੋਂ ਬਾਅਦ ਲੈ ਕੇ ਰਿਲੇਟਡ ਫੀਲਡ ਦੇ ਵਿੱਚ ਜਿਹੜੀ ਆਕੂਪੇਸ਼ਨ ਤੁਸੀਂ ਸਿਲੈਕਟ ਕਰੋਗੇ ਉਹਦੇ ਵਿੱਚ ਰਿਲੇਟਡ ਵਰਕ ਐਕਸਪੀਰੀਅੰਸ ਲੈਂਦੇ ਹਾਂ 1 ਸਾਲ ਦਾ ਫੁੱਲ ਟਾਈਮ, ਉਸ ਤੋਂ ਬਾਅਦ ਅਗਰ ਆਪਣੀ ਉਹ ਸਕਿੱਲ ਅਸੈਸਮੈਂਟ ਹੋਣ ਤੋਂ ਬਾਅਦ ਆਪਣੇ ਆਪਸ਼ਨ ਜਿਹੜੀਆਂ ਉਹ ਡੈਫੀਨੇਟਲੀ ਬਣ ਸਕਦੀਆਂ ਆ, ਉਹ ਚਾਹੇ ਆਪ ਸਟੇਟ ਦੀ ਹੋਵੇ ਜਾਂ 190 ਹੋਵੇ ਚਾਹੇ ਉਹ 491 ਹੋਵੇ, ਡਿਪੈਂਡਿੰਗ ਕਿੱਥੇ ਆਪਣੀ ਐਲੀਜੀਬਿਲਿਟੀ ਬਣਦੀ ਹੈ ਜੀ।
ਠੀਕ, ਅੱਗੇ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ, ਉਹਨਾਂ ਨੂੰ ਸ਼ਾਮਲ ਕਰਦੇ ਹਾਂ। 467 ਤੋਂ ਸਾਡੇ ਨਾਲ ਜੁੜੇ ਨੇ, ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਵਾਗਤ ਕਰਦੇ ਹਾਂ ਜੀ ਤੁਹਾਡਾ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਹਾਂਜੀ, ਕੌਣ ਬੋਲ ਰਹੇ ਹੋ ਜੀ?
ਮੇਰਾ ਨਾਮ ਜੀ ਅਮਨਦੀਪ ਸਿੰਘ ਆ।
ਹਾਂਜੀ ਅਮਨਦੀਪ ਜੀ, ਕੀ ਸਵਾਲ ਆ?
ਮੇਰਾ ਕੁਐਸਚਨ ਆ ਜੀ, ਮੈਂ ਸਿਟੀਜ਼ਨਸ਼ਿਪ ਅਪਲਾਈ ਕੀਤੀ ਹੋਈ ਆ ਤੇ ਮੇਰੇ ਮਦਰ ਦਾ ਨਾਮ JIT ਆ ਜੀ ਮੇਰੇ ਪਾਸਪੋਰਟ ਤੇ, ਪਰ ਜਿਹੜੇ ਮੇਰੇ ਮਦਰ ਦੇ ਡਾਕੂਮੈਂਟ ਆ ਉਹਨਾਂ ਤੇ JEE ਆ ਜੀ, ਉਹਦਾ ਕੋਈ ਚੱਕਰ ਪੈ ਸਕਦਾ ਜਾਂ ਨਹੀਂ?
ਦੇਖੋ ਆਹ ਵਾਲੀ ਪ੍ਰੋਬਲਮ ਨਾ ਬਹੁਤ ਕਾਮਨ ਪ੍ਰੋਬਲਮ ਆ ਪੰਜਾਬ ਦੇ ਵਿੱਚ ਕਿ ਪਾਸਪੋਰਟ ਤੇ ਪੇਰੈਂਟਸ ਦਾ ਨਾਮ ਕੁਛ ਹੋਰ ਆ ਤੇ ਬਾਕੀ ਡਾਕੂਮੈਂਟਸ ਕੁਛ ਹੋਰ ਹੋ ਜਾਂਦਾ ਆ। ਦੇਖੋ ਇਸ ਵਿੱਚ ਡਿਪਾਰਟਮੈਂਟ ਨੂੰ ਵੀ ਜਿਹੜਾ ਉਹ ਪਤਾ ਹੈ ਕਿ ਆਹ ਵਾਲੀ ਚੀਜ਼ਾਂ ਜਿਹੜੀਆਂ ਪੇਰੈਂਟਸ ਦੇ ਨਾਮਾਂ ਹੋ ਜਾਂਦੀਆਂ ਤੇ ਜ਼ਿਆਦਾਤਰ ਇਸ਼ੂ ਜਿਹੜਾ ਆ ਕ੍ਰੀਏਟ ਨਹੀਂ ਕੀਤਾ ਜਾਂਦਾ ਅਨਲੈਸ ਕੋਈ ਕੇਸ ਆਫੀਸਰ ਉੱਥੇ ਯੂ ਨੋ ਕਿ ਜਿਹਨੇ ਪ੍ਰੋਬਲਮ ਕ੍ਰੀਏਟ ਕਰਨੀ ਹੈ ਕਿ ਜਿਹਦਾ ਕਿਸੇ ਦਾ ਦਿਨ ਖਰਾਬ ਆ ਕਿ ਸਵੇਰੇ ਉੱਠ ਕੇ ਹੁਣ ਵਧੀਆ ਨਹੀਂ ਲੱਗ ਰਿਹਾ, ਉਹਦਾ ਮੂਡ ਅਪਸੈਟ ਆ ਕਿਸੇ ਚੀਜ਼ ਨੂੰ, ਉੱਥੇ ਇਸ਼ੂ ਕਰ ਦੇਵੇ, ਬਟ ਏਦਾਂ ਦੀ ਚੀਜ਼ਾਂ ਦੇ ਉੱਤੇ ਜਨਰਲੀ ਇਸ਼ੂ ਜਿਹੜਾ ਆ ਉਹ ਕ੍ਰੀਏਟ ਨਹੀਂ ਕਰਦਾ ਡਿਪਾਰਟਮੈਂਟ। ਸੋ ਏਦਾਂ ਕੋਈ ਬਰੀ ਕਰਨ ਵਾਲੀ ਚੀਜ਼ ਨਹੀਂ ਹੈਗੀ ਆ, ਬਟ ਹਾਂਜੀ ਕਿ ਉਹ 100% ਨਹੀਂ ਕਰੂਗਾ ਜਿੱਦਾਂ ਮੈਂ ਦੱਸਿਆ ਕਿ ਕਿਸ ਆਫੀਸਰ ਨੇ ਕਰਨਾ ਚਾਹਿਆ ਨਹੀਂ ਕਹਿਣਾ, ਆਸਕ ਕੁਐਸਚਨ ਆਉਣੇ, ਪਰ ਉਹਦੇ ਵਿੱਚ ਤੁਸੀਂ ਐਫੀਡੇਵਿਟ ਵਗੈਰਾ ਲਗਾ ਕੇ ਦੇ ਸਕਦੇ ਹੋ ਕਿ ਇਸ ਵਨ ਐਂਡ ਸੇਮ ਪਰਸਨ, ਸੋ ਏਦਾਂ ਕੋਈ ਵੱਡਾ ਇਹਦੇ ਵਿੱਚ ਇਸ਼ੂ ਨਹੀਂ ਹੈਗਾ, ਸੋ ਡੋਂਟ ਵਰੀ ਅਬਾਊਟ ਇਟ।
ਐਕਚੁਲੀ ਭਾਜੀ ਮੇਰੇ ਕੋਲ ਵੈਸੇ ਏਦਾਂ ਦਾ ਡਾਕੂਮੈਂਟ ਵੀ ਹੈਗਾ ਜਿਹਦੇ ਵਿੱਚ ਮੇਰੇ ਮੰਮੀ ਦਾ ਨਾਮ JEE ਆ, ਜਿਹਦਾ ਪੁਰਾਣੇ ਟਾਈਮਾਂ ਦੇ ਜਿਹੜੇ ਡਾਕੂਮੈਂਟ ਆ, ਬਟ ਜਿਹੜੇ ਹੁਣ ਨਵੇਂ ਡਾਕੂਮੈਂਟ ਆ ਉਹ JEE ਵਾਲੇ ਸਾਰੇ।
ਓਕੇ, ਤੇ ਤੁਹਾਡੇ ਪਾਸਪੋਰਟ ਵਿੱਚ JIT ਆ ਤੁਸੀਂ ਦੱਸਿਆ ਰਾਏ?
ਹਾਂਜੀ ਹਾਂਜੀ, ਤੇ ਜਿੱਦਾਂ ਮੇਰੇ ਮੰਮੀ ਜੋ ਮੈਂ ਮੇਰਾ ਬਰਥ ਸਰਟੀਫਿਕੇਟ ਆ ਉਹਦੇ ਉੱਤੇ JEE ਆ।
ਓਕੇ, ਤੇ ਤੁਹਾਡਾ ਜਿਹੜਾ ਆ ਪਾਸਪੋਰਟ ਆ ਉਹ ਤੇ JIT,
ਤੇ ਜਿਹੜੇ ਨਵੇਂ ਡਾਕੂਮੈਂਟ ਉਹਨਾਂ ਦੇ।
ਦੇਖੋ ਆ ਤੁਸੀਂ ਡਾਕੂਮੈਂਟ ਅਵੋਇਡ ਨਹੀਂ ਕਰ ਸਕਦੇ ਕਿਉਂਕਿ ਬਰਥ ਸਰਟੀਫਿਕੇਟ ਆ ਤੁਹਾਨੂੰ ਜਦੋਂ ਆਪਾਂ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਪਾਉਂਦੇ ਹਾਂ ਉਹ ਮੈਂਡੇਟਰੀ ਡਾਕੂਮੈਂਟ ਹੁੰਦਾ ਹੈ ਡਿਪਾਰਟਮੈਂਟ ਨੂੰ ਦੇਣਾ, ਠੀਕ ਆ? ਅਗਰ ਤੁਸੀਂ ਉਹ ਦੇ ਚੁੱਕੇ, ਤੁਸੀਂ ਦੇਤਾ ਹੋਣਾ ਵੈਸੇ ਉਹ, ਅਗਰ ਉਹ ਦੇ ਚੁੱਕੇ ਹੋ ਤਾਂ ਹੁਣ ਆਪਣੇ ਉਹਨਾਂ ਨੂੰ ਇਨਫੋਰਮੇਸ਼ਨ ਤਾਂ ਉਹਨਾਂ ਨੂੰ ਪਹਿਲਾਂ ਹੀ ਹੈਗੀ ਆ ਕਿ ਉਹਦੇ ਵਿੱਚ ਆਈ ਆ ਤਾਂ ਉਹਦੇ ਵਿੱਚ ਡਬਲ ਹੀ ਆ, ਜਨਰਲੀ ਉਹ ਏਦਾਂ ਦਾ ਕੋਈ ਇਸ਼ੂ ਕ੍ਰੀਏਟ ਨਹੀਂ ਕਰੂਗੇ, ਸੋ ਵਰੀ ਕਰਨ ਵਾਲੀ ਚੀਜ਼ ਨਹੀਂ। ਅਗਰ ਤੁਸੀਂ ਨਹੀਂ ਦਿੱਤਾ ਹੁੰਦਾ ਤਾਂ ਮੈਂ ਇਹ ਕਹਿ ਸਕਦਾ ਸੀ ਕਿ ਤੁਸੀਂ ਉਹਦੀ ਜਗ੍ਹਾ ਆਪਣਾ 10th ਦਾ ਸਰਟੀਫਿਕੇਟ ਦੇ ਸਕਦੇ ਹੋ ਕਿ ਅਗਰ 10th ਦੇ ਸਰਟੀਫਿਕੇਟ ਤੇ ਤੁਹਾਡਾ ਠੀਕ ਹੈਗਾ, ਕਿਉਂਕਿ ਡਿਪਾਰਟਮੈਂਟ ਜਨਰਲੀ ਬਰਥ ਸਰਟੀਫਿਕੇਟ ਦੀ ਜਗ੍ਹਾ 10th ਦਾ ਸਰਟੀਫਿਕੇਟ ਵੀ ਐਕਸੈਪਟ ਕਰ ਲੈਂਦਾ ਕਿ ਅਗਰ ਏਦਾਂ ਦਾ ਮਿਸਪੈਚ ਹੋਵੇ ਤਾਂ ਜਨਰਲੀ ਟਰਾਈ ਕਰੀਦਾ ਕਿ ਡਿਪਾਰਟਮੈਂਟ ਨੂੰ ਇਨਫੋਰਮੇਸ਼ਨ ਜਿਹੜੀ ਆ ਉਹ ਦਿਓ ਕਿ ਜਿਹੜੀ ਉਹਨਾਂ ਨੂੰ ਵੀ ਠੀਕ ਲੱਗੇ। ਉਹਨਾਂ ਕੋਲ ਬਰਥ ਸਰਟੀਫਿਕੇਟ ਦਿੱਤਾ ਹੋਇਆ ਆ, ਉਹ ਇੱਕ ਚ ਆਈ ਹੈ ਇੱਕ ਚ ਡਬਲ ਈ ਆ, ਕੋਈ ਬੜਾ ਇਸ਼ੂ ਹੈ ਨਹੀਂ ਹੈ ਇਨਕੇਸ ਮੰਨ ਲਓ ਬਹੁਤ ਰੇਅਰ ਚਾਂਸ ਉਹ ਇਸ਼ੂ ਏਦਾਂ ਕਰੂਗੇ ਕਿ ਇਹਦਾ ਨਾਮ ਡਿਫਰੈਂਟ ਡਿਫਰੈਂਟ ਕਿਉਂ ਆ, ਉਹਦੇ ਵਿੱਚ ਫਿਰ ਤੁਸੀਂ ਉਹਨਾਂ ਨੂੰ ਐਫੀਡੈਵਿਟ ਦੇ ਸਕਦੇ ਆ ਕਿ ਵਨ ਐਂਡ ਸੇਮ ਪਰਸਨ ਆ, ਕਿ ਪਾਸਪੋਰਟ ਚੋਂ ਡਬਲ ਈ ਆਇਆ ਹੋ ਤੇ ਉਹਦੇ ਵਿੱਚ ਆਈ ਆਇਆ ਹੋਇਆ, ਸੋ ਡੋਂਟ ਵਰੀ।
ਓਕੇ ਭਾਈ, ਥੈਂਕ ਯੂ ਵੈਰੀ ਮੱਚ
ਜੀ, ਨੋ ਪ੍ਰੋਬਲਮ ਜੀ, ਗੁੱਡ ਲੱਕ ਜੀ, ਤੁਹਾਡੀ ਸਿਟੀਜ਼ਨਸ਼ਿਪ ਜਲਦੀ ਜਲਦੀ ਆਵੇ
ਜੀ। ਓਕੇ ਅੱਗੇ ਸਾਡੇ ਨਾਲ ਹੋਰ ਬਹੁਤ ਸਾਰੇ ਦੋਸਤ ਜੁੜ ਰਹੇ ਨੇ, ਇੱਕ ਵਾਰ ਫੇਰ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਵੇਲੇ ਦ ਮਾਈਗ੍ਰੇਸ਼ਨ ਸ਼ੋਅ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ, ਔਰ ਇਸ ਦੇ ਨਾਲ ਹੀ ਫੇਸਬੁੱਕ ਲਾਈਵ ਵੀ ਸਾਡੇ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੇ ਪ੍ਰੋਗਰਾਮ ਚੱਲ ਰਿਹਾ, ਔਰ ਬਹੁਤ ਸਾਰੇ ਦੋਸਤ ਜਿਹੜੇ ਇਸ ਵੇਲੇ ਮੈਸੇਂਜਰ ਦੇ ਰਾਹੀਂ ਸਾਂਝ ਬਣਾਉਣ ਦੀ ਕੋਸ਼ਿਸ਼ ਵਿਚ ਨੇ। ਮੈਂ ਇੱਕ ਵਾਰ ਫੇਰ ਤੁਹਾਨੂੰ ਗੁਜ਼ਾਰਿਸ਼ ਕਰਾਂਗੀ ਕਿ ਤੁਸੀਂ ਆਪਣੇ ਸਵਾਲ ਪਲੀਜ਼ ਸਾਨੂੰ ਇਸ ਵੀਡੀਓ ਦੇ ਰਾਹੀਂ ਭੇਜੋ, ਜਾਂ ਫਿਰ ਤੁਸੀਂ ਟੈਲੀਗ੍ਰਾਮ ਜਾਂ ਸਾਨੂੰ ਈਮੇਲ ਦੇ ਰਾਹੀਂ ਭੇਜੋ। ਈਮੇਲ ਦੇ ਲਈ request@harmanradio.com ਸਾਡਾ ਈਮੇਲ ਪਤਾ, ਜਾਂ ਫਿਰ ਤੁਸੀਂ ਸਾਨੂੰ ਫੋਨ ਕਾਲ ਦੇ ਰਾਹੀਂ ਵੀ ਕੰਟੈਕਟ ਕਰ ਸਕਦੇ ਹੋ। ਇਸ ਵੇਲੇ ਸਾਡੇ ਨਾਲ ਇੱਕ ਹੋਰ ਕਾਲਰ ਜੁੜੇ ਨੇ, ਉਹਨਾਂ ਦੀ ਕਾਲ ਲੈਣ ਤੋਂ ਪਹਿਲਾਂ ਜਿਹੜੇ ਫੇਸਬੁੱਕ ਰਾਹੀਂ ਸਾਡੇ ਨਾਲ ਸਵਾਲ ਪੁੱਛ ਰਹੇ ਨੇ ਕੁਝ ਦੋਸਤ, ਉਹਨਾਂ ਦੇ ਸਵਾਲ ਮੈਂ ਜ਼ਰੂਰ ਪਹਿਲਾਂ ਸ਼ਾਮਲ ਕਰ ਲਵਾਂ, ਉਸ ਤੋਂ ਬਾਅਦ ਬਹੁਤ ਜਲਦੀ ਕਾਲਰ ਨੂੰ ਵੀ ਔਨ ਏਅਰ ਕਰਦੇ ਹਾਂ ਜੀ। ਸਾਡੇ ਨਾਲ ਪ੍ਰਤੀਕ ਦਾਵੜਾ ਜੀ ਜੁੜੇ ਨੇ, ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਆਈ ਹੈਵ ਅ ਕੁਐਸਚਨ ਰਿਗਾਰਡਿੰਗ ਮਾਈ ਵਾਈਫਸ ਐਜੂਕੇਸ਼ਨ ਬੈਕਗਰਾਊਂਡ ਐਂਡ ਐਕਸਪੀਰੀਅੰਸ ਬੈਕ ਫਰੋਮ ਇੰਡੀਆ, ਐਜ਼ ਸ਼ੀ ਇਜ਼ ਫਰੋਮ ਫਾਈਨੈਂਸ ਅਕਾਊਂਟਿੰਗ ਬੈਕਗਰਾਊਂਡ ਐਂਡ ਹੈਜ਼ ਐਨ ਐਕਸਪੀਰੀਅੰਸ ਐਜ਼ ਅ ਸਟਾਕ ਬ੍ਰੋਕਿੰਗ ਡੀਲਰ ਫਾਰ 3 years ਐਂਡ ਹੈਜ਼ ਡਨ ਬੀਕਮ ਫਰੋਮ ਇੰਡੀਆ, ਵਟ ਡੂ ਯੂ ਸੁਜੈਸਟ, ਸ਼ੀ ਇਜ਼ ਹੈਵਿੰਗ 75 ਪੁਆਇੰਟਸ ਇਨਕਲੂਡਿੰਗ ਮਾਈ ਸਕਿੱਲ ਅਸੈਸਮੈਂਟ ਜੀ। ਰੋਹਿਤ ਜੀ
ਓਕੇ, ਉਹਨਾਂ ਦੇ ਅਕਾਊਂਟਿੰਗ ਬੈਕਗ੍ਰਾਉਂਡ ਤੇ ਉਹਨਾਂ ਦੇ 75 ਪੁਆਇੰਟਸ ਬਣਦੇ, ਤਾਂ ਮੈਂ ਅਸਿਊਮ ਕਰ ਰਿਹਾ ਕਿ ਤੁਸੀਂ ਉਹਨਾਂ ਦੀ ਸਕਿੱਲ ਅਸੈਸਮੈਂਟ ਜਿਹੜੀ ਆ ਉਹ ਆਲਰੇਡੀ ਕਰਵਾ ਚੁੱਕੇ ਹੋ। ਦੇਖੋ 75 ਪੁਆਇੰਟ ਤੇ ਜਿਹੜਾ ਹੈ ਇਨਵੀਟੇਸ਼ਨ ਆਉਣਾ ਐਟ ਦਾ ਮੂਮੈਂਟ ਸਾਰਿਆਂ ਨੂੰ ਪਤਾ ਹੈ, ਸਪੈਸ਼ਲੀ ਅਕਾਊਂਟਿੰਗ ਬੈਕਗ੍ਰਾਉਂਡ ਇਜ਼ ਹਾਰਡ, ਕਿਉਂਕਿ ਜਿਹੜੀ ਲਾਸਟ ਇਨਵੀਟੇਸ਼ਨ ਰਾਊਂਡ ਵਿੱਚ ਅਕਾਊਂਟੈਂਟਸ ਨੂੰ ਇਹਨਾਂ ਨੇ ਇਨਵੀਟੇਸ਼ਨ ਭੇਜੀ ਸੀ, ਪੁਆਇੰਟ ਜਿਹੜੇ ਸੀ ਉਹ 100 ਤੇ ਪਹੁੰਚੇ ਹੋਏ ਆ। ਸੋ 90-95 ਪੁਆਇੰਟਸ ਵਾਲੇ ਵੀ ਜਿਹੜੇ ਆ ਉਹ ਇਸ ਟਾਈਮ ਸਫ਼ਰ ਕਰ ਰਹੇ ਆ, ਵੇਟ ਕਰ ਰਹੇ ਆ, ਹਾਰਡ ਹੋਊਗਾ ਕਿਉਂਕਿ ਇਹਨਾਂ ਨੇ ਲਿਖਿਆ ਕਿ ਉਹਨਾਂ ਦੇ 75 ਪੁਆਇੰਟਸ ਹੁਣ ਤੁਹਾਡੀ ਕਿਹੜੀ ਆਕੂਪੇਸ਼ਨ ਆ ਜੀ ਉਹ ਡਿਪੈਂਡ ਕਰਦਾ ਹੈ ਕਿ ਇਨਸਟੈਡ ਆਫ ਤੁਹਾਡੇ ਵਾਈਫ ਨੂੰ ਮੇਨ ਐਪਲੀਕੈਂਟ ਬਣਾ ਕੇ ਤੁਹਾਨੂੰ ਮੇਨ ਐਪਲੀਕੈਂਟ ਬਣਾਤਾ ਜਾਵੇ ਅਗਰ, ਬਿਕੋਜ਼ ਓਨੈਸਟਲੀ ਅਕਾਊਂਟਿੰਗ ਦੇ ਵਿੱਚ ਇਨਵੀਟੇਸ਼ਨ ਆਉਣਾ ਬਹੁਤ ਮੁਸ਼ਕਿਲ ਆ। ਤੁਸੀਂ ਆਪਣਾ ਜਿਹੜਾ ਆ ਆਕੂਪੇਸ਼ਨ ਦੇਖ ਸਕਦੇ ਹੋ, ਤਾਂ ਇਹ ਵੀ ਡਿਪੈਂਡ ਕਰੂਗਾ ਕਿ ਹੁਣ ਜਿਹੜਾ ਹੈ ਕਿ ਤੁਸੀਂ ਔਨ ਸ਼ੋਰ ਹੈਗੇ ਆ ਜਾਂ ਆਫ ਸ਼ੋਰ ਹੈਗੇ ਆ। ਔਨ ਸ਼ੋਰ ਦੇ ਵਿੱਚ ਥੋੜੀ ਆਪਸ਼ਨ ਜ਼ਿਆਦਾ ਹੋ ਸਕਦੀ ਹੈ ਇਹਦੀ ਡੇਟ ਦੇ ਵਿੱਚ, ਕਿ ਜਿੱਦਾਂ ਨਿਊ ਜੋਬ ਹੋਏ ਜਿਵੇਂ 491 ਕੱਢਤਾ ਸੀ ਅਗਰ ਤੁਸੀਂ ਉੱਥੇ ਰਹਿੰਦੇ ਹੋਏ ਹੋ। ਸੋ ਐਸੀ ਆਪਸ਼ਨਸ ਕਈ ਹੋ ਸਕਦੀਆਂ ਹੈ ਕਿ ਤੁਸੀਂ ਔਨ ਸ਼ੋਰ ਹੋ ਜਾਂ ਆਫ ਸ਼ੋਰ ਹੋ, ਇਹ ਸਾਰੇ ਕਾਫੀ ਸਾਰੇ ਫੈਕਟਰਸ ਆ, ਉਸ ਤੋਂ ਬਾਅਦ ਹੀ ਤੁਸੀਂ ਡਿਸਾਈਡ ਕਰੋ ਕਿ ਤੁਸੀਂ ਕਿਸ ਪਾਸੇ ਨੂੰ ਜਾਣਾ ਹੈ।
ਜੀ ਬਿਲਕੁਲ, ਅਸੀਂ ਇੱਕ ਜਿਹੜੀ ਸਲਾਹ ਇੱਥੇ ਜ਼ਰੂਰ ਦੇਵਾਂਗੇ ਕਿ ਤੁਸੀਂ ਜੇਕਰ ਆਪਣਾ ਪਰਸਨਲ ਡਿਟੇਲ ਦੇ ਵਿੱਚ ਡਿਸਕਸ ਕਰਨਾ ਚਾਹੁੰਦੇ ਹੋ ਕੇਸ, ਤੇ ਪ੍ਰਤੀਕ ਜੀ ਤੁਸੀਂ ਇਸ ਚੱਲ ਰਹੀ ਵੀਡੀਓ ਦੇ ਹੇਠਾਂ ਜਿਹੜਾ ਨੰਬਰ ਹੈ ਉਹ ਅਸੀਂ ਜ਼ਰੂਰ ਸਾਂਝਾ ਕਰਦੇ ਹੁੰਦੇ ਆ ਰੋਹਿਤ ਹੋਰਾਂ ਦਾ, ਔਰ ਉਹਨਾਂ ਦੇ ਨਾਲ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਪੁਆਇੰਟਮੈਂਟ ਬਣਾ ਕੇ ਵੀ ਆਪਣਾ ਜਿਹੜਾ ਕੇਸ ਹੈ ਉਹ ਡਿਸਕਸ ਕਰ ਸਕਦੇ ਹੋ ਫੋਨ ਦੇ ਰਾਹੀਂ। ਇਸ ਵੇਲੇ ਕਾਲਰ ਜੁੜੇ ਨੇ, ਉਹਨਾਂ ਨੂੰ ਸ਼ਾਮਲ ਕਰ ਲੈਂਦੇ ਹਾਂ। 200 ਤੋਂ ਸਾਡੇ ਨਾਲ ਜੁੜੇ ਨੇ ਅਗਲੇ ਕਾਲਰ, ਤੇ ਸਵਾਗਤ ਕਰਦੇ ਹਾਂ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਹਾਂਜੀ, ਕੌਣ ਬੋਲ ਰਹੇ?
ਹਾਂਜੀ ਮੈਮ, ਮੇਰਾ ਇਹ ਸਵਾਲ ਹੈ। ਹਾਂਜੀ ਮੈਮ, ਮੈਂ ਬੋਲ ਰਿਹਾ ਮੈਂ ਮੈਲਬਨ ਤੋਂ।
ਹਾਂਜੀ ਮੈਂ ਜੀ।
ਮੈਮ ਮੇਰਾ ਇਹ ਸਵਾਲ ਹੈ, ਮੈਂ ਫੈਬਰੀਕੇਸ਼ਨ ਸਰਟੀਫਿਕੇਟ 3 ਕੀਤੀ ਹੈ ਇਨ ਇੰਜੀਨੀਅਰਿੰਗ ਤੋਂ, ਤੇ ਸਰ ਮੈਂ ਚਾਹੁੰਦਾ ਕਿ ਵੀ ਮੈਂ ਵੈਲਡ ਐਜ਼ ਅ ਵੈਲਡਰ, ਮੈਂ ਜੋਬ ਰੈਡੀ ਪ੍ਰੋਗਰਾਮ ਵੀ ਪੂਰਾ ਕਰ ਲਿਆ ਜਿਹੜਾ ਵੈਲਡਰ ਫਸਟ ਕਲਾਸ ਹੈ, ਤੇ ਮੈਂ ਪੁੱਛਣਾ ਸੀ ਕਿ ਵੀ ਇਹ ਮਤਲਬ ਇਹਦੇ ਲਈ ਮੈਂ 190 ਨਿਊ ਸਾਊਥ ਵੇਲ ਦਾ ਸੋਚਾ ਜਾਂ ਫਿਰ 189 ਦਾ।
ਦੇਖੋ ਤੁਹਾਡਾ ਕੋਰਸ ਵਧੀਆ ਹੈ, 189 ਦਾ ਤੁਸੀਂ ਤਾਂ ਸੋਚੋ ਕਿ ਅਗਰ ਤੁਸੀਂ ਆਪਣੇ ਪੁਆਇੰਟ ਜਿਹੜੇ ਆ ਉਹ 90 ਤੱਕ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ ਹੋ, ਤੁਸੀਂ ਆਪਣੇ ਪੁਆਇੰਟਸ ਕੈਲਕੂਲੇਟ ਕੀਤੇ ਆ?
ਨਹੀਂ ਸਰ, ਮੇਰੇ ਆਪਣੇ 80 ਪੁਆਇੰਟ ਬਣਦੇ ਜੀ ਆਪਣੇ।
ਆਪਣੇ 80 ਪੁਆਇੰਟਸ ਬਣਦੇ। ਦੇਖੋ 189 ਥੋੜਾ ਹਾਰਡ ਹੋਊਗਾ, ਮੈਂ ਤਾਂ ਨਹੀਂ ਕਹਿੰਦਾ ਨਹੀਂ ਆ ਸਕਦਾ, ਕੁਛ ਵੀ ਹੋ ਸਕਦਾ ਇਸ ਸਾਲ ਚ ਕਿ ਨੰਬਰ ਐਲੋਕੇਸ਼ਨ ਦੇ ਹਿਸਾਬ ਨਾਲ ਕਿਵੇਂ ਲੱਗ ਸਕਦੀ ਆ, ਇਨਵੀਟੇਸ਼ਨ ਆ ਸਕਦੀ ਆ ਸਪੈਸ਼ਲੀ ਤੁਹਾਡੇ ਫੀਲਡ ਦੇ ਵਿੱਚ। ਬਟ ਫਿਰ ਵੀ ਬੈਕਅਪ ਸਾਈਡ ਲਈ ਮੈਂ ਤੁਹਾਨੂੰ ਰਿਕਮੈਂਡ ਕਰੂੰਗਾ ਕਿਉਂਕਿ ਤੁਸੀਂ ਮੈਲਬਰਨ ਦੇ ਵਿੱਚ ਹੋ ਕਿ ਨਿਊ ਸਾਊਥ ਵੇਲਜ਼ ਅਗਰ ਮੂਵ ਹੋ ਕੇ ਆਕੂਪੇਸ਼ਨ ਤੁਹਾਡੀ ਏਦਾਂ ਦੀ ਤੁਹਾਨੂੰ ਜੋਬ ਮਿਲੀ ਜਾਣੀ ਹੈ ਉੱਥੇ ਜਾ ਕੇ ਆਪਣੇ ਫੀਲਡ ਦੇ ਵਿੱਚ ਆਪਣਾ ਕੰਮ ਜਿਹੜਾ ਉਹ ਸ਼ੁਰੂ ਕਰ ਦੋ
ਤੁਹਾਡੇ ਲਈ ਮਤਲਬ ਮੈਨੂੰ ਜਿੱਦਾਂ ਉਧਰੋਂ ਜੋ ਉਧਰੋਂ ਮੈਨੂੰ ਜੋਬ ਆਫਰ ਆ ਜਾਂਦੇ 190 ਦੀ ਮੈਂ ਫਿਰ ਜਿੱਦਾਂ 1 month ਆਪਣੀ ਫੀਲਡ ਚ ਕੰਮ ਕਰ ਲਾ ਤੇ ਮੇਰਾ ਚਾਂਸ ਬਣ ਸਕਦਾ ਉੱਥੇ 80 ਜਿੱਦਾਂ ਸਟੇਟ ਦੇ 5 point ਮੈਨੂੰ ਮਿਲ ਜਾਣੇ 85 point ਆਪਣੇ ਹੋ ਜਾਣੇ
ਹਾਂਜੀ ਤੁਹਾਡੇ ਕੋਲ ਕਿਉਂਕਿ ਪੁਆਇੰਟਸ ਅੱਛੇ ਹੈਗੇ 80 ਆ ਸਟੇਟ ਦੇ ਬਾਕੀ 85 ਹੋ ਜਾਣੇ ਆ ਪਲੱਸ ਤੁਹਾਨੂੰ ਮਿਨੀਮਮ ਰਿਕੁਆਇਰਮੈਂਟ ਤਾਂ ਹੀ ਮੀਟ ਹੋਣੀ ਆ ਤੁਹਾਨੂੰ ਪਤਾ ਹੀ ਆ ਜੇ ਤੁਸੀਂ ਉੱਥੇ 1 ਮਹੀਨਾ ਜਾ ਕੇ ਕੰਮ ਕਰੋਗੇ ਜਾਂ ਤੁਹਾਨੂੰ 6 ਮਹੀਨੇ ਰਹਿਣਾ ਪੈਣਾ ਆ ਪਰ ਤੁਹਾਨੂੰ ਕੰਮ ਡੈਫੀਨੇਟਲੀ ਮਿਲੀ ਜਾਊਗਾ ਤੁਹਾਡੀ ਫੀਲਡ 'ਚ ਜਿਹੜਾ ਤੁਹਾਡੀ ਆਕੂਪੇਸ਼ਨ ਅੱਛੀ ਹੈਗੀ ਆ ਮੂਵ ਹੋ ਜਾਓ ਆਪਣਾ 1 ਮਹੀਨਾ ਕੰਮ ਕਰਕੇ ਚਾਂਸਿਸ ਜਿਹੜੇ ਆ ਤੁਹਾਡੇ ਜਦੋਂ ਵੀ ਨਿਊ ਸਾਊਥ ਵੇਲਸ ਦੀ ਐਲੋਕੇਸ਼ਨ ਆਉਂਦੀ ਹੈ ਜਦੋਂ ਵੀ 190 ਦੀ ਉਹਨਾਂ ਨੇ ਇਨਵੀਟੇਸ਼ਨ ਦਿੱਤੀਆਂ ਤੁਹਾਡੇ ਚਾਂਸਿਸ ਜਿਹੜੇ ਆ ਉਹ ਹਾਈ ਹੋਊਗੇ ਕਿ ਤੁਹਾਨੂੰ ਜਿਹੜੀ ਇਨਵੀਟੇਸ਼ਨ ਨਿਊ ਸਾਊਥ ਵੇਲ 190 ਦੀ ਮਿਲ ਜਾਵੇ
ਠੀਕ ਹੈ
ਮੇਰੀ ਰਿਕਮੈਂਡੇਸ਼ਨ ਇਹ ਹੀ
ਹੈ ਸਰ ਇਹਦੇ ਵਿੱਚ ਮਤਲਬ ਇਹ ਵੀ ਹੈ ਕਿ ਵੀ ਸਾਨੂੰ ਫੁੱਲ ਟਾਈਮ ਕੰਮ ਕਰਨਾ ਪਊਗਾ ਜਾਂ ਪਾਰਟ ਟਾਈਮ
ਰਿਕਮੈਂਡਡ ਅਜੇ ਫੁੱਲ ਟਾਈਮ
ਆਲ ਗੁੱਡ ਥੈਂਕ ਯੂ ਸੋ ਮਚ ਸਰ
ਧੰਨਵਾਦ ਜੀ
ਨੋ ਪ੍ਰੋਬਲਮ ਕੀ ਗੁੱਡ ਲੱਕ ਮੈਂ
ਗੁੱਡ
ਜੀ
ਥੈਂਕ ਯੂ
ਰੋਹਿਤ ਜੀ ਅੱਗੇ ਸਾਡੇ ਨਾਲ ਮਹਾਵੀਰ ਸਿੰਘ ਦੁਆਨ ਜੁੜੇ ਨੇ ਮੈਨੂੰ ਸਮਝ ਨਹੀਂ ਆਇਆ ਵੀ ਇਹਨਾਂ ਨੇ ਸਵਾਲ ਪੁੱਛਣਾ ਚਾਹਿਆ ਜਾਂ ਫਿਰ ਕਿਸੇ ਸਵਾਲ ਦੇ ਜਵਾਬ ਦੇ ਵਿੱਚ ਬੋਲ ਰਹੇ ਨੇ ਇਹਨਾਂ ਨੇ ਕਿਹਾ ਵਾਈ ਨਾਟ ਅਪਲਾਈ ਫਾਰ 491 ਨੋ ਨੀਡ ਆਫ 40 hours fortnightly ਓਨਲੀ 3 months ਐਕਸਪੀਰੀਅੰਸ ਯੂ ਨੀਡ ਇਫ ਯੂ ਹੈਵ ਸਕਿੱਲ ਅਸੈਸਮੈਂਟ ਇਹ ਹੁਣ ਮੈਨੂੰ ਸਮਝ ਨਹੀਂ ਆਇਆ ਜੀ ਇਹਨਾਂ ਨੇ ਕਿਸੇ ਦੇ ਸਵਾਲ ਦੇ ਵਿੱਚ ਆਪਣੀ ਰਾਏ ਦਿੱਤੀ ਹੈ ਜਾਂ ਫਿਰ ਆਪਣਾ ਸਵਾਲ ਪੁੱਛ ਰਹੇ ਨੇ ਜੀ
ਹਾਂਜੀ ਇਹਨਾਂ ਨੇ ਕਿਸੇ ਸੁਜੈਸ਼ਨ ਦਿੱਤੀ ਹੋਣੀ ਹੈ ਜੀ ਥੈਂਕਸ ਕਿ ਤੁਸੀਂ ਸੁਜੈਸ਼ਨ ਦਿੱਤੀ ਹੈ ਇਹ ਜਿਹੜੀ ਤੁਹਾਡੀ ਰਿਕਮੈਂਡੇਸ਼ਨ ਆ 491 ਦੀ ਉਹ ਡਿਪੈਂਡ ਕਰਦਾ ਹੈ ਕਿ ਨੈਕਸਟ ਈਅਰ ਦੀ ਸਟੇਟ ਦੀ ਰਿਕੁਆਇਰਮੈਂਟਸ ਕੀ ਹੈ ਉਸੇ ਹਿਸਾਬ ਨਾਲ ਉਹਨਾਂ ਨੂੰ ਸੁਜੈਸ਼ਨ ਦਿੱਤੀ ਜਾ ਸਕਦੀ ਹੈ ਜਿਹੜਾ ਵੀ ਕੁਐਸਚਨ ਸੀਗਾ ਐਨੀਵੇਜ਼ ਥੈਂਕ ਯੂ ਮਹਾਵੀਰ ਜੀ
ਜੀ ਜੀ ਅਗਲਾ ਸਵਾਲ ਮੀਨਾ ਮੀਨਾ ਹੋਰਾਂ ਦਾ ਸ਼ਾਮਲ ਕਰਦੇ ਆ ਇਹ ਪੁੱਛ ਰਹੇ ਨੇ ਕਹਿੰਦੇ ਸਰ ਆਈ ਹੈਵ ਅਪਲਾਈਡ ਫਾਰ 491 ਨਿਊ ਸਾਊਥ ਵੇਲਸ ਐਜ਼ ਅਕਾਊਂਟੈਂਟ ਔਨ 23rd ਜੂਨ ਬਟ ਨੋ ਰਿਸਪੌਂਸ ਐਟ ਆਲ ਐਂਡ ਆਈ ਐਮ ਲਿਵਿੰਗ ਇਨ ਰੀਜਨਲ ਏਰੀਆ ਵਟ ਡੂ ਯੂ ਸੁਜੈਸਟ ਆਈ ਐਮ ਸਟੱਡਿੰਗ ਐਮ ਬੀ ਏ ਐਂਡ ਵਾਂਟ ਟੂ ਚੇਂਜ ਕੋਰਸ ਵਟ ਡੂ ਯੂ ਸੁਜੈਸਟ ਇਨ ਵੋਲੰਗੋਂਗ
ਮੀਨਾ ਜੀ ਇਸ ਬਿਟ ਅਨਫੋਰਚੁਨੇਟ ਕਿ ਤੁਸੀਂ ਆਪਣੀ ਐਪਲੀਕੇਸ਼ਨ ਪਾਈ ਹੈ ਤੁਹਾਨੂੰ ਰਿਸਪੌਂਸ ਨਹੀਂ ਮਿਲਿਆ ਐਨੀ ਤੁਹਾਡਾ ਤੇ ਜਿੱਦਾਂ ਤੁਹਾਨੂੰ ਦੱਸਿਆ ਸੀਗਾ ਪਹਿਲਾਂ ਵੀ ਆਪਾਂ ਦੱਸਿਆ ਆ ਕਿ 491 ਚ ਨਿਊ ਸਾਊਥ ਵੇਲਸ ਨੇ ਇਹ ਕਿਹਾ ਹੈ ਕਿ ਜਦ ਤਾਈ ਡਿਪਾਰਟਮੈਂਟ ਜਿਹੜਾ ਇਸ ਸਾਲ ਦੀ ਐਲੋਕੇਸ਼ਨ ਨਹੀਂ ਦਿੰਦਾ ਤਦ ਤਾਈ ਆਪਾਂ ਪ੍ਰੋਗਰਾਮ ਆਪਣਾ ਓਪਨ ਨਹੀਂ ਕਰਾਂਗੇ ਤੁਹਾਨੂੰ ਵੀ ਇਹੀ ਰਿਕਮੈਂਡੇਸ਼ਨ ਆ ਆਪਣੀ ਫਾਈਲ ਜਿਹੜੀ ਆ ਵਿਦਡਰਾਅ ਨਾ ਕਰੀਓ ਇਹਨੂੰ ਰਹਿਣ ਤੋਂ ਹਾਲੇ ਲੱਗੀ ਕਿ ਜਦੋਂ ਵੀ ਨਵਾਂ ਜਿਹੜਾ ਇਹਨਾਂ ਨੇ ਇਨਵੀਟੇਸ਼ਨ ਦੇਣੀਆਂ ਸ਼ੁਰੂ ਕਰੂਗੀਆਂ ਮੋਸਟ ਲਾਈਕਲੀ ਉਹਦੇ ਵਿੱਚ ਤੁਹਾਨੂੰ ਇਨਵੀਟੇਸ਼ਨ ਆ ਜਾਊਗਾ ਤੇ ਬਾਕੀ ਜਿਹੜਾ ਉਹਨਾਂ ਦਾ ਸੈਕਿੰਡ ਕੁਐਸਚਨ ਆ ਸੈਕਿੰਡ ਕੁਐਸਚਨ ਦੇ ਵਿੱਚ ਇਹ ਪੁੱਛ ਰਿਹਾ ਕਿ ਸਟੱਡੀ ਬਾਰੇ ਪੁੱਛ ਰਹੇ
ਹਾਂਜੀ ਇਹਨਾਂ ਨੇ ਕਿਹਾ ਵੀ ਮੈਂ ਐਮ ਬੀ ਏ ਇਸ ਵੇਲੇ ਕਰ ਰਹੀ ਹਾਂ ਤੇ ਮੈਂ ਚੇਂਜ ਕਰਨਾ ਚਾਹੁੰਦੀ ਹਾਂ ਕੋਰਸ ਤੇ ਵੋਲੰਗੋਂਗ ਦੇ ਵਿੱਚ ਤੁਸੀਂ ਕੀ ਸੁਜੈਸਟ ਕਰਦੇ ਹੋ
ਦੇਖੋ ਜਿੱਥੇ ਤੱਕ ਕੋਰਸ ਦੀ ਗੱਲ ਆਉਂਦੀ ਆ ਦੇਖੋ ਸਕਿੱਲ ਅਸੈਸਮੈਂਟ ਹੈਗੀ ਆ ਨਿਊ ਸਾਊਥ ਵੇਲਸ ਦੇ ਵਿੱਚ ਅਪਲਾਈ ਵੀ ਕੀਤਾ ਹੋਇਆ ਆ ਕੋਰਸ ਹੁਣ ਏਦਾਂ ਮੈਂ ਕੋਈ ਜੈਨਰਿਕਲੀ ਰਿਕਮੈਂਡ ਨਹੀਂ ਕਰ ਸਕਦਾ ਕਿਉਂਕਿ ਕਾਫੀ ਸਾਰੇ ਕੋਰਸਿਸ ਆ ਸਾਰਿਆਂ ਦੀ ਸਕਿੱਲ ਅਸੈਸਮੈਂਟ ਲੈਣ ਲਈ ਸਾਰਿਆਂ ਦੀ ਅਲੱਗ ਅਲੱਗ ਕ੍ਰਾਈਟੀਰੀਆ ਆ ਵੈਸੇ ਜੈਨਰਿਕ ਪੁੱਛਿਆ ਜਾਵੇ ਅੱਜ ਦੀ ਡੇਟ ਵਿੱਚ ਸਭ ਤੋਂ ਬੈਸਟ ਕੋਰਸ ਕੀ ਆ ਉਹ ਨਰਸਿੰਗ ਆ ਜੀ ਠੀਕ ਹੈ ਬਟ ਉਹ ਨਰਸਿੰਗ ਕਰਨ ਲਈ ਕੀ ਆਪਾਂ ਉਹ ਬੈਚਲਰ ਕਰਨ ਲਈ ਸਾਡੇ ਕੋਲ 3 ਸਾਲ ਆਪਾਂ ਸਪੈਂਡ ਕਰ ਸਕਦੇ ਹਾਂ ਕਿ ਸਾਨੂੰ ਐਡਮਿਸ਼ਨ ਮਿਲੂਗੀ ਸੋ ਕਈ ਸਾਰੇ ਫੈਕਟਰਸ ਆ ਬਾਕੀ ਹੋਰ ਕਿਹੜਾ ਕੋਰਸ ਕਰਨਾ ਆ ਉਹ ਡਿਪੈਂਡ ਕਰਦਾ ਕਿ ਤੁਸੀਂ ਤੁਹਾਡੀ ਆਪਣੀ ਕੀ ਪ੍ਰੈਫਰੈਂਸ ਆ ਪੀ ਆਰ ਲਈ ਤਾਂ ਕਾਫੀ ਲੰਬੀ ਲਿਸਟ ਹੈਗੀ ਜਿਹੜੇ ਕੋਰਸਿਸ ਕਰ ਸਕਦੇ ਆ ਫਿਰ ਉਹਨਾਂ ਦਾ ਸਕਿੱਲ ਅਸੈਸਮੈਂਟ ਲਈ ਵੀ ਕ੍ਰਾਈਟੇਰੀਆ ਅਲੱਗ ਅਲੱਗ ਆ ਤੇ ਮੀਨਾ ਜੀ ਅਗਰ ਤੁਸੀਂ ਇਹਦੇ ਵਿੱਚ ਕੁਛ ਵੀ ਸੋਚਿਆ ਹੋਇਆ ਆ ਡਿਟੇਲ ਦੇ ਵਿੱਚ ਅਗਰ ਗੱਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਪਲੀਜ਼ ਪਰਸਨਲੀ ਫੋਨ ਕਰਕੇ ਹਰ ਚੀਜ਼ ਡਿਸਕਸ ਕਰ ਸਕਦੇ ਹੋ ਡਿਫਰੈਂਟ ਡਿਫਰੈਂਟ ਕੋਰਸਿਸ ਬਾਰੇ
ਜੀ ਅਗਲਾ ਸਵਾਲ ਸ਼ਾਮਲ ਕਰਦੇ ਹਾਂ ਯੋਗੀ ਕੁਮਾਰ ਹੋਰਾਂ ਦਾ ਜਿਹੜੇ ਕਿ ਸਾਡੇ ਨਾਲ ਜੁੜੇ ਹੋਏ ਨੇ ਟੈਲੀਗ੍ਰਾਮ ਦੇ ਜ਼ਰੀਏ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ ਸਤਿ ਸ੍ਰੀ ਅਕਾਲ ਜੀ ਇਹ ਕਹਿੰਦੇ ਆਈ ਐਮ ਆਸਟ੍ਰੇਲੀਅਨ ਸਿਟੀਜ਼ਨ 14 years ਲਿਵਿੰਗ ਇਨ ਐਡੀਲੇਡ ਮਾਈ ਨੇਫਿਊਜ਼ ਇਨ ਇੰਡੀਆ ਇਨ ਈਅਰ 12 ਨਾਨ ਮੈਡੀਕਲ ਹੈ ਜੀ ਉਹਦੇ ਕੋਲ ਪਲੀਜ਼ ਸੁਜੈਸਟ ਪਾਥਵੇ ਫਾਰ ਹਿਮ ਸਵਾਲ ਇਹਨਾਂ ਨੇ 5 ਬਣਾ ਕੇ ਭੇਜੇ ਆ ਵਿਦ ਸਟੱਡੀ ਡਿਗਰੀ ਔਰ ਡਿਪਲੋਮਾ ਹੀ ਸ਼ੁਡ ਚੂਜ਼ ਵਟ ਆਇਲਸ ਰਿਕੁਆਇਰਮੈਂਟਸ ਡਜ਼ ਹਿਸ ਮਾਰਕਸ ਇਨ ਈਅਰ 12 ਮੈਟਰ ਹਾਊ ਮਚ ਫੰਡਿੰਗ ਰਿਕੁਆਇਰਡ ਕੈਨ ਆਈ ਸਪੋਂਸਰ ਹਿਸ ਸਟੱਡੀ ਫੰਡਿੰਗ ਸੋ ਫੁੱਲ ਜਿਹੜੀ ਇਹਨਾਂ ਨੇ ਮੈਨੂੰ ਲੱਗਦਾ ਵੀ ਜਿਹੜੀ ਸਲਾਹ ਆ ਉਹ ਮੰਗੀ ਹੈ जी
हाँ जी देखो ਤੁਸੀਂ ਨੈਫਿਊ ਡੈਫੀਨਿਟਲੀ ਸਪਾਂਸਰ ਕਰ ਸਕਦੇ ਹੋ ਹਾਂ ਜੀ ਜਿੱਥੇ ਤੱਕ ਆਉਂਦੀ ਆ ਮਾਰਕਸ ਦੀ ਗੱਲ 12ਵੀਂ ਡੈਫੀਨਿਟਲੀ ਮੈਟਰ ਕਰਦੇ ਆ ਉਹਦੇ ਵਿੱਚ ਕਿਉਂਕਿ 12th ਤੋਂ ਬਾਅਦ ਜਦੋਂ ਵੀ ਸਟੂਡੈਂਟ ਵੀਜ਼ਾ ਐਪਲੀਕੇਸ਼ਨ ਪਾਈ ਜਾਂਦੀ ਆ ਸਪੈਸ਼ਲੀ ਆਫਸ਼ੋਰ ਦੇ ਵਿੱਚੋਂ ਡਿਪਾਰਟਮੈਂਟ ਦੇਖਦਾ ਹੈ ਇਨਫੈਕਟ ਯੂਨੀ ਵੀ ਦੇਖਦੀ ਆ ਜਿਹੜੀ ਨੇ ਸੀਓਈ ਦੇਣੀ ਹੈ ਕਿਉਂਕਿ ਜਦੋਂ ਬੈਚਲਰ ਕਰਨੀ ਆ ਉਹ ਵੀ ਚੈੱਕ ਕਰੂਗੇ ਕਿ ਜਿਹੜੇ ਮੇਨ ਕੋਰ ਸਬਜੈਕਟਸ ਹੁੰਦੇ ਆ 12th ਦੇ ਵਿੱਚ ਉਹਨਾਂ ਦੇ ਵਿੱਚ ਕਿੰਨੀ ਕੁ ਪਰਸੈਂਟੇਜ ਜਿਹੜੀ ਆ ਮਾਰਕਸ ਦੀ ਹੈਗੀ ਆ ਉਹ ਡਿਪੈਂਡ ਕਰਦਾ ਕਿਹੜਾ ਕੋਰਸ ਲੈਣਾ ਉਸ ਹਿਸਾਬ ਨਾਲ ਪਰਸੈਂਟੇਜ ਵੇਰੀ ਕਰਦੀ ਆ ਮੇਰੀ ਸੁਜੈਸ਼ਨ ਇਹੀ ਹੈ ਕਿ ਜਦੋਂ ਵੀ ਆਪਾਂ ਆਪਣੀ 12th ਦੀ ਪ੍ਰੈਪਰੇਸ਼ਨ ਕਰੀਏ ਕੋਰ ਸਬਜੈਕਟ ਜਦੋਂ ਆਪਾਂ ਮਤਲਬ ਆ ਕਿ ਉਸ ਫੀਲਡ ਨਾਲ ਰਿਲੇਟਡ ਅਗਰ ਨਾਨ ਮੈਡੀਕਲ ਕਰ ਰਿਹਾ ਉਹਦੇ ਵਿੱਚ ਅਗਰ ਪੰਜਾਬੀ ਸਬਜੈਕਟ ਆ ਜਾਂ ਹਿੰਦੀ ਸਬਜੈਕਟ ਆ ਉਹਦੇ ਮਾਰਕਸ ਜਿਹੜੇ ਆ ਉਹ ਇੰਕਲੂਡ ਨਹੀਂ ਕੀਤੇ ਜਾਂਦੇ ਜਾਂ ਫਿਜ਼ੀਕਲ ਐਜੂਕੇਸ਼ਨ ਕੁਛ ਵੀ ਆ ਮੇਨ ਜਿਹੜੇ ਆ ਜਿੰਨੇ ਰਿਲੇਟਡ ਸਬਜੈਕਟ ਮੈਥਸ ਹੋ ਗਿਆ ਸਾਇੰਸ ਹੋ ਗਿਆ ਇਹ ਵਾਲੇ ਸਬਜੈਕਟ ਦੀ ਪਰਸੈਂਟੇਜ ਕਾਊਂਟ ਕਰਦਾ ਹੈ ਡਿਪਾਰਟਮੈਂਟ ਉਹਦੇ ਵਿੱਚ ਹੈ ਕਿ ਜਿੰਨੇ ਹਾਈ ਪਰਸੈਂਟੇਜ ਲਓ ਐਟਲੀਸਟ ਮਿਨੀਮਮ 70% ਲੈਣ ਦਾ ਟਾਰਗੇਟ ਜ਼ਰੂਰ ਰੱਖੋ ਦੂਸਰੀ ਚੀਜ਼ ਕਿ ਕੋਰਸ ਕਿਹੜਾ ਲਓ ਕੋਰਸ ਕਾਫੀ ਸਾਰੇ ਹੈਗੇ ਆ ਸਾਰਿਆਂ ਦਾ ਅਲੱਗ ਅਲੱਗ ਪਾਥਵੇ ਹੈਗਾ ਪੀ ਆਰ ਦਾ ਐਟ ਦਾ ਮੂਮੈਂਟ ਸਭ ਤੋਂ ਵਧੀਆ ਕੋਰਸ ਨਰਸਿੰਗ ਆ ਜੀ ਫਿਰ ਤੁਸੀਂ ਬਾਕੀ ਆਪਣੀ ਪਰਸਨਲ ਪ੍ਰੈਫਰੈਂਸ ਹੁੰਦੀ ਆ ਆਈ ਟੀ ਕਰ ਸਕਦੇ ਹੋ ਲੋਟ ਆਫ ਕੋਰਸਿਸ ਉਹਦੇ ਵਿੱਚ ਕਿਹੜੇ ਬਟ ਬੈਸਟ ਕੀ ਆ ਨਰਸਿੰਗ ਆ ਅਦਰ ਥਿੰਕ ਕਿ ਐਜ਼ ਅ ਫੰਡਿੰਗ ਜਿਹੜੀ ਆ ਕਿ ਉਹ ਪੜ੍ਹਾਈ ਦਾ ਖਰਚਾ ਜਿਹੜਾ ਉਹ ਸਪੋਂਸਰ ਕਰ ਸਕਦੇ ਆ ਡਿਪਾਰਟਮੈਂਟ ਨੂੰ ਉਹ ਡੈਫੀਨੇਟਲੀ ਕਰ ਸਕਦੇ ਆ ਅਗਰ ਆਪਣਾ ਅੰਕਲ ਜਿਹੜੇ ਆ ਉਹ ਇੱਥੇ ਅਗਰ ਸਿਟੀਜ਼ਨ ਹੈਗੇ ਜਿਹਦੇ ਨੇ ਦੱਸਿਆ 14 ਸਾਲ ਤੋਂ ਰਹਿ ਰਹੇ ਆ ਉਹ ਡੈਫੀਨੇਟਲੀ ਉਹਨਾਂ ਦੀ ਪੜ੍ਹਾਈ ਸਪੋਂਸਰ ਕਰ ਸਕਦੇ ਹੈਗੇ ਸੋ ਉਹਦੇ ਵਿੱਚ ਕੋਈ ਇਸ਼ੂ ਨਹੀਂ
ਠੀਕ ਰੋਹਿਤ ਜੀ ਸਮਾਂ ਸਾਡੇ ਕੋਲ ਸਿਰਫ 4 ਮਿੰਟ ਦਾ ਬਚਿਆ ਸਵਾਲ ਸਾਡੇ ਕੋਲ ਕਾਫੀ ਨੇ ਈਮੇਲ ਦੇ ਜ਼ਰੀਏ ਰਮਨ ਗਰਗ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾਈਏ ਸਤਿ ਸ੍ਰੀ ਅਕਾਲ ਜੀ ਮਾਈ ਵਾਈਫ ਇਜ਼ ਡੂਇੰਗ ਮਾਸਟਰ ਆਫ ਟੀਚਿੰਗ ਇਨ ਡਾਰਵਿਨ ਕਹਿੰਦੇ ਸ਼ੀ ਇਜ਼ ਡੂਇੰਗ 3rd ਸਮੈਸਟਰ ਮਾਈ ਕੁਐਸਚਨ ਇਜ਼ ਵਟ ਇਜ਼ ਸਕੋਪ ਆਫ ਮਾਸਟਰ ਆਫ ਟੀਚਿੰਗ ਐਂਡ ਵਟ ਵੀ ਸ਼ੁੱਡ ਡੂ ਫਰਦਰ ਫਾਰ ਇਟ
ਦੇਖੋ ਟੀਚਿੰਗ ਦੇ ਵਿੱਚ ਸਕੋਪ ਡੈਫੀਨੇਟਲੀ ਹੈਗਾ ਆ ਹੁਣ ਉਹ ਫਰਕ ਪੈ ਜਾਂਦਾ ਹੈ ਕਿ ਆਪਾਂ ਐਜੂਕੇਸ਼ਨ ਕਰਦੇ ਹਾਂ ਟੀਚਿੰਗ ਕਰਦੇ ਹਾਂ ਸਕਿੱਲ ਅਸੈਸਮੈਂਟ ਦੇ ਵਿੱਚ ਉਹ ਥੋੜਾ ਇਸ਼ੂ ਜਿਹੜਾ ਸੋਰਟ ਆਊਟ ਕਰਨਾ ਪੈਣਾ ਪਲੱਸ ਇੰਗਲਿਸ਼ ਰਿਕੁਆਇਰਮੈਂਟਸ ਕਿੰਨੀ ਕੁ ਆਪਾਂ ਮੀਟ ਕਰ ਸਕਦੇ ਹਾਂ ਤੇ ਨਾਲ ਨਾਲ ਅਗਰ ਆਪਾਂ ਆਪਣਾ ਆਪਣਾ ਬੈਕਅਪ ਪਲੈਨ ਲੈ ਕੇ ਚੱਲਣਾ ਹੈ ਕਿ ਡਿਪਾਰਟਮੈਂਟ ਅਲਾਓ ਕਰਦਾ ਹੈ ਕਿ ਹੋਰ ਕੋਰਸ ਆਪਾਂ ਨਾਲ ਨਾਲ ਕਰ ਸਕੀਏ ਅਗਰ ਉਹ ਵੀ ਕਰ ਲੈਂਦੇ ਹਾਂ ਆਪਾਂ ਤਾਂ ਇੱਕ ਸੈਕਿੰਡ ਆਪਸ਼ਨ ਨਾਲ ਬਣ ਜਾਂਦੀ ਆ ਸੋ ਆ ਕਾਫੀ ਸਾਰੇ ਫੈਕਟਰ ਆ ਉੱਤੇ ਡਿਪੈਂਡ ਕਰਦਾ ਹੈ ਕਿ ਆਪਣਾ ਫਿਊਚਰ ਪਲਾਨ ਕੀ ਬਣਾਉਣਾ ਹੈ ਬਟ ਮੇਰੀ ਰਿਕਮੈਂਡੇਸ਼ਨ ਇਹੀ ਹੈ ਕਿ ਆਪਾਂ ਅਗਰ ਆਪਣੇ ਇੰਗਲਿਸ਼ ਰਿਕੁਆਇਰਮੈਂਟ ਦੇ ਹਿਸਾਬ ਨਾਲ ਕਿ ਆਪਾਂ ਆਪਣੀ ਰਜਿਸਟ੍ਰੇਸ਼ਨ ਹੋ ਸਕਦੀ ਜਾਂ ਨਹੀਂ ਹੋ ਸਕਦੀ ਉਹਦੇ ਵਿੱਚ ਆਪਾਂ ਇੱਕ ਪੈਰਲਰ ਕੋਰਸ ਪੈਰਲਰ ਸਟੱਡੀ ਜਿਹੜੀ ਆ ਇੱਕ ਬੈਕਅਪ ਪਲਾਨ ਦੇ ਲਈ ਜ਼ਰੂਰ ਲੈ ਕੇ ਚੱਲੀ
ਠੀਕ ਅਗਲਾ ਸਵਾਲ ਸੁਖਮਨ ਗਿੱਲ ਹੋਰਾਂ ਦਾ ਸ਼ਾਮਲ ਕਰਦੇ ਆ ਇਹ ਵੀ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾਈਏ ਸਤਿ ਸ੍ਰੀ ਅਕਾਲ ਜੀ ਕਹਿੰਦੇ ਜਸਟ ਵਾਂਟ ਟੂ ਨੋ ਹਾਊ ਲੌਂਗ ਆਈ ਵਿਲ ਹੈਵ ਟੂ ਵੇਟ ਮੋਰ ਐਜ਼ ਆਈ ਅਪਲਾਈਡ ਮਾਈ 190 ਵੀਜ਼ਾ ਇਨ ਦਸੰਬਰ 2019 ਵਿਲ ਐਪਰੀਸ਼ੀਏਟ ਯੋਰ ਰਿਪਲਾਈ
ਦੇਖੋ 190 ਡਿਪੈਂਡ ਕਰਦਾ ਆਕੂਪੇਸ਼ਨ ਕਿਹੜੀ ਆ ਆਪਣੀ ਅਗਰ ਤਾਂ ਆਪਣੀ ਆਕੂਪੇਸ਼ਨ ਜਿਹੜੀ ਆ ਉਹ ਹੈਲਥ ਨਾਲ ਰਿਲੇਟਡ ਨਹੀਂ ਆ ਤਾਂ ਮੇ ਬੀ ਤੁਹਾਨੂੰ ਜਿਹੜਾ ਆ ਹੋਰ ਹਲੇ ਵੇਟ ਕਰਨੀ ਪਵੇ ਡਿਪਾਰਟਮੈਂਟ ਦੇ ਡਿਸੀਜ਼ਨ ਦੇ ਲਈ ਕਿਉਂਕਿ ਦੇਖਣ ਚ ਇਹ ਆ ਰਿਹਾ ਕੁਛ ਕੁ ਫਾਈਲਾਂ ਜਿਹੜੀਆਂ 190 ਦੀਆਂ ਜਿਹੜੀਆਂ ਸ਼ੈਫ ਜਾਂ ਮੋਟਰ ਮਕੈਨਿਕਸ ਦੀਆਂ ਆ ਉਹਨਾਂ ਨੂੰ ਕਾਫੀ ਲੰਬਾ ਟਾਈਮ ਹੋ ਚੁੱਕਾ ਆ ਡਿਪਾਰਟਮੈਂਟ ਪੈਸੇ ਦਾ ਕਹਿੰਦਾ ਆ 6 ਤੋਂ 8 ਮਹੀਨੇ ਦਾ ਸਾਡਾ ਪ੍ਰੋਸੈਸਿੰਗ ਟਾਈਮ ਆ ਬਟ ਕੀ ਉਹ ਸਹੀ ਆ ਇਹ ਮੈਨੂੰ ਨਹੀਂ ਲੱਗਦਾ ਕਿ ਇਹ ਸਹੀ ਆ 6 ਤੋਂ 8 ਮਹੀਨੇ ਦਾ ਕਿਉਂਕਿ ਕੋਵਿਡ-19 ਕਾਰਨ ਸਾਰੀ ਸਿਚੁਏਸ਼ਨ ਹੀ ਚੇਂਜ ਹੋ ਗਈ ਆ ਐਟ ਦਾ ਮੂਮੈਂਟ ਦਸੰਬਰ ਦੇ ਵਿੱਚ ਅਗਰ ਫਾਈਲ ਪਈ ਆ ਤੁਸੀਂ ਐਕਸਪੈਕਟ ਕਰ ਲਓ ਕਿ ਸ਼ਾਇਦ ਤੁਹਾਡੀ ਫਾਈਲ ਜਿਹੜੀ ਆ ਉਹ ਮੇ ਬੀ ਨਵੰਬਰ ਜਾਂ ਦਸੰਬਰ ਇਸ ਸਾਲ ਦੇ ਵਿੱਚ ਜਾ ਕੇ ਓਪਨ ਹੋਵੇ ਜੋ ਕਰੰਟਲੀ ਜੋ ਚੱਲ ਰਿਹਾ ਉਹਦੇ ਬੇਸ ਤੇ ਹਾਂ 2 ਮਹੀਨੇ ਬਾਅਦ ਸਿਚੁਏਸ਼ਨ ਚੇਂਜ ਹੋ ਜਾਵੇ ਤੁਹਾਡੀ ਫਾਈਲ ਖੋਲ ਜਾਵੇ ਡਰਾ ਆਫ ਲੱਕ ਆ ਹੈ ਠੀਕ ਹੈ ਆਪਾਂ ਵੀ ਇਹੀ ਹੋਪ ਕਰਦੇ ਕਿ ਤੁਹਾਡੀ ਫਾਈਲ ਜਲਦੀ ਓਪਨ ਹੋਵੇ ਤੁਹਾਡੀ ਗ੍ਰਾਂਟ ਆਵੇ ਪਰ ਇੱਕ ਚੀਜ਼ ਹੋਰ ਹੈ ਇਹਦੇ ਵਿੱਚ ਮੈਂ ਰਿਕਮੈਂਡੇਸ਼ਨ ਦੇਣੀ ਚਾਹੁੰਗਾ ਜੋ ਆਪਾਂ ਹਮੇਸ਼ਾ ਦੇਈਦੀ ਆ ਆਪਣੀ ਫਾਈਲ ਜਿਹੜੀ ਆ ਉਹ ਜ਼ਰੂਰ ਚੈੱਕ ਕਰੋ ਉਹਨੂੰ ਡਿਸੀਜ਼ਨ ਰੈਡੀ ਰੱਖੋ ਕਿਉਂਕਿ ਜਦੋਂ ਵੀ ਫਾਈਲ ਓਪਨ ਹੋਵੇ ਤਾਂ ਇਹੀ ਹੋਣਾ ਚਾਹੀਦਾ ਕਿ ਕੇਸ ਆਫੀਸਰ ਜਿਹੜਾ ਉਹ ਸਿੱਧੀ ਗ੍ਰਾਂਟ ਭੇਜੇ ਕਿਉਂਕਿ ਜੇ ਉਹਨੇ ਰਿਕੁਐਸਟ ਫਾਰ ਫਰਦਰ ਇਨਫੋਰਮੇਸ਼ਨ ਮੰਗ ਲਈ ਤਾਂ ਇਹ ਵੀ ਹੋ ਸਕਦਾ ਕਿ ਉਹ ਰਿਕੁਐਸਟ ਫਾਰ ਫਰਦਰ ਇਨਫੋਰਮੇਸ਼ਨ ਤੋਂ ਬਾਅਦ ਵੀ 6 ਤੋਂ 8 ਮਹੀਨੇ ਹੋਰ ਤੁਹਾਨੂੰ ਲੱਗ ਜਾਣ
ਠੀਕ ਰੋਹਿਤ ਜੀ ਅੱਗੇ ਮਨਪ੍ਰੀਤ ਸਿੰਘ ਸੈਣੀ ਹੋਰਾਂ ਨੇ ਮੈਨੂੰ ਲੱਗਦਾ ਪਹਿਲਾ ਸਵਾਲ ਪੁੱਛਿਆ ਸੀਗਾ ਔਰ ਉਸ ਤੋਂ ਬਾਅਦ ਉਹਨਾਂ ਨੇ ਛੋਟਾ ਜਿਹਾ ਇੱਕ ਸਵਾਲ ਆ ਵਿਚ ਏਰੀਆ ਪੁੱਛ ਰਹੇ ਨੇ ਸੋ ਮੈਨੂੰ ਸਮਝ ਨਹੀਂ ਆਇਆ ਜੀ ਉਸ ਸਵਾਲ ਦੇ ਨਾਲ ਕਿੱਦਾਂ ਇਹਨੂੰ ਰਿਲੇਟ ਕੀਤਾ ਜਾ ਸਕਦਾ ਇਸ ਵੇਲੇ। ਸੋ ਮਨਪ੍ਰੀਤ ਜੀ ਮਾਫੀ ਚਾਹਾਂਗੀ। ਰੀਤ ਸੰਧੂ ਧੰਨਵਾਦ ਕਰ ਰਹੇ ਨੇ ਆਪਣੇ ਸਵਾਲ ਦੇ ਲਈ। ਸਤਪਾਲ ਸਿੰਘ ਹੋਰਾਂ ਨੇ ਵੀ ਧੰਨਵਾਦ ਕੀਤਾ, ਥੈਂਕਸ ਫਾਰ ਰਿਪਲਾਈ ਸਰ, ਕਹਿੰਦੇ ਰੀਅਲੀ ਐਪਰੀਸ਼ੀਏਟ। ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਜੀ ਉਹ ਮਨਪ੍ਰੀਤ ਕੌਰ ਕਰ ਰਹੇ ਨੇ। ਮਨਪ੍ਰੀਤ ਕੌਰ ਦਾ ਸਵਾਲ ਸ਼ਾਮਲ ਕਰ ਲੈਂਦੇ ਹਾਂ। ਕਹਿੰਦੇ ਮੇਰੀ ਫਰੈਂਡ ਦਾ ਜੋਬ ਰੈਡੀ ਦਾ ਸੈਕਿੰਡ ਸਟੈਪ ਆਲਰੇਡੀ ਅਪਲਾਈ ਕੀਤਾ ਹੈ ਮਈ ਵਿਚ, ਸ਼ੀ ਇਜ਼ ਆਲਰੇਡੀ ਔਨ 485 ਵੀਜ਼ਾ, ਬਟ ਹਰ 485 ਵਿਲ ਬੀ ਐਕਸਪਾਇਰ ਔਨ 8th December 2020। ਸ਼ੀ ਹੈਵ 3 ਮੰਥਸ ਸ਼ਾਰਟੇਜ ਸਰ, ਕਹਿੰਦੇ ਬਿਕੋਜ਼ ਹਰ ਜੋਬ ਰੈਡੀ ਵਿਲ ਬੀ ਫਿਨਿਸ਼ ਇਨ ਮਾਰਚ, ਬਟ 485 ਵਿਲ ਐਕਸਪਾਇਰ ਦਿਸ ਈਅਰ, ਐਂਡ ਸ਼ੀ ਹੈਵ ਪੋਜ਼ਿਟਿਵ ਸਕਿੱਲ ਅਸੈਸਮੈਂਟ ਨਾਓ, ਸ਼ੀ ਇਜ਼ ਵੇਟਿੰਗ ਫਾਰ JRE ਅਪਰੂਵਲ, ਸ਼ੀ ਆਲਰੇਡੀ ਵਰਕਿੰਗ ਐਜ਼ ਅ ਮੋਟਰ ਮਕੈਨਿਕ from last 5 months. ਜੀ
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੀਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ਯ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ਯ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਅੱਜ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਪਲਾ ਕੇ ਪਰੇਸ਼ਾਨ ਹੁੰਦੇ ਨੇ।
ਬਾਰੇ ਤੁਹਾਡੇ ਲਈ ਜਾਂਦੇ ਜਾਂਦੇ ਇਹ ਜ਼ਰੂਰ ਕਹਿਣਾ ਚਾਹਾਂਗੇ ਕਿ ਜੇਕਰ ਤੁਸੀਂ ਨਿੱਜੀ ਤੌਰ ਤੇ ਵੀ ਕੋਈ ਵੀ ਸਵਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਤੁਸੀਂ ਇਸ ਵੀਡੀਓ ਦੇ ਹੇਠਾਂ ਦਿੱਤੇ ਹੋਏ ਕੰਟੈਕਟ ਲਿੰਕਸ ਜਿਹੜੇ ਆ ਜਾਂ ਫਿਰ ਵੀਡੀਓ ਦੇ ਅਖੀਰ ਦੇ ਵਿੱਚ ਦ ਮਾਈਗ੍ਰੇਸ਼ਨ ਸ਼ੋ ਦੇ ਲਈ ਜਿਹੜਾ ਕੰਟੈਕਟ ਲਿੰਕ ਹੈ ਰੋਹਿਤ ਹੋਰਾਂ ਦਾ ਦਿੱਤਾ ਹੋਇਆ, ਤੁਸੀਂ ਉਸ ਕੰਟੈਕਟ ਲਿੰਕ ਦੇ ਉੱਤੇ ਜਾ ਕੇ ਵੀ ਉਹਨਾਂ ਦੇ ਨਾਲ ਜਿਹੜੀ ਆਪਣੀ ਸਾਂਝ ਹੈ ਉਹ ਬਣਾ ਸਕਦੇ ਹੋ ਔਰ ਆਪਣੇ ਸਵਾਲ ਜਿਹੜੇ ਆ ਉਹ ਉਹਨਾਂ ਦੇ ਨਾਲ ਅੱਗੇ ਡਿਸਕਸ ਕਰ ਸਕਦੇ ਹੋ। ਸੋ ਰੋਹਿਤ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆਪਣਾ ਸਮਾਂ ਦੇਣ ਦੇ ਲਈ। ਇਸ ਵੇਲੇ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਉੱਪਰ ਹੋ ਚੁੱਕਿਆ, ਅਸੀਂ ਹੋਰ ਅੱਗੇ ਨਹੀਂ ਜਾਵਾਂਗੇ ਪਰ ਅਗਲੇ ਹਫ਼ਤੇ ਫੇਰ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਦੁਬਾਰਾ ਹਾਜ਼ਰ ਹੋਵਾਂਗੇ ਹਰਮਨ ਰੇਡੀਓ ਤੇ। ਤੁਹਾਡਾ ਵੀ ਔਰ ਸਾਰੇ ਸਰੋਤਿਆਂ ਦਾ ਵੀ ਦਰਸ਼ਕਾਂ ਦਾ ਵੀ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ।
ਧੰਨਵਾਦ ਜੀ, ਸਤਿ ਸ੍ਰੀ ਅਕਾਲ।